ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮਾਰੂ ਮਹੱਲਾ ਪੰਜਵਾ। ਪ੍ਰਭ ਸੰਬਰੱਥ ਸਰਬ ਸੁਖ ਦਾਨਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੀ ਸਾਜੀ ਨਿਵਾਜੀ, ਗੁਰੂ ਸਰੂਪ ਗੁਰੂ ਖਾਲਸਾ ਸਤਸੰਗ ਜੀਓ, ਸਤਿਗੁਰਾਂ ਦੇ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਤਸੰਗਤ ਰੂਪ ਦੇ ਅੰਦਰ ਆਪ ਸਾਰੀਆਂ ਸੰਗਤਾਂ ਸੁਸ਼ੋਭਿਤ ਹੋ। ਜਿੱਥੇ ਲੜੀਵਾਰ ਕਥਾ ਦਾ ਆਨੰਦ ਪ੍ਰਾਪਤ ਕਰਨਾ ਹੈ, ਉੱਥੇ ਅੱਜ ਮਹਾਨ ਗੁਰਪੁਰਬ ਹੈ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਹੋਇਆ। 1661 ਬਿਕਰਮੀ ਸੰਮਤ ਪਾਦਰੋਂ ਸੁਦੀ ਏਕ ਮਨੋ। ਤੋ ਇਸ ਪ੍ਰਕਾਰ ਫਿਰ ਇਹ ਗੁਰਪੁਰਬ ਦੇ ਪ੍ਰਥਾਏ ਆਪ ਜੀ ਨੇ ਜਥੇਦਾਰ ਜੀ ਪਾਸੋਂ ਵਿਚਾਰ ਸਰਵਣ ਕਰ ਲਿਆ। ਦੁਪਹਿਰ ਦੇ ਵੇਲੇ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਨੂੰ ਸਮਰਪਿਤ ਮਹਾਨ ਦੀਵਾਨ ਸਜ ਰਿਹਾ ਹੈ, ਉਹਦੇ ਵਿੱਚ ਦਾਸ ਆਪ ਜੀ ਦੇ ਨਾਲ ਖੁੱਲ੍ਹ ਕੇ ਵਿਚਾਰਾਂ ਕਰੇਗਾ। ਆਓ ਹੁਣ ਲੜੀਵਾਰ ਕਥਾ ਦਾ ਆਨੰਦ ਪ੍ਰਾਪਤ ਕਰੀਏ, ਜਿਸ ਪ੍ਰਕਾਰ ਸਤਿਗੁਰੂ ਕਿਰਪਾ ਕਰਦੇ ਆ। ਸੁਣੋ ਜੀ,
ਮਾਰੂ ਮਹੱਲਾ ਪੰਜਵਾ।
ਮਾਰੂ ਰਾਗ ਦੇ ਅੰਦਰ ਪੰਜਵੇਂ ਪਾਤਸ਼ਾਹ ਦਾ ਇਹ ਅੰਮ੍ਰਿਤ ਵਚਨ ਹੈ ਜੀ।
ਪ੍ਰਭ ਸਮਰੱਥ ਸਰਬ ਸੁਖ ਦਾਨਾ।
ਹੇ ਸਮਰੱਥ ਨਾਮ ਹੈ ਸਰਬ ਸ਼ਕਤੀਵਾਨ ਪ੍ਰਭ ਪਰਮੇਸ਼ਵਰ, ਤੂੰ ਸਰਬ ਸਾਰੇ ਸੁਖਾਂ ਦਾ ਦਾਨਾ, ਦਾਨ ਕਰਨ ਵਾਲਾ ਦਾਤਾ ਹੈ।
ਸਿਮਰੋ ਨਾਮ ਹੋ ਮਿਹਰਬਾਨਾ।
ਹੇ ਪ੍ਰਭੂ ਜੀ, ਮੇਰੇ ਉੱਪਰ ਮਿਹਰਬਾਨੀ ਕੀ ਮਿਹਰਬਾਨਾ ਕਿਰਪਾਲੂ ਹੋਵੋ, ਤਾਂ ਕਿ ਮੈਂ ਤੇਰਾ ਨਾਮ ਸਿਮਰੋ ਸਿਮਰਦਾ ਰਹਾਂ। ਤੁਹਾਡੀ ਕਿਰਪਾ ਤੋਂ ਬਿਨਾਂ ਸਿਮਰਿਆ ਨਹੀਂ ਜਾਣਾ, ਆਪ ਕਿਰਪਾ ਕਰ ਦਿਓ।
ਹਰ ਦਾਤਾ ਜੀ ਜੰਤ ਭਿਖਾਰੀ।
ਜਗਤ ਭਿਖਾਰੀ ਫਿਰਤ ਹੈ ਸਭ ਕੋ ਦਾਤਾ ਰਾਮ। ਹੇ ਹਰ ਪ੍ਰਭੂ, ਹਰ ਦਾਤਾ ਜੀ ਜੰਤ ਭਿਖਾਰੀ। ਹੇ ਹਰ ਪ੍ਰਭੂ, ਕੇਵਲ ਤੂੰ ਹੀ ਦਾਤਾਂ ਦੇਣ ਵਾਲਾ ਦਾਤਾ ਹੈ। ਸਾਰੇ ਜੀਵ ਜਿਹੜੇ ਨੇ ਅਸਥੂਲ ਜਾਂ ਫਿਰ ਜੰਤ ਜਿਹੜੇ ਨੇ ਉਹ ਸੂਖਮ ਹੈ, ਇਹ ਤੇਰੇ ਦਰ ਦੀ ਭਿਖਾਰੀ ਮੰਗਤੇ ਹਨ ਮਹਾਰਾਜ।
ਜਨ ਵਾਂਛੈ ਜਾ ਚੰਗਨਾ।
ਮੈਂ ਜਨ ਦਾਸ ਜਾ ਚੰਗਨਾ, ਜਾਚਨੇ ਮੰਗਣ ਵਾਲਾ ਭਾਵ ਤੇਰੇ ਪਾਸੋਂ ਨਾਮ ਦੀ ਬਖਸ਼ਿਸ਼ ਵਾਂਛੈ ਚਾਹੁੰਦਾ ਹਾਂ। ਜਨ ਪੁਰਖ ਵੀ ਜਨ ਦਾਸ ਵਾਂਛੈ ਚਾਹੁੰਦੇ ਹਨ ਮਹਾਰਾਜ, ਇਸ ਕਰਕੇ ਜਾਚ ਅੰਗਣਾ ਅੰਗਣਾ ਇਸਤਰੀਆਂ ਵੀ ਦਾਨ ਜਾਚ ਮੰਗਣਾ ਕਰਦੀਆਂ ਹਨ। ਸਾਰੇ ਜੀ ਇਹੋ ਜਾਚ ਮੰਗ ਹੈ ਕਿ ਸਾਡਾ ਅੰਗਨਾ ਪੱਖ ਕਰੋ, ਅੰਗਨਾ ਪੱਖ ਦਾ ਵੀ ਹੁੰਦਾ। ਹੇ ਵਾਹਿਗੁਰੂ ਕਿਰਪਾ ਕਰੋ।
ਮੰਗੋ ਜਨ ਧੂਰ ਪਰਮ ਗਤ ਪਾਵੋ।
ਹੇ ਪ੍ਰਭੂ ਜੀ, ਤੇਰੇ ਜਨ ਦਾਸਾਂ ਦੀ ਚਰਨ ਧੂੜ ਮੰਗੋ ਮੰਗਦਾ ਹਾਂ, ਜਿਸ ਕਰਕੇ ਮੈਂ ਪਰਮ ਗਤ ਵੱਡੀ ਕੈਵਲ ਮੁਕਤੀ ਜਿਹੜੀ ਹੈ ਨਾ ਉਹਨੂੰ ਪਾਵੋ ਪਾਉਣਾ ਕਰਾਂ।
ਜਨਮ ਜਨਮ ਕੀ ਮੈਲ ਮਿਟਾਵੋ।
ਮੈਂ ਆਪਣੇ ਜਨਮਾਂ ਜਨਮਾਤਰਾਂ ਦੀ ਪਾਪਾਂ ਦੀ ਮੈਲ ਰਾਗ ਦਵੈਸ ਦੀ ਮਲੀਨਤਾਈ ਨੂੰ ਮਿਟਾਵੋ ਮਿਟਣਾ ਕਰਾਂ ਜੀ।
ਦੀਰਘ ਰੋਗ ਮਿਟਹਿ ਹਰ ਔਖਦ।
ਹੇ ਹਰ ਪ੍ਰਭੂ ਪਰਮੇਸ਼ਵਰ, ਤੇਰੇ ਨਾਮ ਰੂਪੀ ਔਖਦ ਦਵਾਈ ਖਾਣ ਦੇ ਨਾਲ ਦੀਰਘ ਵੱਡਾ ਅਗਿਆਨ ਦਾ ਰੋਗ ਹੈ ਜਾਂ ਹੋਮੇ ਦੀਰਘ ਰੋਗ ਹੈ, ਤੇ ਹੋਮੇ ਦਾ ਵੀ ਦੀਰਘ ਰੋਗ ਵੱਡਾ ਰੋਗ ਹੈ, ਇਹ ਮਿਟ ਜਾਂਦਾ ਹੈ ਕਿਉਂਕਿ ਵਾਹਿਗੁਰੂ ਗੁਰਮੰਤਰ ਹੈ ਜਪ ਹੋਮੇ ਖੋਈ, ਇਹਦੇ ਨਾਲ ਨਿਵਰਤੀ ਹੋ ਜਾਂਦੀ ਹੈ। ਇਸ ਕਰਕੇ
ਹਰ ਨਿਰਮਲ ਰਾਪੈ ਮੰਗਣਾ।
ਹਰ ਪ੍ਰਭੂ, ਮੈਂ ਤੇਰੇ ਨਿਰਮਲ ਉਜਲ ਨਾਮ ਵਿੱਚ ਰਾਪੈ ਰੰਗੇ ਜਾਣਾ ਹੀ ਮੰਗਣਾ ਕਰਦਾ ਹਾਂ। ਹੇ ਮਾਇਆ ਅਵਿਦਿਆ ਦੇ ਮੈਲ ਤੋਂ ਰਹਿਤ ਵਾਹਿਗੁਰੂ, ਹੇ ਹਰੀ, ਮੈਂ ਤੇਰੇ ਸਰੂਪ ਵਿੱਚ ਰੰਗੇ ਜਾਣਾ ਮੰਗਦਾ ਹਾਂ।
ਸ਼੍ਰਾਵਣੀ ਸੁਣੋ ਬਿਮਲ ਜਸ ਸੁਆਮੀ।
ਹੇ ਸੁਆਮੀ ਮਾਲਕ ਪ੍ਰਭੂ, ਮੈਂ ਤੇਰਾ ਬਿਮਲ ਉਜਲ ਜਸ ਯਾਨੀ ਕੀਰਤਨ ਆਪਣੀ ਸ਼ਰਧਾ ਤੇ ਭਰੋਸੇ ਇਹ ਦੋ ਕੰਨਾਂ ਸਰਵਣੀ ਕੰਨਾਂ ਦੇ ਨਾਲ ਸੁਣੋ ਸੁਣਨਾ ਕਰਾਂ ਜੇ।
ਏਕਾ ਓਟ ਤਜੋ ਬਿਖ ਕਾਮੀ।
ਮੈਂ ਇੱਕ ਤੇਰੀ ਓਟ ਟੇਕ ਰੱਖਣੀ ਕਰਾਂ, ਬਿਖ ਬਿਓ ਰੂਪੀ ਕਾਮੀ ਕਾਮ ਵਾਸ਼ਨਾ ਕਾਮਨਾਵਾਂ ਨੂੰ ਤਜੋ ਤਿਆਗਣਾ ਕਰਾਂ ਜੀ, ਇਹ ਕਿਰਪਾ ਕਰ ਦਿਓ।
ਨਿਵ ਨਿਵ ਪਾਇ ਲੱਗੋ ਦਾਸ ਤੇਰੇ।
ਹੇ ਪ੍ਰਭੂ, ਮੈਂ ਤਨ ਦੇ ਤਾਣ ਅਤੇ ਮਨ ਦੇ ਮਾਣ ਵੱਲੋਂ ਨਿਵ ਨਿਵ ਕੇ ਝੁਕ ਝੁਕ ਕੇ ਤੇਰੇ ਦਾਸ ਸੇਵਕਾਂ ਦੇ ਪਾਏ ਚਰਨੀ ਲੱਗੋ ਲੱਗਦਾ ਹਾਂ।
ਕਰ ਸਕ੍ਰਿਤ ਨਾਹੀ ਸੰਗਨ।
ਤੇਰੀ ਕੀਰਤਨ ਭਗਤੀ ਜਿਹੜੀ ਹੈ ਜਾਂ ਪ੍ਰੇਮਾ ਭਗਤੀ ਰੂਪੀ ਇਤਿਆਦ ਕੇ ਸੁਕਿਰਤ ਹੁੰਦੀ ਹੈ, ਸ੍ਰੇਸ਼ਟ ਜਿਹੜਾ ਕਿਰਤ ਹੈ ਪੁਨ ਰੂਪ ਕਰਮ, ਉਹ ਕਰਦਿਆਂ ਸੰਗਨਾ ਸ਼ਰਮਾਉਣਾ ਨਾ ਕਰਾਂ।
ਰਸਨਾ ਗੁਣ ਗਾਵੈ ਹਰ ਤੇਰੇ।
ਹੇ ਹਰ ਪਰਮੇਸ਼ਰ, ਮੈਂ ਰਸਨਾ ਜੀਵ ਕਰਕੇ ਤੇਰੇ ਗੁਣਾਂ ਨੂੰ ਗਾਵੈ ਗਾਉਂਦਾ ਰਹਾਂ।
ਮਿਟ ਹੈ ਕਮਾਤੇ ਅਵਗੁਣ ਹੇਰੇ।
ਇਹਦਾ ਫਲ ਇਹ ਹੋਏਗਾ ਜਿਸ ਦੇ ਨਾਲ ਮੇਰੇ ਕਮਾਏ ਹੋਏ ਜਨਮਾਂ ਜਨਮਾਤਰਾਂ ਦੇ ਔਗਣ ਜਿਹੜੇ ਨੇ ਉਹ ਗੁਨਾ ਜਿਹੜੇ ਮਿਟ ਜਾਣਗੇ, ਉਹਨਾਂ ਦਾ ਫਲ ਦੁੱਖ ਰੂਪ ਚ ਮੈਨੂੰ ਭੋਗਣਾ ਨੀ ਪਵੇਗਾ।
ਸਿਮਰ ਸਿਮਰ ਸਵਾਮੀ ਮਨ ਜੀਵੈ।
ਇਹ ਸਿਮਰਨੇ ਯੋਗ ਸਵਾਮੀ ਮਾਲਕ ਪ੍ਰਭੂ, ਮੈਂ ਤੇਰੇ ਸਿਮਰ ਨੂੰ ਸਿਮਰ ਸਿਮਰ ਕੇ ਮੇਰਾ ਤੇਰੇ ਵੱਲੋਂ ਜਿਹੜਾ ਮਰਿਆ ਹੋਇਆ ਮਨ ਸੀ ਨਾ, ਉਹ ਜੀਵਾ ਜਿਉਂਦਾ ਹੋ ਜਾਏਗਾ। ਜੀ ਦਾਨ ਦੇ ਭਗਤੀ ਲੈਣ, ਇਹ ਜੀਵਨ ਹੈ ਜਿਹੜਾ ਭਗਤੀ ਚ ਲੱਗਣਾ।
ਪੰਚ ਦੂਤ ਤਜ ਤੰਗਣਾ।
ਮੇਰਾ ਮਨ ਤੰਗਣਾ, ਤੰਗੀ ਦੇਣ ਵਾਲੇ ਜਿਹੜੇ ਪੰਜ ਦੂਤ ਹੈ, ਪੰਜ ਜਿਹੜੇ ਕਾਮ ਕਰੋ ਲੋਭ ਮੋਹ ਹੰਕਾਰ, ਤਜ ਇਹਨਾਂ ਨੂੰ ਤਿਆਗ ਦੇਵੋ ਆਪ ਕਿਰਪਾ ਕਰਕੇ।
ਚਰਨ ਕਮਲ ਜਪ ਬੋਹਿਤ ਚਰੀਐ।
ਹੇ ਪ੍ਰਭੂ, ਤੇਰੇ ਜਿਹੜੇ ਚਰਨ ਕਮਲਾਂ ਤੋਂ ਵੀ ਸੁੰਦਰ ਨੇ, ਤੇ ਉਹਨਾਂ ਦਾ ਧਿਆਨ ਧਰਕੇ ਜਪ ਜਾਪ ਕਰਨਾ ਹੈ। ਇਹ ਕੀ ਹੈ? ਬੋਹਿਤ ਜਹਾਜ਼ ਦੇ ਉੱਪਰ ਚੜ੍ਹਨਾ ਰੂਪ ਹੈ। ਤੁਹਾਡੇ ਚਰਨ ਜਹਾਜ਼ ਦੀ ਨਿਆਈ ਨਾ ਚਰੀਆ, ਇਹਦੇ ਤੇ ਚੜ੍ਹਨਾ ਕਰੀਏ। ਇਹਨੂੰ ਚਰੀਆ ਪਾਠ ਨਹੀਂ ਕਰਨਾ, ਚਰੀਆ ਥੋੜਾ ਜਿਹਾ ਭਾਰਾ ਬੋਲਣਾ ਜੀ। ਹਾਂਜੀ।
ਸੰਤ ਸੰਗ ਮਿਲ ਸਾਗਰ ਤਰੀਐ।
ਸੰਤ ਸ਼ਾਂਤ ਜਿਤ ਮਹਾਤਮਾ ਜਿਨ੍ਹਾਂ ਦੇ ਸੰਗ ਨਾਲ ਮਿਲ ਕੇ ਸੰਸਾਰ ਰੂਪੀ ਸਾਗਰ ਸਮੁੰਦਰ ਤੋਂ ਤਰੀਆ ਤਰਨਾ ਕਰਾਂ।
ਅਰਚਾ ਬੰਦਨ ਹਰ ਸਮਤ ਨਿਵਾਸੀ।
ਇਹ ਹਰ ਪ੍ਰਭੂ ਜੋ ਕਿ ਤੈਨੂੰ ਸਮਤ ਸਭ ਥਾਵਾਂ ਵਿੱਚ ਇੱਕ ਸਮਾਨ ਨਿਵਾਸੀ ਵਸਿਆ ਹੋਇਆ ਜਾਣਦਾ ਹੈ, ਇਹੋ ਤੇਰੀ ਅਰਚਾ ਚੰਦਨ ਦਾ ਛਿੜਕਣ ਹੈ, ਅਰਚਾ ਨਾਮ ਦਾ ਛਿੜਕਣ ਦਾ, ਤੇ ਇਹੀ ਪੂਜਾ ਤੇ ਬੰਧਨ ਨਮਸਕਾਰ ਹੈ।
ਬਾਹੁੜ ਜੋਨ ਨਾ ਨੰਗਣਾ।
ਜੋ ਤੈਨੂੰ ਐਸਾ ਸਮਝਦਾ ਹੈ ਉਹ ਬਾਹੁੜ ਮੁੜ ਕੇ ਫਿਰ ਜੋਨ ਜੂਨਾਂ ਦੇ ਨੰਗਣਾ ਨੰਗਾ ਬੇਪਤਾ ਨਹੀਂ ਹੁੰਦਾ ਹੈ। ਤੇ ਇਸ ਪ੍ਰਕਾਰ ਇਹ ਫਲ ਹੈ ਤੇਰੇ ਚਰਨਾਂ ਦਾ ਧਿਆਨ ਧਰਨ ਦਾ।
ਦਾਸ ਦਾਸਨ ਕੋ ਕਰ ਲੇ ਹੋ ਗੋਪਾਲਾ।
ਹੇ ਗੋਪਾਲਾ, ਪਰਮੇਸ਼ਰ ਤੇ ਆਪਣੇ ਦਾਸ ਸੇਵਕਾਂ ਦਾ ਦਾਸ ਸੇਵਕ ਬਣਾ ਲਓ ਮਾਨੂੰ, ਕਿਰਪਾ ਕਰੋ ਮਹਾਰਾਜ।
ਕਿਰਪਾ ਨਿਧਾਨ ਦੀਨ ਦਇਆਲਾ।
ਹੇ ਪ੍ਰਭੂ, ਤੂੰ ਕਿਰਪਾ ਮਿਹਰ ਦਾ ਨਿਧਾਨ ਖਜ਼ਾਨਾ ਹੈ ਅਤੇ ਦੀਨ ਗਰੀਬਾਂ ਦੇ ਉੱਪਰ ਦਇਆਲਾ ਦਇਆਲਤਾ ਕਰਨ ਵਾਲਾ ਹੈ ਜੀ।
ਸਖਾ ਸਹਾਈ ਪੂਰਨ ਪਰਮੇਸ਼ੁਰ।
ਇਸ ਲੋਕ ਦੇ ਸਖਾ ਮਿੱਤਰ, ਪਰਲੋਕ ਦੇ ਸਹਾਈ ਸਹਾਇਤਾ ਕਰਨ ਵਾਲੇ ਸੱਜਣ ਤੇ ਪੂਰਨ ਵਿਆਪਕ ਪਰਮੇਸ਼ੁਰ ਪ੍ਰਭੂ, ਤੂੰ ਮੈਨੂੰ ਆ ਕੇ ਕਿਰਪਾ ਕਰ ਮਹਾਰਾਜ ਸੱਚੇ ਪਾਤਸ਼ਾਹ ਜੀ।
ਮਿਲ ਕਦੇ ਨਾ ਹੋਵੀ ਭੰਗਨਾ।
ਤੂੰ ਮੈਨੂੰ ਆ ਕੇ ਮਿਲ ਮਿਲਣਾ ਕਰ, ਜਿਸ ਕਰਕੇ ਮੈਨੂੰ ਕਦੇ ਵੀ ਕੋਈ ਭੰਗਣਾ ਵਿਘਨ ਨਾ ਹੋਣਾ ਕਰੇ। ਜਿਹੜੇ ਤੈਨੂੰ ਮਿਲ ਜਾਂਦੇ ਨੇ ਉਹਨਾਂ ਦਾ ਮਨ ਕਦੇ ਵੀ ਬੇਮੁਖ ਹੋਣ ਰੂਪੀ ਭੰਗਣਾ ਨਾਸ ਨਹੀਂ ਹੁੰਦਾ ਹੈ।
ਮਨ ਤਨ ਅਰਪ ਧਰੀ ਹਰ ਆਗੈ।
ਜਿਸ ਮਨੁੱਖ ਨੇ ਆਪਣੇ ਮਨ ਦਾ ਮਾਣ ਤਨ ਦਾ ਤਾਣ ਅਰਪ ਅਰਪਣ ਕਰਕੇ ਹਰ ਪਰਮੇਸ਼ਰ ਦੇ ਅੱਗੇ ਸਨਮੁਖ ਧਰੀ ਰੱਖ ਦਿੱਤਾ ਹੈ।
ਜਨਮ ਜਨਮ ਕਾ ਸੋਇਆ ਜਾਗੈ।
ਉਹਦਾ ਜਨਮ ਜਨਮਾਤਰਾਂ ਦਾ ਅਵਿਦਿਆ ਦੀ ਨੀਂਦ ਵਿੱਚ ਸੁੱਤਾ ਹੋਇਆ ਜਿਹੜਾ ਮਨ ਹੈ ਨਾ, ਉਹ ਗਿਆਨ ਅਵਸਥਾ ਵਿੱਚ ਜਾਗ ਪੈਂਦਾ ਹੈ।
ਜਿਸ ਕਾ ਸਾਂ ਸੋਈ ਪ੍ਰਤ ਪਾਲਕ।
ਜਿਸ ਪ੍ਰਭੂ ਦਾ ਉਹ ਦਾਸ ਸਾ ਸੀ, ਸੋਈ ਉਹੀ ਪ੍ਰਤ ਪਾਲਕ ਪਾਲਣਾ ਕਰਨ ਵਾਲਾ ਪ੍ਰਤੱਖ ਹੋ ਗਿਆ, ਤੇ ਜਿਸ ਕਰਕੇ ਫਿਰ
ਹੱਥ ਤਿਆਗੀ ਹਉਮੈ ਹੰਤਨਾ।
ਹੰਤਨਾ ਨਾਸ ਕਰਨ ਵਾਲੀ ਜਿਹੜੀ ਹਉਮੈ, ਉਹ ਹੰਤਨਾ ਮਮਤਾ ਹੱਥ ਮਾਰ ਕੇ ਤਿਆਗ ਦਿੱਤੀ ਹੈ, ਛੱਡ ਦਿੱਤੀ ਹੈ। ਹੱਥ ਹੱਤਿਆ ਜਿਹੜੀ ਜੀਵਾਂ ਦੀ ਕਰਨੀ ਸੀ ਹਿੰਸਾ, ਇਹ ਵੀ ਤਿਆਗ ਦਿੱਤੀ ਹੈ।
ਜਲ ਥਲ ਪੂਰਨ ਅੰਤਰ ਜਾਮੀ।
ਹੇ ਹਿਰਦੇ ਦੀ ਜਾਨ ਵਾਲੇ ਪ੍ਰਭੂ, ਜਲ ਤਰਲ ਜਗ੍ਹਾ ਉਹਨਾਂ ਥਾਵਾਂ ਤੇ ਥਲ ਖੁਸ਼ਕ ਥਾਵਾਂ ਤੇ, ਇਹਨਾਂ ਵਿੱਚ ਤੂੰ ਪੂਰਨ ਵਿਆਪਕ ਹੈ ਮਹਾਰਾਜ।
ਘਾਟ ਘਾਟ ਰਵਿਆ ਅਸ਼ਲ ਸੁਆਮੀ,
ਅਸ਼ਲ ਛਲਣ ਤੋਂ ਰਹੇ ਸੁਆਮੀ ਮਾਲਕ, ਤੂੰ ਘਟ ਘਟ ਸਰੀਰਾਂ ਸਰੀਰਾਂ ਦੇ ਵਿੱਚ ਰਵਿਆ ਵਿਆਪਕ ਹੋ ਰਿਹਾ ਹੈ ਜੀ।
ਭਰਮ ਭੀਤ ਖੋਈ ਗੁਰ ਪੂਰਾ,
ਜਿਹਦੇ ਅੰਦਰੋਂ ਪੂਰਨ ਗੁਰਾਂ ਨੇ ਭਰਮ ਦੀ ਭੀਤ ਕੰਧ ਜਿਹੜੀ ਹੈ ਖੋ ਦਿੱਤੀ, ਮੇਟ ਦਿੱਤੀ, ਨਿਵਰਤ ਕਰ ਦਿੱਤੀ ਹੈ।
ਏਕ ਰਵਿਆ ਸਰਬੰਗਨਾ,
ਉਹਨੇ ਇਹ ਨਿਸ਼ਚੇ ਕਰ ਲਿਆ ਕਿ ਸਰਬੰਗਨਾ ਸਰਬ ਸਾਰੇ ਅੰਗਨਾ ਅੰਗਾਂ ਸਰੀਰ ਦੇ ਵਿੱਚ ਇੱਕ ਦੂਤੀ ਪਰਮ ਉਹੀ ਰਵਿਆ ਵਿਆਪਕ ਹੋ ਰਿਹਾ ਹੈ।
ਜਤ ਕਤ ਵੇਖੋ ਪ੍ਰਭ ਸੁਖ ਸਾਗਰ,
ਜਿੱਥੇ ਕਿੱਥੇ ਵੀ ਮੈਂ ਵੇਖੋ ਵੇਖਦਾ ਹਾਂ ਉੱਥੇ ਸੁਖਾਂ ਦਾ ਸਾਗਰ ਸਮੁੰਦਰ ਪ੍ਰਭੂ ਪਰਮੇਸ਼ਰ ਵਿਆਪਕ ਹੈ।
ਹਰ ਤੋਟ ਭੰਡਾਰ ਨਾਹੀ ਰਤਨਾਗਰ,
ਹਰ ਪਰਮੇਸ਼ਰ ਦੇ ਨਾਮ ਜਾਂ ਰੋਜੀ ਆਦਿ ਦੇ ਭੰਡਾਰ ਜਿਹੜੇ ਖਜ਼ਾਨੇ ਉਹ ਕਦੇ ਵੀ ਤੋਟ ਘਾਟਾ ਨਹੀਂ ਆਉਂਦਾ ਹੈ ਉਹਨਾਂ ਦਾ, ਕਿਉਂਕਿ ਹਰੀ ਗੁਣਾਂ ਦਾ ਰਤਨਾਗਰ ਦਾ ਮਤਲਬ ਹੀ ਰਤਨ ਆਗਰ, ਰਤਨਾ ਦੀ ਆਗਰ, ਆਗਰ ਨਾਮ ਖਾਣ ਦਾ ਹੁੰਦਾ, ਰਤਨ ਦੀ ਖਾਣ ਹੈ।
ਅਗਹ ਅਗਾਹ ਕਿਸ ਮਿਤ ਨਹੀਂ ਪਾਈ,
ਇਸ ਪਦ ਦਾ ਆੜਾ ਅਗੇਤਰ ਕਰਨਾ ਜੀ ਥੋੜਾ ਜਾ। ਅਗਹ ਅਗਾਹ ਉਹ ਪ੍ਰਭੂ ਬਾਣੀ ਕਰਕੇ ਰਿਧੀਆਂ ਸਿੱਧੀਆਂ ਕਰਕੇ ਅਗਹ ਗ੍ਰਹਿਣ ਤੋਂ ਰਹਿਤ ਹੈ, ਅਗਾਹ ਡੂੰਘਾ ਹੈ, ਉਹਦੀ ਸ਼ਕਤੀ ਬਿਰਤੀ ਕਰਕੇ ਤਾਂ ਕਿਸ ਕੁਝ ਵੀ ਮਿਤ ਮਰਿਆਦਾ ਉਹ ਕਹੀ ਨਹੀਂ ਜਾ ਸਕਦੀ, ਜਾਨੀ ਪਾਈ ਨਹੀਂ ਜਾ ਸਕਦੀ ਹੈ।
ਸੋ ਬੂਝੈ ਜਿਸ ਕਿਰਪੰਗਨਾ,
ਉਹੀ ਉਹਦੇ ਸਰੂਪ ਨੂੰ ਬੂਝੈ ਸਮਝਦਾ ਜਿਹਦੇ ਉੱਤੇ ਕਿਰਪੰਗਨਾ ਦਾ ਮਤਲਬ ਕਿਰਪਾ ਹੈ ਜਿਹਦੇ ਉੱਤੇ, ਜਿਸ ਨੂੰ ਕਿਰਪਾ ਅੰਗਨਾ, ਅੰਗਨਾ ਪਿਆਰੇ ਦਾ ਨਾਮ ਹੁੰਦਾ, ਅੰਗਨਾ ਪਿਆਰਾ ਜਾਣ ਕੇ ਆਪਣੀ ਕਿਰਪਾ ਮਿਹਰ ਕਰਦਾ ਹੈ ਜਿਸ ਦੇ ਉੱਤੇ।
ਛਾਤੀ ਸੀਤਲ ਮਨ ਤਨ ਠੰਡਾ,
ਉਹਨਾਂ ਦੀ ਛਾਤੀ ਭਾਵ ਬੁੱਧੀ ਸੀਤਲ ਸ਼ਾਂਤ ਹੋ ਗਈ, ਮਨ ਹਿਰਦਾ ਤੇ ਤਨ ਸਰੀਰ ਵੀ ਬਾਸ਼ਨਾ ਵੱਲੋਂ ਠੰਡਾ ਹੋ ਗਿਆ ਹੈ।
ਜਨਮ ਮਰਨ ਕੀ ਮਿੱਟੀ ਡੰਜਾ,
ਜੰਮਣ ਤੇ ਮਰਨ ਦੀ ਡੰਜਾ ਸੜਨ ਹੁੰਦੀ ਹੈ, ਦਾਹ ਹੁੰਦੀ ਹੈ, ਜਿਵੇਂ ਕਈਆਂ ਨੂੰ ਗਰਮੀ ਦੀ ਰੁੱਤ ਦੇ ਵਿੱਚ ਤੇ ਐਸਾ ਗਰਮੀ ਦਾ ਰੋਗ ਹੁੰਦਾ ਵੀ ਪਾਣੀ ਪੀਣ ਦੇ ਨਾਲ ਵੀ ਪਿਆਸ ਨਹੀਂ ਬੱਝਦੀ, ਫਿਰ ਪਿਆਸ ਪਾਣੀ ਪੀ ਜਾਓ ਫਿਰ ਵੀ ਪਿਆਸ ਲੱਗੀ ਰਹਿੰਦੀ ਹੈ, ਉਹਨੂੰ ਦਾਹ ਕਹਿੰਦੇ ਨੇ, ਰਾਜਣਾ ਕਹਿੰਦੇ ਨੇ ਉਸ ਨੂੰ। ਇਹ ਡੰਜਾ ਸੜਨਾ ਦਾ ਵੀ ਮਿਟ ਗਈ ਹੈ ਜਿਹੜੀ ਤ੍ਰਿਸ਼ਨਾ ਦੀ ਸੀ।
ਕਰ ਗਹਿ ਕਾੜ ਲੀਏ ਪ੍ਰਭ ਆਪਣੇ,
ਜਿਹਦੇ ਉੱਪਰ ਆਪਣੀ ਵਾਹਿਗੁਰੂ ਕਿਰਪਾ ਕਰਦਾ, ਇਹ ਸਾਰੀ ਤੋਂ ਇਕੱਠੀ ਬੋਲ ਦੋ ਜੀ।
ਕਰ ਗਹਿ ਕਾੜ ਲੀਏ ਪ੍ਰਭ ਆਪਣੇ, ਅਮਿਓ ਧਾਰ ਦ੍ਰਿਸ਼ਟੰਗਨਾ,
ਜਿਹਦੇ ਉੱਪਰ ਆਪਣੀ ਅਮਿਓ ਅੰਮ੍ਰਿਤ ਰੂਪ ਦ੍ਰਿਸ਼ਟੰਗਨਾ ਦ੍ਰਿਸ਼ਟੀ ਧਾਰ ਧਾਰਨ ਕਰਕੇ ਆਪਣੇ ਆਪ ਦੇ ਪ੍ਰਭ ਪਰਮੇਸ਼ਰ ਨੇ, ਪਰਮੇਸ਼ਰ ਨੇ ਆਪ ਦੇ ਦਾਸ ਬਣਾ ਕੇ ਮਨ ਰੂਪੀ ਕਰ ਹੱਥ ਤੋਂ ਗਹਿ ਫੜ ਕੇ ਸੰਸਾਰ ਸਮੁੰਦਰ ਤੋਂ ਕਾਢ ਕੱਢ ਲਏ ਹਨ, ਮੁਕਤੀ ਰੂਪੀ ਕਿਨਾਰੇ ਤੇ ਪਹੁੰਚਾ ਦਿੱਤੇ।
ਏਕੋ ਏਕ ਰਵਿਆ ਸਭ ਠਾਈ,
ਤੇ ਉਹਨਾਂ ਨੇ ਇਸ ਪ੍ਰਕਾਰ ਨਿਸ਼ਚੇ ਕੀਤਾ ਕਿ ਕੇਵਲ ਏਕੋ ਇੱਕ ਪਰਮੇਸ਼ਰ ਸਭ ਸਾਰੀਆਂ ਥਾਈ ਨਾਮ ਹੈ ਥਾਵਾਂ ਦਾ, ਉਹਨਾਂ ਚ ਰਵ ਰਿਹਾ ਵਿਆਪਕ ਹੋ ਰਿਹਾ ਹੈ।
ਇਸ ਬਿਨ ਦੂਜਾ ਕੋਈ ਨਾਹੀ,
ਉਸ ਪਰਮੇਸ਼ਰ ਤੋਂ ਬਿਨ ਬਗੈਰ ਦੂਸਰਾ ਹੋਰ ਕੋਈ ਨਹੀਂ ਹੈ।
ਆਜ ਵਦ ਅੰਤ ਪ੍ਰਭ ਰਵਿਆ,
ਉਹ ਪ੍ਰਭੂ ਪਰਮੇਸ਼ਰ ਆਦਿ ਜਾਣੀ ਮੁੱਢ ਹੈ ਜਿਹੜਾ ਸੰਸਾਰ ਦਾ, ਉਹਦੇ ਵਿਚ ਅਧਿਸ਼ਠਾਨ ਰੂਪ ਸੀ, ਮੱਧ ਵਿਚਕਾਰਲੇ ਸਮੇਂ ਦੇ ਵਿਆਪਕ ਰੂਪ ਹੈ, ਅੰਤ ਅਖੀਰ ਨੂੰ ਫਿਰ ਸਿਧਾਂਤ ਰੂਪ ਉਹ ਪਰਮੇਸ਼ਰ ਹੋਵੇਗਾ। ਇਸ ਲਈ ਉਹ ਰਵਿਆ ਵਿਆਪਕ ਹੋ ਰਿਹਾ ਤਿੰਨਾਂ ਸਮਿਆਂ ਦੇ ਅੰਦਰ, ਕਿਉਂ ਜਿਸਨੇ ਇਹ ਨਿਸ਼ਚੇ ਕਰਕੇ, ਐਸਾ ਇਹ ਨਿਸ਼ਚਾ ਜਿਨ੍ਹਾਂ ਨੇ ਕਰ ਲਿਆ ਹੈ।
ਤ੍ਰਿਸ਼ਨ ਬੁਝੀ ਪ੍ਰਮੰਗਨਾ,
ਉਹਨਾਂ ਦੇ ਅੰਦਰੋਂ ਪਦਾਰਥਾਂ ਦੀ ਰਸਾਂ ਕਸਾਂ ਦੀ ਭੋਗਾਂ ਦੀ ਤ੍ਰਿਸ਼ਨਾ ਜਿਹੜੀ ਅਗਨੀ ਹੈ ਉਹ ਸੰਤੋਖ ਰੂਪੀ ਜਲ ਪਾ ਕੇ ਬੁਝ ਗਈ ਹੈ, ਬੁਝਾ ਦਿੱਤੀ ਹੈ ਸੰਤੋਖ ਨੇ। ਤੇ ਪ੍ਰਮੰਗਨਾ ਦਾ ਅਰਥ ਵਿਆਕਰਨ ਅਨੁਸਾਰ ਥੋੜ੍ਹਾ ਭਰਮ ਜਮਾਂ ਅੰਗਨਾ, ਅੰਗਨਾ ਮਾਇਆ ਦਾ ਭਰਮ ਵੀ ਨਿਵਿਰਤ ਹੋ ਗਿਆ, ਉਹ ਹੁਣ ਭਰਮ ਅੰਗ ਨਾ, ਭਰਮ ਦਾ ਅੰਗ ਪੱਖ ਨਾ ਨਹੀਂ ਕਰਦੇ ਹਨ।
ਗੁਰ ਪਰਮੇਸ਼ਰ ਗੁਰ ਗੋਬਿੰਦ,
ਗੁਰੂ ਹੀ ਪਰਮੇਸ਼ਵਰ ਹੈ, ਕਿਉਂਕਿ ਛੋਟੇ ਹੀ ਸਰਪੰਜਨ ਪਰਮਾਤਮਾ ਪਰਮਾਤਮਾ ਹੈ, ਗੁਰ ਪਰਮੇਸ਼ਰ ਗੁਰ ਗੋਬਿੰਦ, ਗੋਬਿੰਦਾਂ ਕਰਕੇ ਬਿੰਦ ਜਾਣਨ ਯੋਗ, ਗੋ ਪ੍ਰਿਥਵੀ ਦਾ ਨਾਮ ਹੈ, ਬਿੰਦ ਰੱਖਿਆ ਕਰਨ ਵਾਲੇ ਜੋ ਪ੍ਰਿਥਵੀ ਦੀ ਰੱਖਿਆ ਕਰਦਾ ਸੋ ਕੀ ਹੈ ਗੋਬਿੰਦ, ਉਹ ਪਰਮਾਤਮਾ ਹੀ ਗੁਰੂ ਸਰੂਪ ਹੈ, ਗੁਰੂ ਪਰਮੇਸ਼ਰ ਸਰੂਪ ਹੈ, ਪਾਰ ਬ੍ਰਹਮ ਪਰਮੇਸ਼ਰ ਜਿਹੜਾ ਹੈ ਉਹ ਗੁਰ ਪਰਮੇਸ਼ਰ ਹੋ ਕੇ ਆਇਆ।
ਗੁਰ ਕਰਤਾ ਗੁਰ ਸਦ ਬਖਸ਼ੰਦ,
ਗੁਰੂ ਸਾਹਿਬ ਕਰਤਾ ਪੁਰਖ ਦਾ ਰੂਪ ਨੂੰ ਤੇ ਗੁਰੂ ਸਿੱਖਾਂ ਦੇ ਅੰਦਰ ਬ੍ਰਹਮ ਗਿਆਨ ਪੈਦਾ ਕਰਨ ਵਾਲੇ ਨੇ। ਗੁਰੂ ਸਾਹਿਬ ਜੀ ਸਦ ਹਮੇਸ਼ਾ ਬਖਸੰਦ ਬਖਸ਼ਾਂ ਕਰਨ ਵਾਲੇ ਹਨ ਜੀ।
ਗੁਰ ਜਪ ਜਾਪ ਜਪਤ ਫਲ ਪਾਇਆ,
ਜਿਸ ਨੇ ਗੁਰਾਂ ਦੇ ਜਪ ਜਪਣ ਯੋਗ ਜਾਪ ਨੂੰ ਜਪਤ ਜਪਣ ਕਰਕੇ ਗੁਰਾਂ ਦੁਆਰਾ ਜਪਣ ਯੋਗ ਪਰਮੇਸ਼ਰ ਦੇ ਜਪ ਨੂੰ ਜਪਤ ਜਪਦਿਆਂ ਪ੍ਰੋਖ ਗਿਆਨ ਰੂਪੀ ਫਲ ਪਾਉਣਾ ਕੀਤਾ ਹੈ।
ਗਿਆਨ ਦੀਪਕ ਸੰਤ ਸੰਗਨਾ,
ਉਹ ਸੰਤ ਸ਼ਾਂਤ ਆਤਮਾ ਮਹਾਤਮਾ ਜਨਾਂ ਦੇ ਸੰਗਨਾ ਸਾਥ ਕਰਕੇ ਅਪਰੋਖ ਗਿਆਨ ਰੂਪੀ ਦੀਪਕ ਦੀਵੇ ਦਾ ਉਹਨਾਂ ਨੂੰ ਪ੍ਰਕਾਸ਼ ਹੋ ਜਾਂਦਾ, ਇਹ ਚਾਨਣਾ ਹੋ ਜਾਂਦਾ ਹੈ।
ਜੋ ਵੇਖਾ ਸੋ ਸਭ ਕਿਛ ਸਵਾਮੀ,
ਜੋ ਕੁਝ ਵੀ ਵੇਖਦਾ ਹਾਂ ਉਹ ਸਭ ਸਾਰਾ ਕੁਝ ਸਵਾਮੀ ਮਾਲਕ ਪ੍ਰਭੂ ਦਾ ਹੀ ਰੂਪ ਪ੍ਰਤੀਤ ਹੁੰਦਾ ਹੈ।
ਜੋ ਸੁਣਨਾ ਸੋ ਪ੍ਰਭ ਕੀ ਬਾਣੀ,
ਜੋ ਸੁਣਨਾ ਸਰਵਣ ਕਰਦਾ ਹਾਂ ਸੋ ਉਹ ਵੀ ਪਰਮੇਸ਼ਰ ਦੀ ਬਾਣੀ ਪ੍ਰਤੀਤ ਹੁੰਦੀ ਹੈ।
ਜੋ ਕੀਨੋ ਸੋ ਤੁਮਹਿ ਕਰਾਇਓ,
ਇਹ ਹੰਕਾਰ ਤੋਂ ਰਹਿਤ ਹੋਣ ਵਾਸਤੇ ਢੰਗ ਤਰੀਕਾ ਦੱਸਿਆ। ਹੇ ਪ੍ਰਭੂ, ਮੈਂ ਜੋ ਵੀ ਤੇਰਾ ਸਿਮਰਨ ਭਜਨ ਕੀਨੋ ਕੀਤਾ ਨਾ, ਉਹ ਮੈਂ ਨੀ ਕੀਤਾ, ਉਹ ਤੁਮੇ ਤੂੰ ਆਪ ਹੀ ਕਰਾਇਓ ਕਰਾਉਣਾ ਕੀਤਾ। ਹੰਗਤਾ ਦੇ ਬਚਣ ਵਾਸਤੇ ਇਹ ਢੰਗ ਤਰੀਕਾ ਹੈ। ਆਪਣੀ ਸ਼ਰਨ ਆਪ ਕਿਰਪਾ ਕਰਕੇ ਮਹਾਰਾਜ ਰੱਖੋ।
ਸ਼ਰਨ ਸਹਾਈ ਸੰਤ ਹੈ ਤਨਾ,
ਆਪਣੀ ਸ਼ਰਨ ਓਟ ਵਿੱਚ ਆਇਆ ਤੇ ਆਇਆਂ ਦਾ ਸਹਾਈ ਸਹਾਇਕ ਹੈ ਸੰਤ। ਸੰਤਾਂ ਦਾ ਤਨਾ ਤਾਣ ਬਲ ਰੂਪ ਹੈ। ਸੰਤ ਜਨ ਤੇਰੇ ਤਨਾ ਪੁੱਤਰ ਨ, ਤਨਾ ਨਾਮ ਪੁੱਤਰ ਦਾ ਵੀ ਹੁੰਦਾ ਨਾ, ਸੰਤ ਜਨਾਂ ਤੇਰੇ ਤਨਾ, ਤਨਾ ਨਾਮ ਸਰੀਰ ਦਾ ਵੀ ਹੁੰਦਾ, ਤੇਰੇ ਹੀ ਸਰੀਰ ਨ, ਸੰਤ ਤੁਝੀ ਤਨ ਕਿਹਾ ਹੈ ਤੇ ਉਹਨਾਂ ਦੇ ਅੰਦਰ ਸਾਕਸ਼ਾਤ ਪ੍ਰਗਟ ਹੈ। ਸੰਤ ਜਿਨ੍ਹਾਂ ਦੇ ਤਾਂ ਹੀ ਵਿਵੇਕ ਦਾ ਜਿਹੜਾ ਬਲ ਹੈ ਉਹ ਤੂੰ ਮਾਰਾ ਦੇਣ ਵਾਲਾ ਹੈ।
ਜਾਚਕ ਜਾਚੈ ਤੁਮਹਿ ਅਰਾਧੈ,
ਹੇ ਪ੍ਰਭੂ ਤੇਰੇ ਦਰ ਦਾ ਜਾਚਕ ਮੰਗਤਾ ਬਣ ਕੇ ਤੇਰੇ ਨਾਮ ਨੂੰ ਜਾਚੈ ਮੰਗਦਾ ਹਾਂ, ਇਸ ਕਰਕੇ ਮਹਾਰਾਜ ਕਿਰਪਾ ਕਰੋ ਤੁਮੇ ਤੇਰੇ ਤਾਈ।
ਜਾਚਕ ਜਾਚੈ ਤੁਮਹਿ ਅਰਾਧੈ,
ਹੇ ਪ੍ਰਭੂ ਤੇਰੇ ਦਰ ਦਾ ਜਾਚਕ ਮੰਗਤਾ ਬਣ ਕੇ ਤੇਰੇ ਨਾਮ ਨੂੰ ਜਾਚੈ ਮੰਗਦਾ ਹਾਂ ਤੇ ਇਸ ਕਰਕੇ ਤੁਮ ਹੈ ਤੇਰੇ ਤਾਈ ਅਰਾਧ ਸਿਮਰਨ ਕਰਦਾ ਹਾਂ ਤੇਰਾ।
ਪਤਿਤ ਪਾਵਨ ਪੂਰਨ ਪ੍ਰਭ ਸਾਧ,
ਇਹਨੂੰ ਸਾਧਾ ਨਹੀਂ ਕਰਨਾ ਜੀ ਪਾਠ, ਇਹ ਪਾਠ ਨੂੰ ਪੋਲਾ ਬੋਲਣਾ ਸਾਧਾ। ਦੁਬਾਰੇ ਬੋਲੀ ਪਤਿਤ ਪਾਵਨ,
ਪਤਿਤ ਪਾਵਨ ਪੂਰਨ ਪ੍ਰਭ ਸਾਧ,
ਤੇ ਇਹ ਅਧਿਕ ਤੋਂ ਰਹਿਤ ਹੈ ਜੀ ਪਾਠ। ਸਾਧਾ ਸਾਧਾਂ ਤੋਂ ਪਾਵ ਹੈ, ਸਾਧਾ ਸਾਧਨ ਹੁੰਦਾ ਹੈ। ਹੇ ਪਤਿਤ ਪਾਪੀ, ਇਹਨੂੰ ਪਾਵਨ ਪਵਿੱਤਰ ਕਰਨ ਵਾਲੇ ਪੂਰਨ ਵਿਆਪਕ ਪ੍ਰਭੂ ਪਰਮੇਸ਼ਰ ਤੂੰ ਸਾਰੇ ਸਾਧਾ ਸ੍ਰੇਸ਼ਟਤਾ ਹੀ ਦੇਣ ਵਾਲਾ ਹੈ। ਸਾਧ ਨਾਮ ਨਿਰਮਲਤਾ ਕੇ ਕਰਮ, ਤੇਰੇ ਸਾਧਾ ਸੰਤ ਜਿਨ੍ਹਾਂ ਨੇ ਤੈਨੂੰ ਸਭ ਥਾਈ ਅਤੇ ਪਾਪੀਆਂ ਨੂੰ ਪਵਿੱਤਰ ਕਰਨ ਵਾਲਾ ਇਉਂ ਜਾਣਿਆ ਹੈ ਜੀ।
ਏਕੋ ਦਾਨ ਸਰਬ ਸੁਖ ਗੁਣ ਨਿਧ,
ਇਹ ਸਰਬ ਸਾਰੇ ਸੁਖਾਂ ਦੇ ਗੁਣਾਂ ਦਾ ਨਿਧ ਖਜ਼ਾਨੇ ਸਮੁੰਦਰ ਰੂਪ ਪ੍ਰਭੂ ਤੇਰੇ ਪਾਸੋਂ ਇੱਕ ਨਾਮ ਦਾ ਦਾਨ ਮੰਗਦਾ ਹਾਂ।
ਆਨ ਮੰਗਣ ਨਿਹ ਕਿੰਚਨ,
ਆਨ ਹੋਰ ਕੁਝ ਮੰਗਣ ਵੱਲੋਂ ਮੈਂ ਨਿਹ ਕਿੰਚਨਾ ਹੁੰਦਾ ਨਿਰੇ ਇਸ਼ਤ ਹਾਂ, ਇੱਛਾ ਨਹੀਂ ਹੋਰ ਕੋਈ, ਇਸ ਕਰਕੇ।
ਕਾਇਆ ਪਾਤਰ ਪ੍ਰਭ ਕਰਨਾ ਹਾਰਾ,
ਕਾਇਆ ਦੇ ਰੂਪ ਪਾਤਰ ਭਾਂਡੇ ਨੂੰ ਹੇ ਪ੍ਰਭੂ ਪਰਮੇਸ਼ਰ ਜੀ ਤੂੰ ਆਪ ਹੀ ਕਰਨੇ ਹਾਰ ਸਿਰਜਣ ਵਾਲਾ ਹੈ, ਹੇ ਕਰਨੇ ਹਾਰ ਪ੍ਰਭੂ ਉਸ ਦੀ ਬੁੱਧ ਕਾਇਆ ਨੂੰ ਆਪਣੀ ਪ੍ਰਾਪਤੀ ਦੇ ਲਈ ਯੋਗ ਪਾਤਰ ਭਾਂਡਾ ਬਣਾ ਲੈਂਦਾ ਹੈ।
ਲੱਗੀ ਲਾਗ ਸੰਤ ਸੰਗਾਰਾ,
ਜਿਸ ਨੂੰ ਸੰਤ ਸ਼ਾਂਤ ਚਿੱਤ ਮਹਾਤਮਾ ਜਨਾਂ ਦੇ ਸੰਗਾਰਾ ਸਾਥ ਮਿਲ ਕੇ ਤੇਰੇ ਪ੍ਰੇਮ ਨਾਮ ਦੀ ਲਾਗ ਲੱਗਣ ਪ੍ਰੀਤੀ ਲੱਗ ਗਈ ਹੈ।
ਨਿਰਮਲ ਸੋਏ ਬਣੀ ਹਰ ਬਾਣੀ,
ਹੇ ਹਰ ਪ੍ਰਭੂ ਤੇਰੀ ਜਿਹੜੀ ਸਤਨਾਮ ਰੂਪ ਬਾਣੀ ਹੈ ਨਾ ਉਸ ਦੀ ਨਿਰਮਲ ਉਜਲ ਸੋਏ ਸੋਭਾ ਬਣੀ ਬਣੀ ਰਹੇ, ਤੇ ਉਹਨੇ ਜਿਹਦੀ ਸੋਭਾ ਬਣੀ ਉਸਨੇ ਆਪਣਾ ਮਨ ਹਿਰਦਾ ਜਿਹੜਾ ਤੇਰਾ, ਹਾਂਜੀ ਬੋਲੋ ਮਨ,
ਮਨ ਨਾਮ ਮਜੀਠਾ ਰੰਗਨਾ,
ਤੇ ਐਸਾ ਵੀ ਜਿਹੜਾ ਉਸਨੇ ਮਨ ਹਿਰਦਾ ਤੇ ਨਾਮ ਦੇ ਮਜੀਠੇ ਮਜੀਠੀ ਪੱਕੇ ਰੰਗ ਵਿੱਚ ਰੰਗਣਾ ਕੀਤਾ, ਜਿਨ੍ਹਾਂ ਨੂੰ ਪਰਮੇਸ਼ਵਰ ਦੇ ਨਾਮ ਦੀ ਸਤਨਾਮ ਰੂਪੀ ਬਾਣੀ ਕਰਕੇ ਜਿਨ੍ਹਾਂ ਦੀ ਨਿਰਮਲ ਉਜਲ ਸੋਏ ਸੋਭਾ ਬਣੀ ਰਹੀ ਹੈ ਨਾ, ਬਣ ਰਹੀ ਹੈ, ਉਹਨੇ ਆਪਣਾ ਮਨ ਹਿਰਦਾ ਤੇਰੇ ਨਾਮ ਮਜੀਠੇ ਰੰਗ ਚ ਪੱਕੇ ਰੰਗ ਵਿੱਚ ਰੰਗਣਾ ਕੀਤਾ ਹੈ। ਕਾਇਆ ਰੰਗਣ ਜੇਥੇ ਪਿਆਰੇ ਪਾਈਆ ਨੌ ਮਜੀਠ, ਰੰਗਣ ਵਾਲਾ ਜੇ ਰੰਗਾ ਸਾਹਿਬ ਐਸਾ ਰੰਗ ਨਾ ਡੀਠ। ਸਾਧ ਸੰਗਤ ਰੂਪੀ ਮੱਟੀ ਵਿੱਚ ਤੇਰਾ ਨਾਮ ਰੂਪੀ ਮਜੀਠੀ ਰੰਗ ਪ੍ਰੇਮ ਰੂਪੀ ਜਲ ਪਾ ਕੇ ਗੁਰੂ ਰੂਪੀ ਰੰਗਰੇਜ਼ ਨੇ ਜਾਂ ਰੰਗਰੇਜ ਦੇ ਪਾਸੋਂ ਗੁਰੂ ਰੂਪ ਰੰਗ ਵਾਲੇ ਰੰਗ ਸਾਜ ਦੇ ਪਾਸੋਂ ਆਪਣਾ ਮਨ ਰੂਪੀ ਵਸਤਰ ਰੰਗਾਉਣਾ ਕੀਤਾ ਹੈ।
ਸੋਲਹ ਕਲਾ ਸੰਪੂਰਨ ਫਲਿਆ,
ਜਿਵੇਂ ਵਿਸ਼ਨੂੰ ਭਗਵਾਨ ਤੇ ਉਹਨਾਂ ਦੇ 24 ਅਵਤਾਰਾਂ ਵਿੱਚੋਂ ਕ੍ਰਿਸ਼ਨ ਅਵਤਾਰ ਜਿਹੜਾ ਹੈ ਨਾ ਦੁਆਪਰ ਦਾ, ਇਹ 16 ਕਲਾ ਅਵਤਾਰ ਸੀ, 16 ਕਲਾ ਸ਼ਕਤੀਆਂ ਸਨ, ਇਹ ਸੰਪੂਰਨ ਸੀ ਮੁਕੰਮਲ ਤੌਰ ਤੇ, ਇਸ ਕਰਕੇ ਫਲਿਆ ਫਲ ਵਾਲਾ ਹੋਇਆ ਸੀ। ਤੋ ਐਸਾ ਹੈ ਵੀ ਜਿਹੜੀਆਂ 16 ਕਲਾ ਨੇ, ਇਹ ਜਿਹੜਾ ਚੰਦਰਮਾ ਹੈ, ਚੰਦਰਮਾ ਦੀਆਂ 15 ਕਲਾ ਤਾਂ ਜਿਹੜੀਆਂ ਉਹ ਹੈਗੀਆਂ ਪ੍ਰਤੱਖ, ਇੱਕ ਜਿਹੜੀ ਕਲਾ ਇਹਦੀ ਉਹ ਗੁਪਤ ਹੈ, ਇਸ ਕਰਕੇ 16 ਕਲਾ ਨੇ ਚੰਦਰਮਾ ਦੀਆਂ। ਉਹ ਜਿਹੜੀਆਂ 16 ਕਲਾ ਦੇ ਆਧਾਰ ਦੇ ਉੱਤੇ ਅਵਤਾਰਾਂ ਦੇ ਵਿੱਚ ਕੁਝ ਐਸੇ ਚਿੰਨ੍ਹ ਗਿਣੇ ਗਏ ਨੇ, ਜੈਸਾ ਕਿ ਫਰਮਾਨ ਹੈ, ਗਿਆਨ ਧਿਆਨ ਸੁਭ ਕਰਮ ਹੱਠ ਸੰਜਮ ਧਰਮ ਰੋਧਾਨ, ਇਹ ਸਾਰੀਆਂ ਕਲਾ ਗਿਣੀਆਂ ਜੀ। ਵਿਦਿਆ ਭਜਨ ਸੋ ਪ੍ਰੇਮ ਯਤ ਅਧਿਆਤਮ ਸਤਮਾਨ, ਦਇਆ ਨੇਮ ਅਰ ਚਤੁਰਤਾ ਬੁੱਧ ਸੁਧ ਇਹ ਜਾਨ, ਇਹ 16 ਕਲਾ ਜਿਹੜੀਆਂ ਅੰਤਰੀ ਭਾਵ ਦੇ ਇਹ ਅਵਤਾਰ ਦੀਆਂ ਸ਼ਕਤੀਆਂ ਗਿਣੀਆਂ ਗਈਆਂ, ਜਿਹਦੇ ਘੱਟ ਹੋਣ ਘੱਟ, ਜਿਵੇਂ ਰਾਮਚੰਦਰ ਜੀ 14 ਸੀ, ਪਰਸ਼ੁਰਾਮ ਚ 2 ਹੀ ਸੀ। ਇਸ ਕਰਕੇ ਇਹ ਜਿਹੜਾ ਹਿੰਦੂ ਮਤ ਅਨੁਸਾਰ ਇਹਨਾਂ ਚੋਂ ਜਿੰਨੀਆਂ ਕਲਾ ਅਵਤਾਰ ਵਿੱਚ ਹੋਣ ਉਨਾ ਹੀ ਕਲਾ ਵਾਲਾ ਅਵਤਾਰ ਕਹਾਉਂਦਾ ਹੈ। 16 ਕਲਾ ਜਿਹੜੀਆਂ ਸੀ ਉਹ ਭਗਵਾਨ ਕ੍ਰਿਸ਼ਨ ਦੇ ਵਿੱਚ ਸਨ, ਪਰ ਗੁਰਮਤ ਦੇ ਵਿੱਚ ਉਸ ਵਾਹਿਗੁਰੂ ਨੂੰ ਅਨੰਤ ਸ਼ਕਤੀਆਂ ਦਾ ਮਾਲਕ ਹੈ, ਵੀ ਇਹ ਤਾਂ ਕਲਾ ਜਿਹੜੀਆਂ ਸੀ ਯੁੱਗਾਂ ਦੇ ਆਧਾਰ ਤੇ ਤ੍ਰੇਤੇ ਵਿੱਚ 14 ਕਲਾ ਨਾਲ ਸਰ ਗਿਆ ਤੇ ਦੁਆਪਰ ਦੇ ਵਿੱਚ 16 ਕਲਾ, ਜਦੋਂ ਆਇਆ ਕਲਯੁਗ ਫਿਰ ਇਹਨਾਂ ਕਲਾ ਦੀ ਜਿਹੜੀ ਗਿਣਤੀ ਤੋਂ ਅਣਗਿਣਤ ਹੋ ਕਰਕੇ
ਅਨੰਤ ਕਲਾ ਹੋਏ ਠਾਕੁਰ ਚੜਿਆ,
ਫਿਰ ਉਹ ਅਨੰਤ ਕਲਾ ਸ਼ਕਤੀਆਂ ਉਹਨਾਂ ਬੇਅੰਤ ਸ਼ਕਤੀਆਂ ਦਾ ਮਾਲਕ ਗੁਰੂ ਨਾਨਕ ਰੂਪ ਹੋ ਕਰਕੇ ਚੜਿਆ, ਪ੍ਰਗਟ ਹੋਏ। ਫਿਰ ਗੁਰੂ ਨਾਨਕ ਸਾਹਿਬ ਦੀਆਂ ਕਲਾ ਨੂੰ ਕੋਈ ਗਿਣ ਨਹੀਂ ਸਕਦਾ ਹੈ। ਸੋ ਇਸ ਕਰਕੇ ਹੈ ਜਿਵੇਂ ਪੁੰਨਿਆਂ ਨੂੰ 16 ਕਲਾ ਸੰਪੂਰਨ ਮੰਨਦੇ ਹੈ, ਵੀ ਚੰਦਰਮਾ ਜਿਹੜਾ ਹੈ ਉਹ ਆਕਾਸ਼ ਵਿੱਚ ਫਲਦਾ ਚੜ੍ਹਦਾ ਹੈ, 16 ਕਲਾ ਸੰਪੂਰਨ ਫਲਿਆ, ਵੀ ਚੰਦਰਮਾ 16ਵੀਂ ਕਲਾ ਇਹ ਪੂਰਨਵਾਸ਼ੀ ਨੂੰ ਕਹਿੰਦੇ ਆ ਵੀ ਸੰਪੂਰਨ ਫਲ ਗਿਆ। ਇਹ ਜਿਹੜੀਆਂ ਚੰਦਰਮਾ ਦੀਆਂ 16 ਕਲਾ ਨਾ, ਹੈ ਤਾਂ ਇਹ ਵਿਸਾਰ ਹੁੰਦਾ ਫਿਰ ਇਹਨਾਂ ਕਲਾਂ ਦਾ, ਇੱਕ ਕਲਾ ਦਾ ਨਾਮ ਅੰਮ੍ਰਿਤਾ, ਦੂਸਰੀ ਦਾ ਨਾਮ ਮਨ ਦਾ, ਤੀਸਰੀ ਦਾ ਨਾਮ ਪੁਸ਼ਾ, ਚੌਥੀ ਦਾ ਨਾਮ ਪੁਸ਼ਟ, ਪੰਜਵੀਂ ਦਾ ਨਾਮ ਤੁਸ਼ਟ, ਛੇਵੀਂ ਦਾ ਨਾਮ ਰਤ, ਤੇ ਸਾਤੀ ਦਾ ਨਾਮ ਧਿਰਤ, ਅੱਠਵੀਂ ਦਾ ਨਾਮ ਸ਼ਸ਼ਨ, ਨੌਵੀਂ ਦਾ ਨਾਮ ਚੰਦਰਿਕਾ, ਦਸਵੀਂ ਦਾ ਨਾਮ ਕਾਂਤ, ਗਿਆਰਵੀਂ ਦਾ ਨਾਮ ਜੋਤਸਨਾ, ਬਾਰਵੀਂ ਨਾਮ ਸ੍ਰੀ, ਤੇਰਵੀਂ ਦਾ ਨਾਮ ਪ੍ਰੀਤ, ਚੌਦਵੀਂ ਦਾ ਨਾਮ ਅੰਗਦਾ, ਪੰਦਰਵੀਂ ਦਾ ਨਾਮ ਪੂਰਨਤਾ, ਤੇ 16ਵੀਂ ਦਾ ਨਾਮ ਪੂਰਨ ਮ੍ਰਿਤਾ। ਇਹ 16 ਕਲਾ ਚੰਦਰਮਾ ਦੀਆਂ ਗ੍ਰੰਥਾਂ ਚ ਲਿਖੀਆਂ ਹੋਈਆਂ ਮਿਲਦੀਆਂ ਹਨ। ਹੁਣ ਇੱਧਰ ਇਹਦੇ ਵਿੱਚ ਆਪਾਂ ਨੂੰ ਕੁਛ ਲੱਭਣ ਨੂੰ ਨਹੀਂ ਹੈ, 16 ਕਲਾ ਹੈਗੀਆਂ ਅਵਤਾਰ ਚ ਹੋ ਗਈਆਂ, ਸਾਨੂੰ ਅੰਤਰੀ ਭਾਵ ਦੇ ਵਿੱਚ ਕੀ ਹੈ ਉਹ ਸਮਝਣ ਦੀ ਲੋੜ ਹੈ। ਜਿਹੜਾ ਜਗਿਆਸੂ ਹੈ, ਜਗਿਆਸੂ ਜਿਹੜੀਆਂ ਉਹਦੇ ਵਿੱਚ ਇਹ ਜਿਹੜੀਆਂ 16 ਕਲਾ, ਹੁਣ ਇਹਦਾ ਧਿਆਨ ਨਾਲ ਸਮਝਣ ਦੀ ਲੋੜ ਹੈ। ਸਤ, ਸੰਤੋਖ, ਦਇਆ, ਧਰਮ, ਵਿਚਾਰ, ਸ਼ਾਂਤੀ, ਖਿਮਾ, ਧੀਰਜਤਾ, ਸਹਿਣਸ਼ੀਲਤਾ, ਸ਼ਰਧਾ, ਕਰਣਾ, ਮੈਤਰੀ, ਮੁਦਤਾ, ਅਪੇਖਿਆ, ਸਰੂਪ ਦਾ ਬੋਧ ਅਤੇ ਸਰੂਪ ਦੀ ਸਿਖਿਆਤਤਾ, ਇਹ 16 ਹੋ ਗਈਆਂ। ਇਹ ਹੈ ਅੰਤਰੀ ਭਾਵ ਦੇ ਵਿੱਚ। ਇਹਨੂੰ ਦੂਸਰੀ ਪਤਨੀ ਐਸੀ ਵੀ ਹੈ ਵੀ ਪੰਜ ਗਿਆਨ ਇੰਦਰੇ, ਪੰਜ ਕਰਮ ਇੰਦਰੇ, ਤੇ ਪੰਜ ਪ੍ਰਾਣ ਹੋ ਗਏ, ਪੰਜ ਤੀਆ 15, 16ਵਾਂ ਜਿਹੜਾ ਮਨ ਹੈ, ਇਹਨਾਂ ਨੂੰ ਬਸ ਵਿੱਚ ਕਰਨ ਰੂਪ ਇਹ 16 ਕਲਾ ਹਨ। ਸੰਪੂਰਨ ਫਲੀਫੂਤ ਹੋਇਆ ਹੈ ਤੇ ਜਿਹੜੇ ਜਿਹਨੇ ਇਹਨਾਂ ਨੂੰ ਬਸ ਵਿੱਚ ਕਰ ਲਿਆ ਹੈ ਤੇ ਉਸਦੇ ਅੰਤਸਕਰਨ ਵਿੱਚ ਅਨੰਤ, ਜਿਹਦਾ ਅੰਤ ਕੋਈ ਨਹੀਂ ਹੈ, ਉਹ ਅਨੰਤ ਸ਼ਕਤੀਆਂ ਦਾ ਮਾਲਕ ਪ੍ਰਭੂ ਪ੍ਰਗਟ ਹੋ ਕਰਕੇ ਚੜਿਆ, ਸਾਕਸ਼ਾਤ ਹੋਇਆ ਹੈ। ਇਹ ਅਰਥ ਜਾਣਨਾ ਜੀ।
ਅਨੰਦ ਬਿਨੋਦ ਹਰ ਨਾਮ ਸੁਖ ਨਾਨਕ,
ਸਤਿਗੁਰੂ ਸਾਹਿਬ ਜੀ ਕਥਨ ਕਰਦੇ ਜੋ ਆਨੰਦਦਾਇਕ, ਬਿਨੋਦ ਨਾਮ ਹੁੰਦਾ ਕੌਤਕਾਂ ਦਾ, ਉਹਨਾਂ ਕੌਤਕਨ ਕਰਨ ਵਾਲਾ ਹਰ ਹਰੀ ਪਰਮੇਸ਼ਰ ਹੈ।
ਅੰਮ੍ਰਿਤ ਰਸ ਹਰ ਪੁੰਚਨ,
ਤੇ ਇਹਦੇ ਦੁਬਾਰੇ ਬੋਲੋ ਜੀ, ਅਨੰਦ ਤੋਂ
ਅਨੰਦ ਬਿਨੋਦ ਹਰ ਨਾਮ ਸੁਖ ਨਾਨਕ,
ਸਤਿਗੁਰੂ ਜੀ ਕਥਨ ਕਰਦੇ ਜੋ ਆਨੰਦ ਆਨੰਦਦਾਇਕ, ਬਿਨੋਦ ਕੌਤਕਾਂ ਨੂੰ ਕਰਨ ਵਾਲਾ ਹਰ ਹਰੀ ਹੈ, ਉਹਦੇ ਨਾਮ ਕਰਕੇ ਆਤਮਕ ਸੁਖ ਪ੍ਰਾਪਤ ਹੁੰਦਾ ਹੈ। ਇਸ ਕਰਕੇ ਫਿਰ ਜਗਿਆਸੂ
ਅੰਮ੍ਰਿਤ ਰਸ ਹਰ ਪੁੰਚਨ
ਜਗਿਆਸੂ ਜਨ ਉਸਦੇ ਹਰ ਅੰਮ੍ਰਿਤ ਦੇ ਹਰ ਪਰਮੇਸ਼ਰ ਦੇ ਅੰਮ੍ਰਿਤ ਰੂਪ ਨਾਮ ਰਸ ਨੂੰ ਪੁੰਚਣਾ ਭੋਗਣਾ ਕਰਦੇ ਹਨ ਜੀ।
ਮਾਰੂ ਸੋਲਹੇ ਮਹੱਲਾ ਪੰਜ
ਇਹ ਮਾਰੂ ਰਾਗ ਦੇ ਅੰਦਰ ਸੋਲਹੇ ਜਣੀ ਸੋਲਾਂ ਪਦਾਂ ਵਾਲਾ ਸ਼ਬਦ ਗੁਰੂ ਅਰਜਨ ਦੇਵ ਮਹਾਰਾਜ ਜੀ ਕਥਨ ਕਰਦੇ ਹਨ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ
ਇੱਕ ਅਦੁੱਤੀ ਓਅੰਕਾਰ ਸਰਵ ਕਾ ਪ੍ਰਕਾਸ਼ ਸਤਨਾਸ ਤੋਂ ਰਹਿਤ ਗੁਰ ਚੇਤਨ ਪ੍ਰਸਾਦ ਆਨੰਦ ਸਰੂਪ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ। ਇਹੋ ਅੱਗੇ ਕਥਨ ਕਰਦੇ ਹਨ ਵਾਹਿਗੁਰੂ ਦੀ ਸਿਫਤ
ਦੋ ਸਾਹਿਬ ਹਉ ਸੇਵਕ ਕੀਤਾ
ਇਹ ਪਰਮੇਸ਼ਰ ਤੂੰ ਸਾਹਿਬ ਮਾਲਕ ਹੈ ਮਾਇਆ ਬਿਰਤੀ ਦੁਆਰਾ ਹਾਂ ਮੈਂ ਤੇਰਾ ਪੈਦਾ ਕੀਤਾ ਹੋਇਆ ਤੇਰਾ ਸੇਵਕ ਦਾਸ ਹਾਂ ਮਹਾਰਾਜ
ਜੀਉ ਪਿੰਡ ਸਭ ਤੇਰਾ ਦਿੱਤਾ
ਮੇਰਾ ਜੀਉ ਹਿਰਦਾ ਜਿੰਦ ਅਤੇ ਪਿੰਡ ਸਰੀਰ ਸਭ ਆਪ ਜੀ ਦਾ ਹੀ ਤਾਂ ਦਿੱਤਾ ਹੋਇਆ ਮੇਰਾ ਤਾਂ ਕੁਛ ਵੀ ਨਹੀਂ ਹੈ ਇਹਦੇ ਵਿੱਚ ਇਹ ਤੇਰਾ ਹੀ ਹੈ
ਕਰਨ ਕਰਾਵਨ ਸਭ ਤੂੰ ਹੈ ਤੂੰ ਹੈ
ਪ੍ਰਭੂ ਤੂੰ ਆਪ ਹੀ ਸਾਰੇ ਕਾਰਜਾਂ ਨੂੰ ਕਰਨ ਵਾਲਾ ਹੈ ਤੂੰ ਆਪ ਹੀ ਸਾਰਿਆਂ ਨੂੰ ਪ੍ਰੇਰਨਾ ਕਰਾ ਕੇ ਕਰਵਾਉਣ ਵਾਲਾ ਵੀ ਹੈ
ਨਾਹੀ ਕਿਸ ਅਸਾੜਾ
ਤੇ ਸਾਡਾ ਸਭ ਸਾਰਾ ਕੁਛ ਤੂੰ ਹੈ ਤੂੰ ਹੈ ਕੇਵਲ ਤੂੰ ਹੀ ਤੂੰ ਹੈ ਅਸਾਡਾ ਸਾਡਾ ਆਪਣਾ ਤਾਂ ਕੁਛ ਵੀ ਨਹੀਂ ਹੈ
ਤੁਮਹਿ ਪਠਾਏ ਤਾਂ ਜਗ ਮਹਿ ਆਏ
ਹੇ ਪ੍ਰਭੂ ਜਦੋਂ ਤੁਸੀਂ ਸਾਨੂੰ ਸੰਸਾਰ ਵਿੱਚ ਭੇਜਿਆ ਜਾਂ ਆਏ ਤਾਂ ਤਿੰਨੇ ਪਠਾਏ ਤੁਸੀਂ ਭੇਜਿਆ ਤਾਂ ਆਏ ਆ ਇਸ ਕਰਕੇ ਜੇ ਤੁਵੇਂ ਪਠਾਏ ਤਾਂ ਜਗ ਮਹਿ ਤਾਂ ਸੰਸਾਰ ਵਿੱਚ ਆਏ
ਜੋ ਤੁਧ ਭਾਣਾ ਸੇ ਕਰਮ ਕਮਾਏ
ਤੇ ਸੱਚੇ ਪਾਤਸ਼ਾਹ ਤਾਂ ਫਿਰ ਜੋ ਤੁਧ ਭਾਣਾ ਸੇ ਕਰਮ ਕਮਾਏ ਜਦੋਂ ਸੰਸਾਰ ਵਿੱਚ ਆਏ ਤੇਰੇ ਹੁਕਮ ਦੇ ਨਾਲ ਹੈ ਜੋ ਜਿਹੜਾ ਕੁਝ ਤੈਨੂੰ ਭਾਣਾ ਪਾਉਂਦਾ ਉਹੀ ਕਰਮਾਂ ਨੂੰ ਕਮਾਏ ਕਮਾਉਣਾ ਕੀਤਾ ਸਰੀਰ ਮਿਲਿਆ ਤੁਮਰੀ ਕਿਰਪਾ ਤੇ ਮਾਨੁੱਖ ਦੇ ਪਾਈ ਹੈ ਤੇਰੀ ਕਿਰਪਾ ਨਾਲ ਪਾਈ ਹੈ ਇਹ ਹੰਗਤਾ ਤੋਂ ਰਹਿਤ ਹੋਣ ਵਾਸਤੇ ਹੈ ਇਹ ਨਹੀਂ ਵੀ ਪਾਪ ਕਰਕੇ ਕਹਿ ਦੇਣਾ ਵੀ ਰੱਬ ਨੇ ਕਰਾਇਆ ਮੇਰੇ ਕੋਲੋਂ ਇਹ ਤਾਂ ਹੰਗਤਾ ਤੋਂ ਰਹਿਤ ਹੋਣ ਕਰਕੇ ਪੁੰਨ ਕਰਮ ਕਰਕੇ ਕਹਿਣਾ ਵੀ ਪਰਮਾਤਮਾ ਨੇ ਕਰਾਇਆ ਉਹਦਾ ਮਤਲਬ ਕੀ ਹੈ ਜੇ ਹਉਮੈ ਕਰਾਂਗੇ ਉਹਦਾ ਫਲ ਨਸ਼ਟ ਹੋ ਜਾਂਦਾ ਇਹ ਢੰਗ ਤਰੀਕਾ ਦੱਸਿਆ ਜੇ
ਤੁਝ ਤੇ ਬਾਹਰ ਕਿਛੂ ਨਾ ਹੋਆ
ਹੇ ਪ੍ਰਭੂ ਜੀ ਤੇ ਹੁਕਮ ਤੋਂ ਬਾਹਰ ਕੁਝ ਵੀ ਨਹੀਂ ਹੋ ਸਕਦਾ ਹੈ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ
ਤਾਂ ਵੀ ਨਾਹੀਂ ਕਿਸ ਕਾੜਾ
ਤਾਂ ਵੀ ਕਿਸੇ ਪ੍ਰਕਾਰ ਸਾਡਾ ਕਾੜਾ ਨਾਮ ਝੋਰੇ ਦਾ ਹੁੰਦਾ ਹੈ ਇਹਨੂੰ ਕਾੜਾ ਨਹੀਂ ਬਣਾ ਦੇਣਾ ਜਿਹੜਾ ਦੂਸਰਾ ਉਬਾਲ ਕੇ ਪੀਤਾ ਜਾਂਦਾ ਕਾੜਾ ਇਹ ਕੋਈ ਵੀ ਝੋਰਾ ਨਹੀਂ ਹੈ
ਊਹਾ ਹੁਕਮ ਤੁਮਾਰਾ ਸੁਣੀਏ
ਪ੍ਰਭੂ ਉੱਥੇ ਪਰਲੋਕ ਵਿੱਚ ਵੀ ਵੇਦਾਂ ਸ਼ਾਸਤਰਾਂ ਦੁਆਰਾ ਤੇਰਾ ਹੁਕਮ ਹੀ ਚੱਲਦਾ ਸੁਣੀਦਾ ਹੈ
ਈਹਾ ਹਰ ਜਸ ਤੇਰਾ ਭਣੀਐ
ਇੱਥੇ ਮਾਤ ਲੋਕ ਵਿੱਚ ਵੀ ਤੇਰਾ ਹੇ ਹਰ ਪਰਮੇਸ਼ਰ ਜਸ ਭਣੀਆਂ ਉਚਾਰਨ ਹੋ ਰਿਹਾ ਹੈ
ਆਪੇ ਲੇਖ ਅਲੇਖਾ ਆਪੇ
ਆਪ ਹੀ ਜੀਵਾਂ ਦੇ ਮੱਥੇ ਦੇ ਲੇਖ ਲਿਖਦਾ ਆਪ ਹੀ ਅਲੇਖੇ ਲੇਖੇ ਤੋਂ ਰਹਿਤ ਹੈ
ਤੁਮ ਸਿਉ ਨਾਹੀਂ ਕਿਸ ਝਾੜਾ
ਤੁਝ ਤੇਰੇ ਸਿਉ ਨਾਲ ਸਾਡਾ ਕੁਝ ਵੀ ਝਾੜਾ ਨਾਮ ਝਗੜੇ ਦਾ ਹੁੰਦਾ ਹੈ ਕੋਈ ਝਗੜਾ ਨਹੀਂ ਹੈ ਮਹਾਰਾਜ
ਤੂੰ ਪਿਤਾ ਸਭ ਬਾਰਿਕ ਥਾਰੇ
ਹੇ ਪ੍ਰਭੂ ਤੂੰ ਸਭ ਦਾ ਪਿਤਾ ਹੈ ਪਿਤਾ ਸਰੂਪ ਹੈ ਸਭ ਸਾਰੇ ਜੀ ਤੇਰੇ ਬਾਲਕ ਮਾਰੇ ਬੱਚੇ ਨੇ ਤੇਰਾ ਪਰਿਵਾਰ ਹੈ ਸਾਰਾ ਸੰਸਾਰ ਤੂੰ ਮਾਤ ਪਿਤਾ ਹਮ ਬਾਰਕ ਤੇਰੇ ਅਸੀਂ ਮਾਰੇ ਬੱਚੇ ਹਾਂ ਤੇਰੇ
ਜਿਉਂ ਖਿਲਾਵੇ ਹੈ ਤਿਉਂ ਖਿਲਣ ਹਾਰੇ
ਜਿਵੇਂ ਸੰਸਾਰ ਨੂੰ ਪ੍ਰੇਮ ਦੀ ਖੇਡ ਵਿੱਚ ਖਿਲਾਵੇ ਖਿਲਾਉਂਦਾ ਹੈ ਤਿਵੇਂ ਹੀ ਸਭ ਜੀਵ ਖੇਲਣ ਹਾਰੇ ਖੇਡਣ ਵਾਲੇ ਹਨ ਜੀ
ਉੱਜੜ ਮਾਰਗ ਸਭ ਤੁਮ ਹੀ ਕੀਨਾ
ਹੇ ਪ੍ਰਭੂ ਸੰਸਾਰ ਰੂਪੀ ਉਜਾੜ ਵਿੱਚ ਆਉਣ ਜਾਣ ਵਾਲਾ ਕੁਰਾਹਾ ਕੁਰਾਹ ਜਿਹੜਾ ਰਾਹ ਤੋਂ ਕੁਰਾਹ ਹੁੰਦਾ ਹੈ ਅਤੇ ਆਪਣੀ ਪ੍ਰਾਪਤੀ ਲਈ ਭਗਤੀ ਰੂਪੀ ਗਿਆਨ ਦਾ ਮਾਰਗ ਰਸਤਾ ਇਹ ਰਾਹ ਹੈ ਇਹ ਮਹਾਰਾਜ ਸਭ ਤੁਮ ਹੀ ਕੀਨਾ ਤੁਸੀਂ ਉਹ ਕੀਨਾ ਬਣਾਉਣਾ ਕੀਤਾ ਹੈ
ਚੱਲੈ ਨਾਹੀ ਕੋ ਵੀ ਪਾੜਾ
ਤੇ ਤੇਰੇ ਹੁਕਮ ਤੋਂ ਬੇਪਾੜਾ ਉਲਟ ਹੋ ਕੇ ਕੋਈ ਨਹੀਂ ਚੱਲੈ ਚੱਲ ਸਕਦਾ
ਇੱਕ ਬੈ ਸਾਈ ਰੱਖੇ ਗ੍ਰਹਿ ਅੰਤਰ
ਹੇ ਪ੍ਰਭੂ ਇੱਕ ਜੀਵ ਤੋਂ ਗ੍ਰਹਿ ਘਰ ਦੇ ਅੰਤਰ ਵਿੱਚ ਬੈਸਾਏ ਬਿਠਾ ਕੇ ਰੱਖੇ ਹੋਏ ਹਨ
ਇੱਕ ਪਠਾਏ ਦੇਸ਼ ਦਿਸੰਤਰ
ਇੱਕ ਜੀਵ ਦੇਸ਼ਾਂ ਦਿਸੰਤਰ ਵਿਦੇਸ਼ਾਂ ਦੇ ਵਿੱਚ ਪਠਾਏ ਭੇਜੇ ਹੋਏ ਨੇ ਤੇ ਇੱਕ ਗੁਰਮੁਖਾਂ ਨੂੰ ਸਤਸੰਗਤ ਰੂਪੀ ਘਰ ਵਿੱਚ ਬਿਠਾ ਰੱਖਿਆ ਕਿ ਇੱਕ ਨਿਰਵਿਕਲ ਸਮਾਧੀ ਦੇ ਅੰਦਰ ਜਾਂ ਹਿਰਦੇ ਦੇ ਅੰਦਰ ਤੇਰੀ ਸਰੂਪ ਦੀ ਪ੍ਰਾਪਤੀ ਕਰਦੇ ਹੈ। ਇਸ ਕਰਕੇ ਇੱਕ ਮਨਮੁੱਖ ਨੂੰ ਸਰੀਰ ਰੂਪ ਹੀ ਦੇਸਾਂ ਦੇ ਦੇਸਾਂਤਰ ਵਿੱਚ ਭੇਜਦਾ ਹੈ, ਅਨੇਕਾਂ ਜੂਨਾਂ ਚ ਭੇਜਦਾ ਹੈ। ਇੱਕ ਮਹਾਰਾਜ ਇਸਤਤ ਹੋ ਜਾਂਦੇ ਸੱਚਖੰਡ ਰੂਪੀ ਗ੍ਰਹਿ ਘਰ ਦੇ ਅੰਦਰ, ਸੱਚਖੰਡ ਵਸੇ ਨਿਰੰਕਾਰ, ਉੱਥੇ ਤੈਨੂੰ ਪ੍ਰਾਪਤ ਹੋ ਜਾਂਦੇ ਨੇ।
ਇੱਕ ਹੀ ਕੋ ਘਾਸ ਇੱਕ ਹੀ ਕੋ ਰਾਜਾ,
ਇਕਨਾ ਨੂੰ ਘਾਹ ਖੋਤਣਾ, ਭਾਵ ਇੰਨੀ ਗਰੀਬੀ ਆ ਘਾਹ ਖੋਤ ਕੇ ਗੁਜ਼ਾਰਾ ਕਰਦੇ ਨੇ। ਇੱਕ ਹੀ ਇਕਨਾ ਨੂੰ ਤੁਸੀਂ ਰਾਜਾ ਰਈਅਤ, ਉਹ ਰਈਅਤ ਦਾ ਮਾਲਕ ਬਣਾ ਦਿੰਦੇ ਹੋ, ਤੇ ਜਾਂ ਫਿਰ ਇੱਕ ਹੀ ਕੋ ਘਾਸ ਇੱਕ ਹੀ ਕੋ ਰਾਜਾ, ਇੱਕ ਨੂੰ ਵਿਸ਼ੇ ਰੂਪੀ ਘਾਹ ਖੁਤਾਰ ਰਹੇ ਹੋ, ਤੇ ਇੱਕ ਮਹਾਰਾਜ ਉਹ ਨੇ ਜਿਹਨਾਂ ਨੂੰ ਰਾਜੇ ਭਾਵ ਗਿਆਨਵਾਨ ਬਣਾ ਦਿੱਤਾ ਹੈ ਆਪ ਨੇ।
ਇਹਨ ਮੈਂ ਕਹੀਏ ਕਿਆ ਕੂੜਾ,
ਇਹਦੇ ਵਿੱਚ ਕਿਹਾ ਕੀ ਕੂੜਾ, ਝੂਠ ਕੀ ਕਹੀਏ, ਭਾਵ ਤੂੰ ਜੋ ਕਰਦਾ ਉਹੀ ਠੀਕ ਹੈ। ਹੁਣ ਅਗਲੇ ਪਦਵੀ ਜਿਗਾਸੂ ਮੁਖ ਦੁਆਰਾ ਪ੍ਰਸ਼ਨ ਕਰਦੇ ਹਨ।
ਕਵਨ ਸੋ ਮੁਕਤੀ ਕਵਨ ਸੋ ਨਰਕਾ,
ਉਹ ਮੁਕਤੀ ਕਵਨ ਕਿਸ ਪ੍ਰਕਾਰ ਪ੍ਰਾਪਤ ਹੁੰਦੀ ਹੈ ਜੀ, ਸੋ ਉਹ ਨਰਕ ਕਵਨ ਕਿਸ ਪ੍ਰਕਾਰ ਮਿਲਦਾ ਹੈ, ਪ੍ਰਸ਼ਨ ਹੈ ਇਹ।
ਕਵਨ ਸਹਿ ਸਾਰੀ ਕਵਨ ਸੋ ਭਗਤਾ,
ਤੇ ਜੀਵ ਸੰਸਾਰੀ ਕਵਨ ਕਿਸ ਪ੍ਰਕਾਰ ਹੁੰਦਾ ਹੈ, ਸੋ ਭਗਤਾ ਭਗਤ ਕਰਨ ਵਾਲਾ ਕਿਸ ਪ੍ਰਕਾਰ ਹੁੰਦਾ ਹੈ।
ਕਵਨ ਸੋ ਦਾਨਾ ਕਵਨ ਸੋ ਹੋਛਾ,
ਉਹ ਦਾਨਾ ਜਾਣਨ ਵਾਲਾ ਗਿਆਤਾ ਕਵਨ ਕਿਸ ਪ੍ਰਕਾਰ ਹੁੰਦਾ ਹੈ, ਸੋ ਉਹ ਹੋਛਾ ਮੂਰਖ ਕਵਨ ਕਿਸ ਪ੍ਰਕਾਰ ਹੁੰਦਾ ਹੈ, ਸੋ ਇਸ ਕਰਕੇ ਇਹ ਦੱਸੋ ਵੀ ਪ੍ਰਸ਼ਨ ਹੈ ਜੀ।
ਕਵਨ ਸੋ ਸੁਰਤਾ ਕਵਨ ਜੜਾ,
ਸੋ ਉਹ ਸੁਰਤਾ ਸ੍ਰੇਸ਼ਟ ਗਿਆਤ ਤੇ ਪ੍ਰੀਤੀ ਵਾਲਾ ਕਵਨ ਕਿਸ ਪ੍ਰਕਾਰ ਹੁੰਦਾ ਹੈ, ਕਵਨ ਕਿਸ ਪ੍ਰਕਾਰ ਜੜਾ ਮੂਰਖ ਕਿਸ ਪ੍ਰਕਾਰ ਹੁੰਦਾ ਹੈ।
ਹੁਕਮ ਮੁਕਤੀ ਹੁਕਮ ਨਰਕਾ,
ਹੁਣ ਅਗਲੀਆਂ ਤੁਕਾਂ ਵਿੱਚ ਉੱਤਰ ਹੈ, ਤੇ ਹੇ ਪ੍ਰਭੂ ਤੇਰੇ ਹੁਕਮ ਵਿੱਚ ਹੀ ਗੁਰਮੁਖਾਂ ਦੀ ਮੁਕਤੀ ਪ੍ਰਾਪਤ ਹੁੰਦੀ ਹੈ, ਤੇਰੇ ਹੁਕਮ ਦੇ ਵਿੱਚ ਹੀ ਮਨਮੁੱਖਾਂ ਨੂੰ ਨਰਕ ਵਿੱਚ ਪੈਣਾ ਪੈਂਦਾ।
ਹੁਕਮ ਸਹਿ ਸਾਰੀ ਹੁਕਮ ਭਗਤਾ,
ਤੇ ਹੁਕਮ ਸਹਿ ਸਾਰੀ, ਹੁਕਮ ਦੇ ਵਿੱਚ ਜੀਵ ਸੰਸਾਰੀ ਸੰਸਾਰੀ ਹੁੰਦਾ ਹੈ, ਹੁਕਮ ਦੇ ਵਿੱਚ ਤੇਰਾ ਭਗਤਾ ਭਗਤੀ ਕਰਨ ਵਾਲਾ ਦਾਸ ਹੋ ਜਾਂਦਾ ਹੈ।
ਹੁਕਮੇ ਹੋਛਾ ਹੁਕਮੇ ਦਾਨਾ,
ਤੇਰੇ ਹੁਕਮ ਦੇ ਵਿੱਚ ਜੀਵ ਹੋਛਾ ਮੂਰਖ ਹੁੰਦਾ ਹੈ, ਹੁਕਮ ਦੇ ਵਿੱਚ ਹੀ ਦਾਨਾ ਦਾਨਾਈ ਜਾਣਨ ਵਾਲਾ ਜਾਣੀ ਦਨਾਈ ਵਾਲਾ ਹੁੰਦਾ, ਸਿਆਣ ਵਾਲਾ ਹੁੰਦਾ ਹੈ। ਇਸ ਕਰਕੇ
ਦੂਜਾ ਨਾਹੀ ਅਵਰ ਧੜਾ,
ਦੂਜਾ ਹੋਰ ਕੋਈ ਧੜਾ ਪੱਖ ਨਹੀਂ ਹੈ, ਜੋ ਗਿਆਨਵਾਨ ਤੇ ਮੂਰਖ ਬਾਰੇ ਦੱਸਣਾ ਕਰੀਏ, ਭਾਵ ਤੇਰੇ ਹੁਕਮ ਦੇ ਅੰਦਰ ਹੀ ਗਿਆਨਵਾਨ, ਤੇਰੇ ਹੁਕਮ ਦੇ ਅੰਦਰ ਹੀ ਮੂਰਖ ਹੈ।
ਸਾਗਰ ਕੀਨਾ ਅਤ ਤੁਮ ਭਾਰਾ,
ਹੇ ਪ੍ਰਭੂ ਤੁਸੀਂ ਆਪ ਹੀ ਅਤ ਅਤਿਅੰਤ ਭਾਰਾ, ਵੱਡਾ ਸੰਸਾਰ ਰੂਪੀ ਸਾਗਰ ਸਮੁੰਦਰ ਬਣਾਉਣਾ ਕੀਤਾ ਹੈ ਜੀ।
ਇੱਕ ਖੜੇ ਰਸਾਤਲ ਕਰ ਮਨਮੁਖ ਗਾਵਾਰਾ,
ਇਹਨਾਂ ਦੇ ਵਿੱਚੋਂ ਇਹਨਾਂ ਇੰਦਰੀਆਂ ਰੂਪੀ ਗਾਈਆਂ ਨੂੰ ਵਿਸ਼ੇ ਰੂਪੀ ਘਾਹ ਚਰਾਉਣ ਵਾਲੇ ਗਾਵਾਰਾ ਮੂਰਖ ਮਨਮੁਖ ਉਹਨਾਂ ਪੁਰਖਾਂ ਨੂੰ ਰਸਾਤਲ ਨਰਕ ਦੇ ਚ ਲਿਜਾ ਕੇ ਖੜਾ ਕਰ ਦਿੰਦਾ ਹੈ।
ਇੱਕ ਨਾ ਪਾਰ ਲੰਘਾਵੇ ਆਪੇ,
ਇੱਕ ਨਾ ਕਈਆਂ ਗੁਰਮੁਖਾਂ ਨੂੰ ਆਪ ਹੀ ਸੰਸਾਰ ਤੋਂ ਪਾਰ ਲੰਘਾ ਦਿੰਦਾ ਹੈ।
ਸਤਿਗੁਰ ਜਿਨ ਕਾ ਸੱਚ ਬੇੜਾ,
ਕਹਿੰਦੇ ਪਾਰ ਐਵੇਂ ਨਹੀਂ ਲੰਘ ਜਾਂਦੇ ਜਿਨ੍ਹਾਂ ਦਾ ਸੱਚਾ ਸਤਿਗੁਰੂ ਬੇੜਾ ਜਹਾਜ਼ ਰੂਪ ਬਣਿਆ, ਜਿਨ੍ਹਾਂ ਗੁਰਮੁਖਾਂ ਨੇ ਸਤਿਗੁਰਾਂ ਪਾਸੋਂ ਸੱਚੇ ਨਾਮ ਦਾ ਬੇੜਾ ਪ੍ਰਾਪਤ ਕੀਤਾ, ਵਾਹਿਗੁਰੂ ਨਾਮ ਜਹਾਜ਼ ਹੈ, ਚੜੇ ਸੋਤਰੇ ਪਾਰ, ਉਹ ਪਾਰ ਲੰਘਦੇ ਹਨ।
ਕੌਤਕ ਕਾਲ ਇਹੋ ਹੁਕਮ ਪਠਾਇਆ,
ਜੋ ਕੌਤਕ ਤਮਾਸ਼ਾ ਕਰਨ ਵਾਲਾ ਕਾਲ ਹੈ ਨਾ, ਇਹ ਤੂੰ ਆਪ ਹੀ ਆਪਣੇ ਹੁਕਮ ਅਨੁਸਾਰ ਸੰਸਾਰ ਚ ਪਠਾਇਆ ਨਾ ਭੇਜਣ ਦਾ ਭੇਜਿਆ ਹੈ।
ਜੀ ਜੰਤ ਉਹ ਪਾਏ ਸਮਾਇਆ,
ਜੋ ਸਭ ਜੀ ਅਸਥੂਲ ਤੇ ਜੰਤ ਸੂਖਮ ਇਹਨਾਂ ਜੀਵਨ ਉਪਾਏ ਪੈਦਾ ਕਰਕੇ ਸਮਾਇਆ ਨਾਸ਼ ਕਰੀ ਜਾ ਰਿਹਾ ਹੈ ਜੀ।
ਇਕਸੈ ਸਭ ਰੰਗ ਮਾਣੇ,
ਆਪ ਹੀ ਸੰਸਾਰ ਨੂੰ ਵੇਖਿਆ, ਵੇਖ ਕਰਕੇ ਵਿਕਸਿਆ ਖੁਸ਼ ਹੁੰਦਾ ਹੈ ਕਿ ਇਹ ਜੀਵ ਅਣਹੋਈ ਹੀ ਹੰਗਤਾ ਕਰੀ ਫਿਰਦੇ ਹੈ, ਸਭ ਸਾਰੀ ਜੀਵਾਂ ਦੇ ਅੰਦਰ ਵਿਆਪਕ ਹੋ ਕੇ ਮਹਾਰਾਜ ਤੋਂ ਤੇ ਰੰਗ ਆਨੰਦ ਮਾਣੇ ਮਾਣਦਾ ਹੈ।
ਰਚਨ ਕੀਨਾ ਇੱਕ ਆਖਾੜਾ,
ਸੰਸਾਰ ਇੱਕ ਆਖਾੜਾ ਪਹਿਲਵਾਨਾਂ ਦਾ ਘੁਲਣ ਦਾ ਸਥਾਨ ਰਚਨ ਬਣਾਉਣਾ ਕੀਤਾ, ਭਾਵ ਇਹ ਕੀ ਹੈ, ਇਹਦੇ ਚ ਦੋ ਪਹਿਲਵਾਨ, ਇੱਕ ਵਿਵੇਕ ਦੂਜਾ ਮੋਹ, ਕਦੇ ਤਾਂ ਮੋਹ ਜਿਹੜਾ ਹੈ ਉਹ ਵਿਵੇਕ ਦੀ ਪਿੱਠ ਲਾ ਹੁੰਦਾ, ਕਦੇ ਵਿਵੇਕ ਮੋਹ ਦੀ ਪਿੱਠ ਲਾ ਹੁੰਦਾ, ਕਦੇ ਉਹ ਜਿੱਤ ਜਾਂਦਾ ਕਦੇ ਉਹ ਜਿੱਤ ਜਾਂਦਾ, ਤੇ ਇਸ ਪ੍ਰਕਾਰ ਇਹ ਮਹਾਰਾਜ ਤੇਰਾ ਅਖਾੜਾ ਹੈ, ਇਸ ਤਰ੍ਹਾਂ ਦੀ ਤੂੰ ਖੇਡ ਦੇਖ ਰਿਹਾ ਜਿਵੇਂ ਰਾਜੇ ਮਹਾਰਾਜੇ ਦੇ ਪਹਿਲਵਾਨ ਰੱਖੇ ਹੁੰਦੇ, ਕਦੇ ਉਹ ਜਿੱਤ ਗਿਆ ਕਦੇ ਉਹ ਜਿੱਤ ਗਿਆ, ਉਹ ਖੁਸ਼ ਹੋਈ ਜਾਂਦਾ ਵੀ ਫਲਾਨਾ ਜਿੱਤ ਗਿਆ ਅੱਜ ਤੇ ਜਿਹਨੇ ਅੱਜ ਹਾਰਿਆ ਉਹ ਕੱਲ ਨੂੰ ਉਹ ਜਿੱਤ ਜਾਂਦਾ। ਇਹ ਖੇਡ ਹੈ ਤੇਰੀ ਮਹਾਰਾਜ।
ਵੱਡਾ ਸਾਹਿਬ ਵੱਡੀ ਨਾਈ,
ਹੇ ਪ੍ਰਭੂ ਤ੍ਰੈ ਕਾਲ ਆਵਾਜ਼ ਰੂਪ ਤੂੰ ਵੱਡਾ ਸਾਹਿਬ ਮਾਲਕ ਹੈ, ਤੇਰੀ ਨਾਈ ਮਹਿਮਾ ਇਹ ਵੀ ਵੱਡੀ ਹੈ, ਸਤਨਾਮ ਰੂਪੀ ਨਾਈ ਆਵਾਜ਼ ਵੀ ਬਹੁਤ ਵੱਡੀ ਹੈ।
ਵੱਡਾ ਤਾਰ ਵੱਡੀ ਜਿਸ ਜਾਈ,
ਤੂੰ ਹੀ ਸਭ ਤੋਂ ਵੱਡਾ ਦਾਤਾਰ ਦਾਤਾ ਹੈ, ਜਿਸ ਆਪ ਜੀ ਦੀ ਸੰਸਾਰ ਸਤਸੰਗਤ ਰੂਪੀ ਵੱਡੀ ਜਾਈ ਜਗ੍ਹਾ ਹੈ।
ਅਗਮ ਅਗੋਚਰ ਬੇਅੰਤ ਅਤੋਲਾ,
ਹੇ ਪ੍ਰਭੂ ਤੂੰ ਮਨ ਕਰਕੇ ਅਗਮ ਗਮਤਾ ਤੋਂ ਰਹਿਤ, ਅਗੋਚਰੀ ਇੰਦਰੀਆਂ ਦੇ ਵਿਸ਼ੇ ਬੇਅੰਤ ਅੰਤ ਤੋਂ ਰਹਿਤ, ਸ਼ਾਸਤਰ ਪ੍ਰਮਾਣ ਰੂਪੀ ਬਟਿਆ ਕਰਕੇ ਅਤੋਲਾ ਤੋਲਣ ਤੋਂ ਰਹਿਤ ਹੈ ਜੇ,
ਹੈ ਨਾਹੀ ਕਿਛ ਆਹਾੜਾ,
ਤੇਰੇ ਤੋਂ ਤੇ ਕੁਝ ਵੀ ਆਹਾੜਾ ਅਣਮਿਣਿਆ ਹੋਇਆ ਨਹੀਂ ਹੈ, ਤੇਰਾ ਆਹਾੜਾ ਅੰਦਾਜ਼ਾ ਲਾਉਣ ਵਾਲਾ ਕੋਈ ਨਹੀਂ ਹੈ। ਉਹ ਕਹਿੰਦੇ ਆ ਵੀ ਇਹ ਇੱਕ ਬੋਲੀ ਹੈ ਆਪਣੇ ਇਹ ਖਾਸ ਕਰਕੇ ਪੰਜਾਬ ਦੀ, ਜਦੋਂ ਕੋਈ ਚੀਜ਼ ਹੈ ਜਿਹੜੀ ਜਿਹੜੀ ਕਹਿੰਦੇ ਵੀ ਇਹਨੂੰ ਹਾੜ ਲੈ, ਜਿਹੜੀ ਤੱਕ ਲੈ ਵੀ ਇੰਨੀ ਕੁ ਠੀਕ ਹੈ, ਇੱਕ ਤਾਂ ਹੁੰਦੀ ਨਾ ਮਿਣੀ ਹੋਈ, ਇੱਕ ਹੁੰਦੀ ਹੈ ਤੋਲੀ ਹੋਈ, ਇੱਕ ਹੁੰਦਾ ਹਾੜੇ ਨਾਲ ਹੀ ਪਾ ਦੇ ਵੀ ਜਿਹਨੀ ਤੱਕ ਕੀ ਪਾ ਦੇ, ਇਸ ਕਰਕੇ ਤੱਕ ਕੇ ਵੀ ਕੋਈ ਅੰਦਾਜ਼ਾ ਨਹੀਂ ਤੇਰਾ ਲਾ ਸਕਦਾ ਕੈਸਾ ਹੈ।
ਕੀਮਤ ਕੋਈ ਨਾ ਜਾਣੇ ਦੂਜਾ,
ਤੇ ਹੇ ਪ੍ਰਭੂ ਤੇਰੀ ਸਮਗਰ ਮਹਿਮਾ ਰੂਪ ਕੀਮਤ ਨੂੰ ਦੂਜਾ ਜਾਣੀ ਦੂਸਰਾ ਕੋਈ ਜਾਣਦਾ ਹੀ ਨਹੀਂ ਹੈ।
ਆਪੇ ਆਪ ਨਿਰੰਜਨ ਪੂਜਾ,
ਇਹਨੂੰ ਪੂਜਾ ਪਾਠ ਨਹੀਂ ਕਰਨਾ ਜੀ, ਪੂਜਾ ਅਧਿਕ ਸਹਿਤ ਪਾਠ ਲੈਣਾ, ਤੇ ਇਸ ਕਰਕੇ ਇਹ ਇਹ ਆਪਣਾ ਨੋਟ ਕਰਨਾ। ਪੂਜਾ ਪੂਜਣ ਤੋਂ ਭਾਵ ਹੈ ਇਹ ਪੂਜਾ ਹੁੰਦੀ ਹੈ ਜਿਹੜੀ ਪੂਜਾ, ਇਹ ਪੂਜਾ ਵਾਲਾ ਭਾਵ ਨਹੀਂ ਹੈ ਇੱਥੇ, ਅਰਥ ਭਾਵੇਂ ਦੂਸਰੇ ਉਹਦੇ ਚ ਕਰ ਲਈਦਾ। ਹੇ ਨਿਰੰਜਨ ਸ਼ੁੱਧ ਸਵਰੂਪ ਪ੍ਰਭੂ ਤੂੰ ਆਪਣੇ ਦਰਬਾਰ ਦਾ ਆਪ ਹੀ ਪੂਜਾ ਪੁੱਜ ਰਿਹਾ ਹੈ, ਆਪਣੇ ਦਰਬਾਰ ਚ ਆਪ ਹੀ ਪੁੱਜ ਰਿਹਾ ਹੈ, ਜਾਂ ਆਪਣੀ ਆਪ ਦੀ ਪੂਜ ਆਪ ਹੀ ਕਰ ਰਿਹਾ ਹੈ।
ਆਪ ਸੁਗਿਆਨੀ ਆਪ ਧਿਆਨੀ,
ਤੂੰ ਆਪ ਹੀ ਸ੍ਰੇਸ਼ਟ ਗਿਆਨਵਾਨ ਹੈ, ਤੇ ਸ੍ਰੇਸ਼ਟ ਸਰੂਪ ਦਾ ਅਪਰੋਕ ਗਿਆਨੀ ਵੀ ਆਪ ਹੀ ਹੈ, ਸੋ ਸ੍ਰੇਸ਼ਟ ਗਿਆਨੀ, ਤੇ ਆਪ ਹੀ ਜਿਹੜਾ ਧਿਆਨੀ ਹੈ, ਸਰਗੁਣ ਸਰੂਪ ਦਾ ਧਿਆਨੀ ਧਿਆਨ ਲਾਉਣ ਵਾਲਾ ਵੀ ਆਪ ਹੀ ਹੈ।
ਆਪ ਸਤਵੰਤਾ ਅਤ ਗਾੜਾ,
ਤੇ ਆਪ ਹੀ ਸਤਵੰਤਾ ਸਤ ਸੰਤੋਖ ਵਾਲਾ, ਅਤੇ ਆਪ ਹੀ ਅਤ ਅਤਿਅੰਤ ਗਾੜਾ ਘਣੇ ਪ੍ਰਤਾਪ ਵਾਲਾ ਹੈ ਜੀ।
ਕੀਤੜਿਆ ਦਿਨ ਗੁਪਤ ਕਹਾਇਆ,
ਹੇ ਪ੍ਰਭੂ ਕਿੰਨੇ ਹੀ ਦਿਨ ਭਾਵ ਯੁਗਾਂ ਦੇ ਅੰਦਰ ਨਿਰਗੁਣ ਸਰੂਪ ਵਿਚ ਗੁਪਤ ਛਿਪਿਆ ਹੋਇਆ ਕਹਾਇਆ ਅਖਵਾਇਆ ਹੈ।
ਕੀਰਤਨ ਆਦਿਨ ਸੁਣ ਸਮਾਇਆ,
ਕਿੰਨੇ ਹੀ ਦਿਨ ਯੁਗ ਜਿਹੜੇ ਨੇ ਉਹ ਸੁਣ ਅਫੁਰ ਅਵਸਥਾ ਦੇ, ਤੇ ਇਸ ਪ੍ਰਕਾਰ ਉਹ ਸਵੈ ਸੱਤਾ ਸਵੈ ਮਹਿਮਾ ਇਹਦੇ ਅੰਦਰ ਸਮਾਇਆ ਰਿਹਾ ਹੈ।
ਕੀਰਤਨਿਆ ਦਿਨ ਧੁੰਦੂ ਕਾਰਾ,
ਕਿੰਨੇ ਹੀ ਦਿਨ ਭਾਵ ਯੁਗ ਧੁੰਦੂ ਕਰ ਹਨੇਰੇ ਹੀ ਕਰ ਦਿੱਤਾ ਸੀ, ਤੇ ਫਿਰ ਆਪ ਹੀ ਮਹਾਰਾਜ
ਆਪੇ ਕਰਤਾ ਪ੍ਰਗਟੜਾ,
ਤੇ ਆਪ ਹੀ ਆਪਣੇ ਆਪ ਤੋਂ ਸਾਰਾ ਸੰਸਾਰ ਪ੍ਰਗਟੜਾ ਪ੍ਰਗਟ ਕਰ ਦਿੱਤਾ ਮਹਾਰਾਜ। ਟੈਂਕਾ ਤੇ ਡਾੜਾ ਥੋੜੇ ਜਿਹੇ ਔਖੇ ਹੁੰਦੇ ਨੇ ਭਾਈ ਬੋਲਣੇ, ਟੜਾ ਐਂ ਬੋਲਣਾ ਪੈਂਦਾ ਨਾ ਪਿੱਛੋਂ, ਇਸ ਕਰਕੇ ਥੋੜੇ ਜਿਹੇ ਅੱਖਰ ਧਿਆਨ ਰੱਖਣਾ। ਹਾਂਜੀ,
ਆਪੇ ਸ਼ਕਤੀ ਸਬਲ ਕਹਾਇਆ,
ਇਸ ਕਰਕੇ ਨਾ ਫਿਰ ਤੂੰ ਆਪ ਹੀ ਸ਼ਕਤੀ ਜਿਹੜੀ ਮਾਇਆ ਹੈ ਉਹ ਆਪ ਦੇ ਆਸਰੇ ਹੈ, ਇਹ ਗ੍ਰਹਿਣ ਕਰਕੇ ਸਬਲ ਸਹਿਤ ਬਲ ਦੇ ਕਹਾਇਆ ਕਹਾਉਣਾ ਕੀਤਾ ਈਸ਼ਵਰ ਕਹਾਇਆ।
ਆਪੇ ਸੂਰਾ ਅੰਮ੍ਰਿਤ ਲਾਇਆ,
ਤੂੰ ਆਪ ਹੀ ਸੂਰਜ ਆਦਿ ਪੈਦਾ ਕੀਤੇ, ਆਪ ਹੀ ਸੂਰ ਸੂਰਮਾ ਅਤੇ ਅਮਰ ਹੁਕਮ ਚਲਾਇਆ ਚਲਾਉਣ ਵਾਲਾ ਹੈ।
ਆਪੇ ਸਿਵ ਵਰਤਾਈਅਨ ਅੰਤਰ,
ਆਪੇ ਜਾਣੀ ਆਪ ਹੀ ਆਪਣੇ ਸੇਵਕਾਂ ਦੇ ਹਿਰਦੇ ਦੇ ਅੰਤਰ ਵਿਚ ਸਿਵ ਸ਼ਾਂਤੀ ਵਰਤਾਈਅਨ ਵਰਤਾਉਣਾ ਕੀਤੀ ਹੈ, ਜਾਂ ਆਪੇ ਸ਼ਿਵ ਵਰਤਾਈਆਂ। ਹੇ ਸ਼ਿਵ ਕਲਿਆਣ ਸਰੂਪ ਪ੍ਰਭੂ ਤੂੰ ਆਪ ਹੀ ਹੰਗਤਾ ਦੇ ਅੰਦਰ ਆਪਣੀ ਭਗਤੀ ਜਾਂ ਬ੍ਰਹਮ ਵਿਦਿਆ ਜਾਂ ਬ੍ਰਹਮ ਵਿਦਿਆ ਰੂਪੀ ਸ਼ਾਂਤੀ ਵਰਤਾਉਣਾ ਕੀਤੀ ਹੈ। ਇਸ ਕਰਕੇ ਇਹ ਸ਼ਿਵ ਸ਼ਬਦ ਹੈ ਜਿਹੜਾ, ਇਹਦੇ ਕਈ ਅਰਥ ਨੇ। ਸ਼ਿਵ ਕਲਿਆਣ ਸਰੂਪ ਦਾ ਨਾਮ ਹੁੰਦਾ ਹੈ, ਤੇ ਆਹ ਜਿਹੜੇ ਮਨਮਤੀ ਹੈ ਨਾ, ਕਈ ਇਹਦਾ ਅਰਥ ਸਕੂਲਾਂ ਦੇ ਵਿੱਚ ਵੀ ਦੇਖਿਆ ਪੜ੍ਹਾਈ ਜਾਂਦੇ ਨੇ, ਆਖੇ ਜੀ ਗੁਰੂ ਗੋਬਿੰਦ ਸਿੰਘ ਨੇ ਸ਼ਿਵਾ ਨੂੰ ਅਰਾਧਿਆ ਹੈ, ਤੇ ਪੁੱਛਿਆ ਭਾਈ ਕਿਵੇਂ ਅਰਾਧਿਆ, ਕਹਿੰਦੇ ਦੇਹ ਸ਼ਿਵਾ ਵਰ ਮੋਹੇ ਇਹ। ਮੈਂ ਕਿਹਾ ਤੁਹਾਨੂੰ ਇਹ ਪਤਾ ਹੈ ਵੀ ਮਹਾਰਾਜ ਸਾਹਿਬ ਨੇ ਤਾਂ ਇਹ ਵੀ ਖੰਡਨ ਕੀਤਾ ਵੀ ਮਹਾਂਦੇਵ ਕੋ ਕਹਿਤ ਸਦਾ ਸ਼ਿਵ ਨਿਰੰਕਾਰ ਕੰਚਿੰਤ ਨਹੀਂ ਭਿਵ, ਇਹਦਾ ਅਰਥ ਕਿੱਧਰ ਜਾਊਗਾ, ਗੁਰੂ ਗੋਬਿੰਦ ਸਿੰਘ ਦੀ ਬਾਣੀ ਨੀ। ਕਹਿੰਦੇ ਲੋਕ ਜਿਹੜਾ ਮਹਾਦੇਵ ਇੱਕ ਦੇਵਤਾ ਉਹਨੂੰ ਸ਼ਿਵਜੀ ਕਹਿਣ ਲੱਗ ਗਏ। ਸ਼ਿਵ ਉਹ ਨਹੀਂ ਹੈ ਮਹਾਰਾਜ, ਕਹਿੰਦੇ ਉਹ ਕੌਣ ਹੈ? ਸ਼ਿਵ ਕਲਿਆਣ ਸਰੂਪ ਨਿਰੰਕਾਰ ਵਾਹਿਗੁਰੂ, ਕਲਿਆਣ ਸਰੂਪ ਦਾ ਵਾਚਕ ਸ਼ਬਦ ਹੈ। ਇਸ ਕਰਕੇ ਜਿਵੇਂ ਕੋਈ ਆਪਣੇ ਸੰਤਾਂ ਨੂੰ ਭਗਵਾਨ ਜੀ ਕਹਿਣ ਲੱਗ ਜਾਣ ਵੀ ਭਗਵਾਨ ਜੀ ਹੈ, ਉਹ ਭਗਵਾਨ ਰੱਬ ਤਾਂ ਨਹੀਂ ਹੋ ਗਿਆ, ਇੱਕ ਭਾਵਨਾ ਹੈ। ਇਹੋ ਦੇਵਤਿਆਂ ਦੇ ਜਿਨ੍ਹਾਂ ਦੀ ਭਾਵਨਾ ਉਹ ਕਹਿਣ ਲੱਗੇ, ਪਰ ਕਲਿਆਣ ਸਰੂਪ ਪ੍ਰਭੂ ਤੂੰ ਹੈ। ਇਸ ਕਰਕੇ ਮਹਾਰਾਜ ਐਸਾ ਹੀ ਭਗਤਾਂ ਦੇ ਅੰਦਰ ਤੇ ਆਪ ਮਹਾਰਾਜ ਭਗਤੀ ਦੀ ਬ੍ਰਹਮ ਵਿਦਿਆ ਦੀ ਇਹ ਸ਼ਾਂਤੀ ਵਰਤਾਉਣ ਵਾਲਾ ਹੈ।
ਆਪੇ ਸੀਤਲ ਠਾਰ ਗੜਾ,
ਆਪ ਹੀ ਠਾਰ ਠੰਡੇ ਗੜਾ ਨਾਮ ਹੁੰਦਾ, ਜਿਹੜੇ ਗੜੇ ਪੈਂਦੇ ਆ ਨਾ ਓਲੇ, ਗੜੇ ਵਾਂਗ ਸੀਤਲ ਰੂਪ ਹੈ, ਗੜਾ ਠੰਡਾ ਠਾਰ ਹੈ, ਇਉਂ ਸੀਤਲਤਾ ਦੇਣ ਵਾਲਾ ਹੈ।
ਜਿਸ ਹੈ ਨਿਵਾਜੇ ਗੁਰਮੁਖ ਸਾਜੇ,
ਹੇ ਪ੍ਰਭੂ ਜਿਸ ਨੂੰ ਨਿਵਾਜੇ ਨਿਵਾਜਣਾ ਵਡਿਆਉਣ ਵਾਲਾ ਵਡਿਆਉਣਾ ਚਾਹੁੰਦਾ ਹੈ, ਉਹਦੇ ਅੰਦਰ ਗੁਰਮੁਖ ਮੁਖੀ ਗੁਰਾਂ ਦੁਆਰਾ ਫਿਰ ਤੇ ਗੁਣ ਸਾਜੇ ਸਾਜਨਾ ਕੀਤੇ, ਸਤ ਸੰਤੋਖ ਦਇਆ ਧਰਮ ਇਹ ਗੁਣ ਦੇ ਦਿੰਦਾ।
ਨਾਮ ਵਸੈ ਤਿਸ ਅਨਹਦ ਵਾਜੇ,
ਉਸ ਮਨੁੱਖ ਦੇ ਹਿਰਦੇ ਅੰਦਰ ਤੇਰਾ ਨਾਮ ਵਸੈ ਵਸ ਜਾਂਦਾ ਹੈ, ਜੋ ਅਨਹਦ ਹੱਦ ਤੋਂ ਰਹਿਤ ਇੱਕ ਸਤਨਾਮ ਰੂਪੀ ਇਹ ਜਿਹੜੇ ਵਾਜੇ ਨੇ ਇਹਨਾਂ ਨੂੰ ਵਜਾਉਂਦਾ ਹੈ।
ਤਿਸੀ ਹੀ ਸੁਖ ਤਿਸੀ ਹੀ ਠੁਕਰਾਈ,
ਉਸ ਮਨੁੱਖ ਨੂੰ ਆਤਮਕ ਸੁਖ ਪ੍ਰਾਪਤ ਹੁੰਦਾ ਹੈ, ਉਸ ਨੂੰ ਠੁਕਰਾਈ ਸਹਿਬੀ ਪ੍ਰਧਾਨਤਾ ਪ੍ਰਾਪਤ ਹੁੰਦੀ ਹੈ, ਤੇ ਇਸ ਕਰਕੇ ਤਿਸੇ
ਨਾ ਆਵੇ ਜਮ ਨੇੜਾ,
ਉਸ ਮਨੁੱਖ ਦੇ ਜਮ ਨੇੜਾ ਪਾਸ ਨਹੀਂ ਆਵੇ ਆਉਂਦਾ, ਭਾਵ ਆਪਣਾ ਪ੍ਰਭਾਵ ਨਹੀਂ ਪਾ ਸਕਦਾ ਜੇ।
ਕੀਮਤ ਕਾਗਦ ਕਹੀ ਨਾ ਜਾਏ,
ਹੇ ਪ੍ਰਭੂ ਕਾਗਦ ਜਾਂ ਕਲਮਾਂ ਦੇ ਨਾਲ ਸ਼ਾਹੀ ਇਕੱਠੀ ਕਰਕੇ ਤੇਰੀ ਸਿਫਤ ਕੋਈ ਕਰਨੀ ਚਾਹੇ, ਕੀਮਤ ਕਾਗਦ ਕਹੀ ਨਾ ਜਾਏ, ਕਾਗਦਾਂ ਦੇ ਉਰ ਲਿਖ ਕੇ ਤੇਰੀ ਸਮਗਰ ਮਹਿਮਾ ਰੂਪੀ ਕੀਮਤ ਕਹੀ ਨਹੀਂ ਜਾ ਸਕਦੀ ਬੇਅੰਤ ਹੈ ਤੂੰ। ਕਬੀਰ ਸਾਤ ਸਮੁੰਦਰ ਮਸ ਕਰੋ, ਜੇ ਸੱਤਾਂ ਸਮੁੰਦਰਾਂ ਦੀ ਸ਼ਾਹੀ ਬਣਾ ਲਈਏ, ਕਲਮ ਕਰੋ ਬਨ ਰਾਏ, ਜਿੰਨੀ ਬਨਸਪਤੀ ਹੈ ਸਾਰੀਆਂ ਕਲਮਾਂ ਬਣਾ ਲਈਏ, ਬਸਦਾ ਕਾਗਜ਼ ਜਾਓ ਕਰੋ, ਧਰਤੀ ਸਾਰੀ ਕਾਗਜ਼ ਬਣਾ ਲਈਏ, ਹਰ ਜਸ ਲਿਖਣ ਨਾ ਜਾਏ, ਤਾਂ ਵੀ ਤੇਰਾ ਜਸ ਲਿਖਿਆ ਨਹੀਂ ਜਾਂਦਾ। ਕਾਗਦ ਦੀਪ ਸਭੈ ਕਰਕੇ ਸਾਤ ਸਮੁੰਦਰ ਕੀ ਮਸਕਾਏ ਹੋ, ਕਾਟ ਬਨਸਪਤੀ ਸਿਗਰੀ ਲਿਖਵੇ ਹੋ ਲੇਖਨ ਕਾਜ ਬਣਾਏ ਹੋ। ਤੇ ਇਤਿਹਾਸਕ ਮਹਾਰਾਜ ਨੇ ਇਹੀ ਭਾਵ ਲਿਆ ਉੱਥੇ ਦਸਮ ਦੇ ਵਿੱਚ ਵੀ।
ਕਹੋ ਨਾਨਕ ਬੇਅੰਤ ਗੁਸਾਈ,
ਸਤਿਗੁਰੂ ਜੀ ਕਥਨ ਕਰਦੇ, ਹੇ ਪ੍ਰਭੂ ਤੂੰ ਬੇਅੰਤ ਅੰਤ ਤੋਂ ਰਹਿਤ, ਸਦਾ ਗੁਸਾਈ ਮਾਲਕ ਹੈ,
ਆਦਿ ਮਧ ਅੰਤ ਪ੍ਰਭ ਸੋਏ,
ਪ੍ਰਭੂ ਪਰਮੇਸ਼ਰ ਤੂੰ ਜਗ ਦੇ ਆਦਿ ਵਿੱਚ ਅਧਿਸ਼ਾਨ ਰੂਪ ਸੀ, ਮਧ ਵਿੱਚ ਵਿਆਪਕ ਸਰੂਪ, ਅੰਤ ਨੂੰ ਸਿਧਾਂਤ ਰੂਪ ਹੋਵੇਗਾ।
ਆਦ ਮਦ ਅੰਤ ਪ੍ਰਭ ਸੋਈ,
ਪ੍ਰਭੂ ਪਰਮੇਸ਼ਰ ਸੋਈ ਤੂੰ ਜਗ ਦੇ ਆਦ ਵਿੱਚ ਅਧਿਸ਼ਾਨ ਰੂਪ, ਮਦ ਵਿੱਚ ਵਿਆਪਕ ਰੂਪ, ਅੰਤ ਵਿੱਚ ਸਿਧਾਂਤ ਰੂਪ ਹੈ।
ਹੱਥ ਤਿਸੈ ਕੈ ਨਿਵੇੜਾ,
ਤਿਸੈ ਤਿਸ ਆਪ ਜੀ ਦੇ ਹੱਥ ਵਿੱਚ ਹੀ ਨਿਵੇੜਾ ਇਨਸਾਫ ਹੈ ਜੀ।
ਤਿਸੈ ਸਰੀਕ ਨਾਹੀ ਰੇ ਕੋਈ,
ਇਹ ਭਾਈ ਉਸ ਵਾਹਿਗੁਰੂ ਦਾ ਸਰੀਕਾ ਕਰਨ ਵਾਲਾ ਕੋਈ ਨਹੀਂ ਹੈ, ਬਰਾਬਰੀ ਕਰਨ ਵਾਲਾ ਕੋਈ ਨਹੀਂ ਹੈ।
ਕਿਸੇ ਹੀ ਬੁੱਤੈ ਜਵਾਬ ਨਾ ਹੋਏ,
ਇਹਨੂੰ ਥੋੜਾ ਜਾ ਕੱਸ ਕੇ ਬੋਲਣਾ ਜੀ ਬੁੱਤੈ, ਤੇ ਇਸ ਕਰਕੇ ਉਹ ਕਿਸੇ ਦੇ ਬੁੱਤੇ ਪਾਸੋਂ ਜਵਾਬ ਇਨਕਾਰ ਨਹੀਂ ਹੋ ਸਕਦਾ, ਕਿਸੇ ਦੇ ਬੁੱਤੇ ਬਹਾਨੇ ਪਰਮੇਸ਼ੁਰ ਤਾਂ ਹੀ ਜਵਾਬ ਨਹੀਂ ਹੁੰਦਾ।
ਕਿਸੇ ਹੀ ਬੁੱਤੇ ਜਵਾਬ ਨਾ ਹੋਏ,
ਇਸ ਕਰਕੇ ਕਹਿੰਦਾ ਉਹ ਐਵੇਂ ਬੁੱਤੇ ਲਾਉਣਾ, ਉਹਦਾ ਮਤਲਬ ਇਹ ਹੁੰਦਾ ਬਹਾਨੇ ਲਾਉਣਾ, ਤੇ ਇਸ ਪ੍ਰਕਾਰ ਤੂੰ ਮਹਾਰਾਜ ਤੇ ਬਹਾਨੇ ਕਰਕੇ ਕੋਈ ਵੀ ਜਵਾਬ ਨਹੀਂ ਦੇ ਹੋ ਸਕਦਾ, ਕਿਸੇ ਬੁੱਤੇ ਬਹਾਨੇ ਕਰਕੇ ਵੀ ਪਰਮੇਸ਼ੁਰ ਤਾਂ ਹੀ ਜਵਾਬ ਨਹੀਂ ਹੋ ਸਕਦਾ ਜੀ।
ਨਾਨਕ ਕਾ ਪ੍ਰਭ ਆਪੇ ਆਪੇ,
ਸਤਿਗੁਰੂ ਸਾਹਿਬ ਜੀ ਕਥਨ ਕਰ, ਸਾਡੇ ਜਨਾਂ ਦਾ ਪ੍ਰਭੂ ਪਰਮੇਸ਼ਰ ਆਪੇ ਆਪ ਹੀ ਸਮਰੱਥ ਹੈ, ਉਹ ਆਪ ਹੀ ਜੀਵਾਂ ਪਾਸੋਂ ਹਿਸਾਬ ਕਿਤਾਬ ਕਰਦਾ ਹੈ, ਤੇ ਆਪ ਹੀ ਬਖਸ਼ਣ ਵਾਲਾ ਹੈ।
ਕਰ ਕਰ ਵੇਖੈ ਚੋਜ ਖੜਾ,
ਉਹ ਸਾਰਿਆਂ ਹਿਰਦਿਆਂ ਸੱਚਖੰਡ ਵਿੱਚ ਖੜਾ ਖਲੋਤਾ ਭਾਵ ਇਸਤਿਤ ਹੋਇਆ, ਸਾਰੇ ਚੋਜ ਕੌਤਕ ਕਰਕੇ ਵੇਖਿਆ ਵੇਖ ਰਿਹਾ ਹੈ।
ਮਾਰੂ ਮਹੱਲਾ ਪੰਜਵਾਂ,
ਜਿਵੇਂ ਕੱਲ ਆਪ ਜੀ ਨੇ ਸ਼ਬਦ ਸੁਣਿਆ ਸਿਵੇਂ ਧਰਤੀ ਔਰ ਆਕਾਸ਼ ਸ਼ਬਦ ਆਇਆ ਸੀ ਨਾ, ਉਹਦੇ ਚ ਪੂਰੇ ਵਿਸਥਾਰ ਨਾਲ, ਕਿਉਂਕਿ ਇੱਕ ਥਾਂ ਇਹ ਵਾਰ ਵਾਰ ਤਾਂ ਹੋ ਨਹੀਂ ਸਕਦੀ, ਉਹਦੇ ਵਿੱਚ ਤਿੰਨ ਚਾਰ ਚੀਜ਼ਾਂ ਇਕੱਠੀਆਂ ਆਈਆਂ ਵੀ ਨਾਮ ਦੀ ਪਰਿਭਾਸ਼ਾ ਕੀ ਹੈ, ਸਰੂਪ ਲੱਖਣ ਕੀ ਹੈ ਨਾਮ ਦਾ, ਨਾਮ ਦੀਆਂ ਅਵਸਥਾ ਕਿਹੜੀਆਂ ਨੇ, ਦਸ ਅਵਸਥਾ ਗੁਰੂ ਗ੍ਰੰਥ ਸਾਹਿਬ ਜਿਹੜੀਆਂ ਲਿਖੀਆਂ ਉਹਨਾਂ ਦੀ ਵਿਆਖਿਆ ਸੁਣੀ ਕੱਲ ਆਪ ਜੀ ਨੇ, ਵਾਰ ਵਾਰ ਨਹੀਂ ਨਾ ਹੋ ਸਕਦੀ। ਇਸ ਕਰਕੇ ਵੀ ਜਿਹੜੇ ਕਿਰਤਮ ਨਾਮ ਨੇ ਉਹਨਾਂ ਦੀ ਗੱਲ ਸੁਣੀ ਸੀ, ਰਿਛਸ ਜਦ ਰਿਸ ਗੁਣ ਪ੍ਰਯੁਕਤ ਕਿਰਿਆ ਪ੍ਰਯੁਕਤ ਸੰਬੰਧਿਤ ਵਿਅਕਤੀਗਤ, ਤੇ ਇਹ ਜਿਹੜੇ ਰਿਛ ਸਨਾਮ ਇਹਨਾਂ ਦੀ ਵੀ ਵਿਆਖਿਆ ਪੂਰੀ ਕੱਲ ਆਪ ਜੀ ਨੇ ਸੁਣੀ ਹੈ। ਹੁਣ ਇਹ ਜਿਹੜਾ ਸ਼ਬਦ ਆ ਰਿਹਾ ਹੈ ਇਹ ਕਿਰਤਮ ਨਾਮ ਕਥਨ ਕਰਨਗੇ ਮਹਾਰਾਜ, ਤੇ ਫਿਰ ਪਰਾਪੂਰਵਲਾ ਨਾਮ ਦੱਸਣਗੇ ਕੀ ਹੈ। ਇਹ ਵੀ ਅੱਜ ਦੀ ਕਥਾ ਚ ਬੜਮੁੱਲੀ ਵਿਚਾਰ ਸਮਝੋ। ਉਹ ਕੀ ਹੈ ਵੀ ਇੱਕ ਦਿਨ ਗੁਰੂ ਅਰਜਨ ਦੇਵ ਜੀ ਗੁਰੂ ਕੇ ਬਾਗ ਵਾਲੀ ਜਗ੍ਹਾ ਮੰਜੀ ਸਾਹਿਬ ਤੇ ਸ਼ਸ਼ੋਭਤ ਸੀ। ਸਿੱਖਾਂ ਨੇ ਬਾਬਾ ਬੁੱਢਾ ਸਾਹਿਬ ਤੋਂ ਬੇਨਤੀ ਕਰਵਾਈ ਕਿ ਮਹਾਰਾਜ ਨੂੰ ਬੇਨਤੀ ਕਰੋ। ਬਾਬਾ ਬੁੱਢਾ ਸਾਹਿਬ ਹੱਥ ਜੋੜ ਕੇ ਖੜੇ ਹੋ ਗਏ। ਮਹਾਰਾਜ ਕਹਿੰਦੇ ਭਾਈ ਬੁੱਢਾ ਸਾਹਿਬ ਤੁਸੀਂ ਨਾ ਹੱਥ ਜੋੜਿਆ ਕਰੋ, ਤੁਸੀਂ ਸਤਿਕਾਰਯੋਗ ਹੋ, ਕਹੋ ਜੋ ਕਹਿਣਾ ਚਾਹੁੰਦੇ ਹੋ, ਨਿਰਖ ਸੰਕੋਚ ਨਿਰਸੰਦੇਹ ਕਹੋ। ਕਹਿੰਦੇ ਗਰੀਬ ਨਿਵਾਜ ਸੁਣਿਆ ਜਿਵੇਂ ਪੁਰਾਣਾਂ ਦੇ ਵਿੱਚ ਜਿਹੜਾ ਸ਼ਿਵ ਪੁਰਾਣ ਹੈ ਉਹਦੇ ਸ਼ਿਵ ਸਤੋਤਰ ਹੈ, ਬ੍ਰਹਮ ਪੁਰਾਣ ਦੇ ਬ੍ਰਹਮ ਸਤੋਤਰ ਹੈ, ਵਿਸ਼ਨ ਪੁਰਾਣ ਦੇ ਵਿਸ਼ਨ ਸਤੋਤਰ ਹੈ, ਮਾਰਕੰਡੇ ਪੁਰਾਣ ਦੇ ਦੁਰਗਾ ਸਤੋਤਰ ਹੈ। ਇਹ ਸਤੋਤਰ ਤੇ ਸੱਚੇ ਪਾਤਸ਼ਾਹ ਜੀ ਜਿਹਦੇ ਵਿੱਚ ਬਹੁਤ ਸਾਰੇ ਇਸ ਤਰ੍ਹਾਂ ਦੇ ਸਤੋਤਰਾਂ ਵਾਲੀਆਂ ਬਾਣੀਆਂ ਮਿਲਦੀਆਂ ਹਨ। ਇਉਂ ਸੰਸਾਰ ਈਸ਼ਵਰ ਦੇ ਨਾਵਾਂ ਦਾ ਸਾਹਸਰ ਨਾਮ ਹੈ, ਇਹ ਬਣੇ ਹੋਏ ਨੇ ਸਾਹਸਰ ਨਾਮੇ। ਤੇ ਗੁਰੂ ਘਰ ਦੇ ਵਿੱਚ ਮਹਾਰਾਜ ਸਾਹਸਰ ਨਾਮਾ ਸੰਗਤਾਂ ਸੁਣਨਾ ਚਾਹੁੰਦੀਆਂ ਹਨ, ਆਪਣੇ ਮੁੱਖ ਮੁਖਾਰ ਬਿੰਦ ਤੋਂ ਤੁਸੀਂ ਵੀ ਸਾਹਸਰ ਨਾਮਾ ਉਚਾਰਨ ਕਰ ਦਿਓ। ਤੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੂੰ ਇਹ ਬੇਨਤੀ ਕੀਤੀ। ਤੇ ਜਿਵੇਂ ਸ਼ੇਸ਼ ਨਾਗ ਆਦਿ ਉਹ ਈਸ਼ਵਰ ਦੇ ਰਚੇ ਹੋਏ ਸਮਗਰ ਨਾਮਾਂ ਦਾ ਚਿੰਤਨ ਕਰਦੇ ਆ, ਪੜ੍ਹਨ ਸੁਣਨ ਤੇ ਸਰਗੁਣ ਤੇ ਨਿਰਗੁਣ ਦੇ ਨਾਮਾਂ ਦਾ ਬੋਧ ਹੋ ਸਕੇ ਵੀ ਸਰਗੁਣ ਦੇ ਵਿੱਚ ਕਿਹੜੇ ਨਾਮ, ਨਿਰਗੁਣ ਦਾ ਕਿਹੜਾ ਨਾਮ, ਇਹ ਮਹਾਰਾਜ ਸਾਨੂੰ ਬੋਧ ਹੋ ਸਕੇ, ਐਸੀ ਕਿਰਪਾ ਕਰ ਦਿਓ। ਇਹ ਮਹਾਰਾਜ ਸਾਹਿਬ ਨੂੰ ਬੇਨਤੀ ਕੀਤੀ ਸੀ ਸਿੱਖਾਂ ਨੇ। ਮਹਾਰਾਜ ਸਾਹਿਬ ਨੇ ਫਿਰ ਇਹ ਪ੍ਰਾਰਥਨਾ ਸੁਣ ਕੇ ਗੁਰਸਿੱਖਾਂ ਦੀ ਪਰਮੇਸ਼ਰ ਦੇ ਨਿਰਗੁਣ ਸਰੂਪ ਦੇ, ਸਰਗੁਣ ਸਰੂਪ ਦੇ ਔਰ ਜਿਹੜੇ ਕਿਰਤਮ ਨਾਮ ਹੈ ਉਹਨਾਂ ਬਾਰੇ ਕਥਨ ਕੀਤਾ। ਫਿਰ ਅਖੀਰ ਦੇ ਵਿੱਚ ਸਤਨਾਮ ਪਰਾਪੂਰਵਲਾ ਕਹਿਣਗੇ। ਗੁਰਸਿੱਖਾਂ ਦੇ ਵਿੱਚ ਇਹ ਸ਼ਬਦ ਦਾ ਸਹੰਸਰ ਨਾਮਾ ਕਰਕੇ ਪੁਰਾਤਨ ਗੁਰਸਿੱਖਾਂ ਚ ਪ੍ਰਸਿੱਧੀ ਹੈ ਵੀ ਗੁਰੂ ਗ੍ਰੰਥ ਸਾਹਿਬ ਸਹੰਸਰ ਨਾਮ ਹੈ, ਇਹ ਅੱਜ ਆਇਆ ਸਹੰਸਰ ਨਾਮਾ। ਤੇ ਸਹੰਸਰ ਨਾਮੇ ਦਾ ਪੁਰਾਤਨ ਸਿੱਖਾਂ ਦੇ ਵਿੱਚ ਤੇ ਹੁਣ ਤਾਂ ਘਟ ਗਈ ਹੈ ਬਾਤ। ਜਦੋਂ ਸਵੇਰੇ ਉੱਠਣਾ ਤੇ ਉੱਠ ਕੇ ਇਸ਼ਨਾਨ ਕਰਦੇ ਕਰਦੇ ਇਹ ਸ਼ਬਦ ਦਾ ਜਾਪ ਕਰਦੇ, ਜ਼ਬਾਨੀ ਕੰਠ ਕਰਦੇ ਸੀ ਇਸ ਨੂੰ, ਸਹੰਸਰ ਨਾਮੇ ਦਾ ਜਾਪ ਕਰਕੇ ਫਿਰ ਬਾਣੀ ਦਾ ਜਾਪ ਸ਼ੁਰੂ ਕਰਦੇ, ਉਹਦਾ ਜ਼ਿਆਦਾ ਮਹੱਤਵ ਮੰਨਦੇ ਸੀ। ਇਸ ਕਰਕੇ ਇਹ ਅੱਜ ਵਿਸ਼ੇਸ਼ ਕਰਕੇ ਸਹੰਸਰ ਨਾਮਾ ਆਇਆ ਜੀ, ਸਰਵਣ ਕਰੋ। ਇਹਦੇ ਵਿੱਚ ਕਿਰਤਮ ਨਾਮ ਕਥਨ ਕਰਨਗੇ ਮਹਾਰਾਜ ਸਾਹਿਬ। ਮਹਾਂਪੁਰਖ ਦੱਸਦੇ ਸੀ ਜੇ ਸਾਰੇ ਨਾਮਾਂ ਨੂੰ ਜੋੜੀ 101 ਨਾਮ ਆ ਜਾਂਦਾ ਇਹਦੇ ਵਿੱਚ ਪਰਮਾਤਮਾ ਦਾ। ਤੇ ਉਸ ਤਰ੍ਹਾਂ ਘਟਨ ਜਿਹਦੇ ਵਿੱਚ ਜਿਵੇਂ ਲੱਛਮੀ ਸ਼ਬਦ ਛੱਡਤਾ, ਲੱਛਮੀ ਦਾ ਇਕੱਲਾ ਨਾਰਾਇਣ ਲੈ ਲਿਆ, ਐਂ ਘੱਟ ਵੱਧ ਵੀ ਹੈ ਗਿਣਤੀ, ਪਰ 101 ਨਾਮ ਪਰਮਾਤਮਾ ਦਾ ਆ ਜਾਂਦਾ। ਇੱਕ ਵਾਰੀ ਜਾਪ ਕਰਨ ਦੇ 101 ਵਾਰੀ ਪਰਮਾਤਮਾ ਦਾ ਨਾਮ ਜਪਿਆ ਗਿਆ। ਜਿਵੇਂ ਜਾਪ ਸਾਹਿਬ ਦਾ ਇੱਕ ਵਾਰੀ ਪਾਠ ਕਰ ਲਈਏ ਤਾਂ 1000 ਵਾਰ ਪਰਮਾਤਮਾ ਨੂੰ ਮੱਥਾ ਟੇਕਿਆ ਗਿਆ, ਬਹੁਤ ਵੱਡਾ ਮਹੱਤਵਾ। ਨਮਸਕਾਰ ਭਗਤੀ ਹੈ ਜਾਪ ਸਾਹਿਬ ਦੇ ਵਿੱਚ, ਆਓ ਸਰਵਣ ਕਰੋ ਜੀ।
ਚੁੱਤ ਪਾਰ ਬ੍ਰਹਮ ਪਰਮੇਸ਼ਰ ਅੰਤਰ ਜਾਮੀ।
ਤੇ ਇਹ ਜਿਹੜਾ ਅਚੁੱਤ ਪਾਠ ਹੈ, ਮਹਾਂਪੁਰਖਾਂ ਦਾ ਪਾਠੀ ਅਚੁੱਤ ਪਾਠ ਵੀ ਕਰਦਾ, ਤੇ ਇਸ ਕਰਕੇ ਇਹ ਭਰਮ ਨਹੀਂ ਕਰਨਾ, ਕੋਈ ਬਹੁਤਾ ਭੇਦ ਨਹੀਂ ਹੈ। ਤੇ ਅਚੁੱਤ ਕਿਸ ਨੂੰ ਕਹਿੰਦੇ? ਅਗੇੜ ਨੂੰ। ਕਈ ਜਿਹੜੇ ਨਾ ਪ੍ਰਚਲਿਤ ਸਾਡੀ ਬੋਲੀ ਹੈ, ਕੋਈ ਕਿਸੇ ਪਹਿਲਵਾਨ ਸਮਝ ਲਓ ਵੀ ਕੁਸ਼ਤੀ ਲੜਦੇ ਆ, ਉਹ ਜਦੋਂ ਫੜ ਕੇ ਉਹਦੀ ਪਿੱਠ ਲਾ ਦਿੰਦਾ ਨਾ ਧਰਤੀ ਤੇ, ਜ਼ਮੀਨ ਤੇ ਗੋਡਾ ਉਹਦੀ ਧੌਣ ਤੇ ਧਰ ਲਿਆ ਤੇ ਉਹਦੀ ਪਿੱਠ ਲਾ ਦਿੱਤੀ, ਛਾਤੀ ਤੇ ਗੋਡਾ ਧਰ ਲਿਆ, ਕਹਿੰਦੇ ਲਓ ਵੀ ਫਲਾਨਾ ਚਿੱਤ ਕਰ ਦਿੱਤਾ। ਚਿੱਤ ਨਾਮ ਧਰਤੀ ਤੇ ਡਿੱਗਣ ਦਾ। ਕਹਿੰਦੇ ਸੱਪ ਮਰਿਆ, ਕਹਿੰਦੇ ਸੱਪ ਚਿੱਤ ਹੋਇਆ ਪਿਆ, ਮਰਿਆ ਪਿਆ ਸੱਪ, ਪੁੱਠਾ ਹੋ ਜਾਂਦਾ ਸੱਪ ਮਰ ਕੇ। ਜਿਹੜੀ ਅਗੇੜ ਗਿੜਨਾ, ਗਿੜ ਨਾਮ ਡਿੱਗ ਜਾਣ ਦਾ, ਤੇ ਅਗੇੜ ਨਾਮ ਹੁੰਦਾ ਜਿਹੜਾ ਡਿੱਗੇ ਨਾ। ਤੇ ਅਚੁੱਤ ਦੇ ਵੀ ਉਹੀ ਅਰਥ ਨੇ, ਜਿਹੜਾ ਚਿੱਤ ਨਾ ਹੋਵੇ, ਡਿੱਗੇ ਨਾ ਆਪਣੀ ਪਦਵੀ ਤੋਂ ਕਦੇ ਵੀ, ਉਹ ਆਪਣੀ ਪਦਵੀ ਦੇ ਉੱਪਰ ਗਿਰਨ ਤੋਂ ਰਹਿਤ ਹੈ, ਇਸ ਕਰਕੇ ਉਹਨੂੰ ਕਿਹਾ ਅਚੁੱਤ। ਪਾਰ ਨਾਮ ਹੈ ਪ੍ਰਕਿਰਤੀ ਕਰਕੇ ਜਿਹਦਾ ਪਾਰ ਵਰਾਰ ਨੇ। ਬ੍ਰਹਮ ਨਾਮ ਹੈ ਵਿਆਪਕ ਦਾ, ਉਹ ਪਰਮੇਸ਼ਰ ਵਾਹਿਗੁਰੂ, ਉਹ ਪਾਪਾਂ ਤੋਂ ਪਾਰ ਪਰੇ ਹੈ, ਬ੍ਰਹਮ ਵਿਆਪਕ ਸਰੂਪ ਹੈ, ਐਂ ਵੀ ਇਹਦਾ ਅਰਥ ਹੈ। ਅਚੁੱਤ ਪਾਰ ਬ੍ਰਹਮ ਪਰਮੇਸ਼ਰ, ਪਰਮ ਜਮਾਂ ਈਸ਼ਰ, ਪਰਮੇਸ਼ਰ, ਪਰਮ ਈਸ਼ਰ ਕੀ ਪਰਮ ਵੱਡਾ, ਈਸ਼ਰ ਈਸ਼ਰ ਹੈ, ਕਿਉਂਕਿ ਵਿਦਾਂਤੀਆਂ ਨੇ ਪੰਜ ਈਸ਼ਰ ਲਿਖੇ ਹੋਏ ਹੈ, ਪੁਰਾਣ ਕਥਾ ਵਿੱਚ ਵੀ ਲਿਖੇ ਨੇ। ਵਿਸ਼ਨੂੰ ਨੂੰ ਈਸ਼ਰ ਕਹਿੰਦੇ, ਗਣੇਸ਼ ਨੂੰ ਕਹਿੰਦੇ ਨੇ, ਸ਼ਿਵਜੀ ਨੂੰ ਈਸ਼ਰ ਕਹਿੰਦੇ ਆ, ਸੂਰਜ ਨੂੰ ਕਹਿੰਦੇ ਆ, ਤੇ ਅਸ਼ਪਦੀ ਦੇਵੀ ਨੂੰ ਵੀ ਈਸ਼ਰ ਮੰਨਦੇ ਆ। ਇਹ ਪੰਜ ਈਸ਼ਰ ਜਿਹੜੇ ਨੇ ਸੰਸਾਰ ਪੂਜਦਾ ਇਹਨਾਂ ਨੂੰ। ਇਹ ਈਸ਼ਰ ਤਾਂ ਹੈ ਪਰ ਕਾਰਜ ਰੂਪ ਨੇ, ਤੇ ਉਹ ਪਰਮਾਤਮਾ ਕਾਰਨ ਰੂਪ ਈਸ਼ਰ ਹੈ। ਇਸ ਕਰਕੇ ਸਾਰਿਆਂ ਦਾ ਅੰਤਰਜਾਮੀ ਹੈ, ਅੰਦਰ ਦੀ ਜਾਣਨ ਵਾਲਾ ਹੈ, ਐਸਾ ਪਰਮੇਸ਼ਰ ਹੈ।
ਮਧੂਸੂਦਨ ਦਾਮੋਦਰ ਸੁਆਮੀ,
ਇਸ ਸ਼ਬਦ ਦੀ ਭਾਵੇਂ ਮਹੀਨਾ ਕਥਾ ਕਰੀ ਜਾਓ, ਮਹੀਨਾ ਵੀ ਇਹਦੀ ਵਿਆਖਿਆ ਜਿਹੜੀ ਹੈ, ਕਿਉਂਕਿ ਇੱਕ ਇੱਕ ਦੇ ਵੀ ਬੜੀਆਂ ਬੜੀਆਂ ਸਾਖੀਆਂ ਹਨ। ਪਰ ਆਪਾਂ ਸੰਖੇਪ ਕਰਕੇ ਥੋੜਾ ਜਿਹਾ ਸਮਝ, ਮਧੂਸੂਦਨ ਤੂੰ ਮਧ, ਮਧ ਕੈਟ, ਮਧੂ ਤੇ ਕੈਟਵ ਦੋ ਸੀ ਇਹ, ਉਹਦੇ ਸੂਦਨ ਜਾਣੀ ਉਹਨੂੰ ਕੱਟਣ ਵਾਲਾ, ਸੂਦਨ ਨਾਮ ਕੱਟਣ ਦਾ, ਮਾਰਨ ਵਾਲਾ ਹੈ, ਇਸ ਕਰਕੇ ਉਹਦਾ ਨਾਮ ਮਧੂਸੂਦਨ ਪੈ ਗਿਆ। ਇਹ ਮਹਾਂਭਾਰਤ ਅਤੇ ਕਾਲਕਾ ਪੁਰਾਣ ਆਦਿ ਵਿੱਚ ਕਥਾ ਹੈ ਕਿ ਮਧ ਕੈਟਵ ਨਾਮੇ ਦੋ ਦੈਤ ਜਿਹੜੇ ਵਿਸ਼ਨੂੰ ਭਗਵਾਨ ਨੇ ਆਪਣੀ ਸ਼ਕਤੀ ਦੇ ਨਾਲ ਪੈਦਾ ਕੀਤੇ, ਪਹਿਲਾਂ ਬਰਮਾ ਪੈਦਾ ਕੀਤਾ ਕਵਲ ਫੁੱਲ ਦੇ ਵਿੱਚੋਂ, ਤੇ ਫਿਰ ਉਸ ਨੇ ਦਸਮ ਗ੍ਰੰਥ ਦੇ ਅੰਦਰ ਤੇ ਪੁਰਾਣੇ ਦੇ ਅੰਦਰ ਲਿਖਿਆ ਹੈ ਕਿ ਆਪਣੇ ਕੰਨ ਦੇ ਵਿੱਚੋਂ ਮੈਲ ਕੱਢ ਦੇ ਦੈਤ ਬਣਾਇਆ। ਇਸ ਕਰਕੇ ਉਹ ਦੈਤ ਬੜੇ, ਦੋ ਭਰਾ ਫਿਰ ਜਿਹੜੇ ਸੀ, ਦੋ ਦੈਤ ਪੈਦਾ ਹੋਏ। ਉਹ ਪੈਦਾ ਹੁੰਦੀ ਬਰਮਾ ਦੇ ਦੁਆਲੇ ਹੋ ਗਏ, ਅਖੇ ਤੈਨੂੰ ਖਾਵਾਂਗੇ। ਬਰਮਾ ਡਰ ਗਿਆ, ਉਹਨੇ ਕਿਹਾ ਹੇ ਈਸ਼ਵਰ ਮੇਰੀ ਰੱਖਿਆ ਕਰੋ, ਆ ਕਿੱਥੋਂ ਬਲਾ ਚਿੰਬੜ ਗਈ ਮੈਨੂੰ, ਇਹ ਉਹਦੀ ਖੇਡ ਹੈ। ਫਿਰ ਈਸ਼ ਪਰਮਾਤਮਾ ਪ੍ਰਗਟ ਹੋ ਕੇ ਨਾ ਹਜ਼ਾਰ ਮੂੰਹਾਂ ਤੇ ਹਜ਼ਾਰ ਬਾਹਾਂ ਵਾਲਾ ਬੜਾ ਸਰੂਪ ਪ੍ਰਗਟ ਕੀਤਾ ਉਹਨੇ, ਤੇ ਉਹ ਪਹਿਲਾਂ ਤਾਂ ਉਸ ਤਰ੍ਹਾਂ ਸਮਾਨ ਰੂਪ ਦੇ ਪ੍ਰਗਟ ਹੋਏ ਜੈ ਜੈ ਰਾਕਸ਼ਾਂ ਦਾ ਯੁੱਧ ਹੋਇਆ 5000 ਬਰਾ, ਨਾ ਉਹ ਹਾਰੇ ਉਹ ਦੋ। ਇਹ ਕਲਾ ਅਖੀਰ ਨੂੰ ਉਹਨਾਂ ਦੇ ਮਨ ਪ੍ਰੇਰ ਦਿੱਤੇ ਭਗਵਾਨ ਜੀ ਨੇ, ਉਹ ਖੁਸ਼ ਹੋ ਕੇ ਕਹਿੰਦੇ ਉਹ ਵਿਸ਼ਨੂੰ, ਐਂ ਬੋਲੇ ਵੀ ਆ, ਕਹਿੰਦੇ ਉਹ ਵਿਸ਼ਨੂੰ ਤੂੰ ਬੜਾ ਬਲ ਵਾਲਾ ਨਿਕਲਿਆ। ਪੁੱਛ ਲਿਆ ਨਾ ਤੇਰਾ ਨਾਂ ਕੀ ਆ, ਕਹਿੰਦੇ ਵਿਸ਼ਨੂੰ। ਕਹਿੰਦੇ ਉਹ ਵਿਸ਼ਨੂੰ ਅਸੀਂ ਦੋ ਤੇ ਤੂੰ ਕੱਲਾ, ਲੈ ਵੀ ਅਸੀਂ ਤੇਰੇ ਤੇ ਪ੍ਰਸੰਨ ਹੋ ਗਏ, ਤੂੰ ਸਾਤੋਂ ਵਾਰ ਮੰਗ ਲੈ। ਤੇ ਭਗਵਾਨ ਜੀ ਕਹਿੰਦੇ ਵੀ ਤੁਸੀਂ ਜਿੱਥੇ ਸੂਰਮੇ ਹੋ ਇਹ ਦੱਸੋ ਵੀ ਸੂਰਮੇ ਕਿ ਦਾਨੀ ਵੀ ਹੋ। ਕਹਿੰਦੇ ਦਾਨੀ ਵੀ ਵੱਡੇ ਵੱਡੇ ਹੁੰਦਾ ਜਿਹੜਾ ਸੂਰਮਾ ਹੁੰਦਾ। ਤੇ ਕਹਿੰਦੇ ਫਿਰ ਵਚਨ ਦਿਓ, ਜੋ ਮੈਂ ਮੰਗਾਂ ਦਿਓਗੇ? ਕਹਿੰਦੇ ਹਾਂ, ਜੋ ਮਰਜ਼ੀ ਮੰਗ ਲੈ। ਕਹਿੰਦੇ ਆਪਣਾ ਸਿਰ ਦੇ ਦਿਓ। ਉਹ ਕਹਿੰਦੇ ਵੀ ਜੇ ਸਿਰ ਦੇ ਤਾਂ ਲੜਾਂਗੇ ਕਿਹਦੇ ਨਾਲ ਵੀ ਤੂੰ, ਪਰ ਅਸੀਂ ਵਚਨ ਦਿੱਤਾ। ਚੰਗਾ, ਇੱਕ ਵਚਨ ਤੂੰ ਸਾਡਾ ਪੂਰਾ ਕਰ ਦੇ। ਕਹਿੰਦੇ ਦੱਸ। ਕਹਿੰਦੇ ਸਾਡਾ ਸਿਰ ਉੱਥੇ ਵੱਢੀ ਜਿੱਥੇ ਖੁਸ਼ਕੀ ਹੋਵੇ। ਉਹਨਾਂ ਨੇ ਦੇਖ ਲਿਆ ਵੀ ਪਾਣੀਓ ਪਾਣੀਓ ਸਾਰੇ, ਖੁਸ਼ਕੀ ਤਾਂ ਹੈ ਹੀ ਨਹੀਂ ਕਿਤੇ। ਭਗਵਾਨ ਜੀ ਕਹਿੰਦੇ ਮੈਂ ਤੁਹਾਡਾ ਵਚਨ ਪੂਰਾ ਕਰੂੰ। ਫਿਰ ਉਹ ਵਿਰਾਟ ਰੂਪ ਧਾਰਨ ਕੀਤਾ, ਹਜ਼ਾਰ ਮੂੰਹਾਂ ਵਾਲਾ, ਹਜ਼ਾਰ ਬਾਹਾਂ ਵਾਲਾ, 48 ਕੋਹ ਦਾ ਚੌਂਕੜਾ, ਜਿਹੜੀ 24 ਕੋਹ ਦਾ ਸੱਜੇ ਪਾਸੇ ਨੂੰ, 24 ਕੋਹ ਦਾ ਖੱਬੇ ਪਾਸੇ ਨੂੰ, ਵਿਚਾਲੇ ਬਹਿ ਜਿੱਥੇ ਥਨੇਸਰ ਜਗ੍ਹਾ ਕਰਨਾਲ ਦੇ ਕੋਲ ਹੈ ਨਾ, ਥਨੇਸਰ ਜਗ੍ਹਾ ਉਹ, ਤੇ ਜਿੱਥੇ ਮਹਾਂਭਾਰਤ ਦਾ ਯੁੱਧ ਹੋਇਆ ਸੀ, 48 ਕੋਹ ਦੀ ਧਰਤੀ ਭਗਵਾਨ ਦੇ ਚੌਂਕੜੇ ਵਾਲੀ ਹੋਣ ਕਰਕੇ ਵੀ ਜਿਹੜਾ ਇੱਥੇ ਮਰੂਗਾ ਗਤੀ ਨੂੰ ਪ੍ਰਾਪਤ ਹੋਊਗਾ ਉੱਥੇ ਹੀ ਗੀਤਾ ਉਚਾਰਨ ਕੀਤੀ ਭਗਵਾਨ ਜੀ ਨੇ, ਗੀਤਾ ਮੰਦਿਰ ਬਣਿਆ ਹੋਇਆ। ਇਸ ਕਰਕੇ 18 ਖੂਣੀਆਂ ਇੱਥੇ ਹੀ ਖਤਮ ਹੋਈਆਂ, ਇਹ 48 ਕੋਹ ਦਾ ਚੌਂਕੜਾ ਸੀ, ਤੇ ਜਿਸ ਕਰਕੇ ਫਿਰ ਇੱਥੇ ਸਿਰ ਵੱਢਿਆ ਉਹਨਾਂ ਦਾ। ਤੇ ਇਸ ਪ੍ਰਕਾਰ ਇਹ ਇੱਥੇ ਮਧੂ ਤੇ ਕੈਟਵ ਦੋ ਇਹ ਦੈਤ ਸੀ, ਮਧੂਸੂਦਨ ਤਾਂ ਇਹਦਾ ਨਾਮ ਪਿਆ ਹੈ। ਅੱਗੇ ਆ ਦਾਮੋਦਰ। ਦਾਮੋਦਰ ਜਿਹੜਾ ਦਾਮ ਜਮਾ ਉਦਰ, ਉਹ ਕੀ ਹੋਇਆ, ਇਲਤਾਂ ਵਾਲੀਆਂ ਕਰਦੇ ਸੀ ਦੁਆਪਰ ਦੇ ਭਗਵਾਨ ਕ੍ਰਿਸ਼ਨ ਜੀ, ਬਹੁਤ ਵਾਰ ਬਾਤਾਂ ਨੂੰ ਸਤਾਉਂਦੇ, ਕਹਿੰਦੇ ਤੂੰ ਲਟਖਟ ਹੈ ਬਹੁਤ, ਕਈ ਵਾਰੀ ਡਾਂਗ ਲੈ ਕੇ ਮਗਰ ਭੱਜਦੇ, ਮਾਰਨ ਦੀ ਹਿੰਮਤ ਨਾ ਪੈਂਦੀ, ਅਲਾਂਭੇ ਮਿਲਣ ਲੱਗ ਗਏ, ਤੇ ਕੀ ਲੋਕਾਂ ਦਾ ਖਾਣਾ, ਗਰੀਬਾਂ ਦੇ ਬੱਚਿਆਂ ਨੂੰ ਖਵਾ ਦੇਣਾ, ਤੇ ਇਸ ਪ੍ਰਕਾਰ ਉਹ ਕਰਦੇ ਹੋਏ ਜਦੋਂ ਸਾਰੇ ਗੋਕਲ ਦੇ ਲੋਕ ਤੰਗ ਹੋ ਗਏ, ਮਾਤਾ ਦਸ਼ੋਧਾ ਨੂੰ ਕਿਹਾ ਤੇਰਾ ਲੱਲਾ ਸਾਨੂੰ ਦੁਖੀ ਬਹੁਤ ਕਰਦਾ। ਉਹਨੂੰ ਕਹਿੰਦੀ ਲਿਆ ਅਜੇ ਇਹਨੇ ਰੋਜ਼ ਅਲਾਂਭੇ ਲੈਣਾ, ਰੱਸੀ ਚੱਕ ਲਈ, ਕਹਿੰਦੀ ਤੈਨੂੰ ਬੰਨੂਗੀ ਹੁਣ ਜਿਵੇਂ ਪਸ਼ੂ ਬੰਨੀ ਦੀ ਹੈ। ਉਹ ਇੰਨਾ ਪੇਟ ਫੈਲਾਈ ਜਾਣ, ਰੱਸੀ ਛੋਟੀ ਪੈ ਗਈ, ਫਿਰ ਗੁਆਂਢੀਆਂ ਦੇ, ਫਿਰ ਸਾਰੇ ਗੋਕਲ ਦੇ ਰੱਸੇ ਮੁੱਕ ਗਏ। ਪ੍ਰਭੂ ਦਾ ਅਖੀਰ ਦੇ ਵਿੱਚ ਫਿਰ ਖੇਡ ਸਮਾਪਤ ਕੀਤੀ, ਉਹ ਪੇਟ ਨੂੰ ਰੱਸੀ ਬੰਨ ਕੇ ਉੱਖਲ ਦੇ ਨਾਲ ਬੰਨਤਾ। ਉੱਖਲ ਦੇ ਨਾਲ ਜਦੋਂ ਬੰਨਿਆ, ਜਿਉਂ ਉੱਥੋਂ ਸਾਸੀ ਉੱਖਲ ਨੂੰ ਲੈ ਕੇ ਭੱਜੇ, ਜਮਲਾਰਜਨ ਦੋ ਜੋੜੇ ਬਿਰਸ਼ ਸੀ, ਉਹਦੇ ਵਿੱਚ ਉੱਖਲ ਫਸ ਗਿਆ, ਜੜਾਂ ਤੋਂ ਫੁੱਟ ਦਿੱਤੇ, ਤੇ ਉਹਦੇ ਵਿੱਚੋਂ ਦੋ ਰੂਹਾਂ ਪ੍ਰਗਟ ਹੋਈਆਂ, ਨਲ ਤੇ ਕੁਬਰ। ਇਹ ਕਬੇਰ ਦੇ ਪੁੱਤਰ ਸੀ, ਕਿਤੇ ਨਾਰਦ ਤੁਰਿਆ ਜਾਂਦਾ ਸੀ, ਪਾਣੀ ਦੇ ਵਿੱਚ ਨੰਗੇ ਹੀ ਨਹਾਉਂਦੇ ਸੀ। ਉਹਨੇ ਨਾਰਦ ਨੇ ਕਿਹਾ ਉਹ ਮੁੜਿਓ, ਤੁਸੀਂ ਨੰਗੇ ਨਹਾਉਂਦੇ ਹੋ, ਮਰਿਆਦਾ ਤੋਂ ਉਲਟਾ ਪੜਦਾ ਰੱਖੀਦਾ। ਇਹਨਾਂ ਨੇ ਹਟਣਾ ਕੀ ਸੀ, ਸਮਾਂ ਨਾਰਦ ਕੰਨੀ ਨੂੰ ਮੂੰਹ ਕਰਕੇ ਪਿਸ਼ਾਬ ਕਰਨ ਲੱਗ ਗਏ, ਜ਼ਿਆਦਾ ਜਲੂਲ ਕੀਤਾ ਉਹਨੂੰ, ਕਹਿੰਦੇ ਜਾਓ ਤੁਸੀਂ ਜਾ ਕੇ ਕਹਿੰਦੇ ਬਿਰਸ਼ ਬਣੋ। फिर उन्हें पैर फड़े साडा उधार किवें होगा कहिंदे द्वापर दे भगवान कृष्ण दे रूप दे विच चोज करनगे उदों थोड़ा उधार हो कहिंदे जी हुण साडा उधार हो गया। इस करके शास्त्री जी ओ कहै दामोदर ते स्वामी नाम है मालक दा तुसीं ऐसे मालक हो ये तो है किरतम नामां दे अंदर हे वाहिगुरु ते तू कैसा है ते पहले नाम तो सारे ओही ने निर्गुण स्वरूप दे मधसूदन दामोदर स्वामी ते मधुसूदन ये जिन्हें मधु की है इत्थे हंकार रूपी मधु दैत उहदे कट्टण वाला है तू भगतां दा प्रेम रूपी रस्से दे नाल अपने हिरदे रूपी पेट नूं बना लैना तू भगतां के बस भगतां तां तेरा स्वामी मालक है सारयां दा
ऋषिकेश गोवर्धन धारी
हे प्रभु तू ऋषिकेश ऋषियां दा ईश्वर है ऋखीक एश अर्थ वास्ते ऋखीक इंद्रियां दा एश ईश्वर भाव चेष्टा कराने वाला है चेतन स्वरूप है ते तू ही ऐसा महाराज गोवर्धन धारी गोवर्धन धारी कहिंदे ने गोवर्धन पर्वत नूं अपनी उंगल ते धारण करन वाला है हे परमेश्वर ऐसा है। वह इस तरह जदों त्रेते जंग दे अंदर भगवान राम जी ने जदों पुल बनिया ना सारे जिहड़े उन्हां दे सेवक सी बंदर सी हनुमान पत्थर लैके आउंदे सी हनुमान एक पहाड़ चक्की आउंदा है ये जदों मथुरा दे कोल इत्थे पहुंचिया उदों राम जी का सुनेहा मिल गया भी पुल बनिया गया जिथे भी कोई पर्वत है उत्थे छिटक के आ जाओ। हनुमान जदों पर्वत चुकन लग्या आवाज आई कि हनुमान तू मैनू चकना उहदे विच ओ रूप होके बोले ऐसा प्रसंग है उन्हें कहा भी मैं राम जी की सेवा च तेनू लैके जाना है। वह कहिंदा जे लैके चलना राम जी के चरण दे ते पुआ मेरे ते मेरे नाल बचन कर कहिंदा बचन रहा पुआऊंगा। भगवान जी ने कहता इत्थे छड़ दो वह मथुरा दे कोल उत्थी रख के बह गया कोल। भगवान जी कहिंदे सारे आ गए हनुमान क्यों नहीं आया कहिंदे महाराज उन्हें वचन दिता सी पर्वत नूं इस करके उहदा उत्थी बैठा है कहिंदे भी थोड़े चरण पैणगे तां मैं आ सकदा मैं आ नहीं सकदा मेरा वचन दिता है मैं वचन नहीं झूठा करना। कहिंदे जाओ हनुमान नूं कह दो भी पर्वत नूं इह गल कह दे जदों असीं द्वापर च आए उदों तेरे उत्ते लीला करांगे तेरे उत्ते अनेकां तरह की लीला करांगे इस करके तू चिंता ना कर उदों खुल के चरण पावांगे एक बारी की बचपने तेरे ते बतीत करांगे। हनुमान आया इस करके फिर जिहड़ा ना वो भगवान कृष्ण जी ने जदों इंद्र की पूजा बंद कराती भी देवत्यां की पूजा बंद करो इंद्र गुस्से हो गया बदल भेजते भी हड़ा दो सारे गोकुल नूं भगवान कृष्ण ने एक चीची दे उत्ते वह पर्वत सी जिहड़ा त्रेते च बचन वह एक उंगल दे उत्ते चक लिया 28 दिन वर्खा करके बाह जहान की ला ली पानी रुड़ के जमना जांदा रहा इंद्र पैरी पै गया भी तुसी तो महाराज मैनू पता नहीं सी भी सुई अवतार हो मैं अग्ञानी हाँ मैनू बख्श दियो। इस करके ए फिर नाम पिया उन्हां दा गोवर्धन धारी क्योंकि चीची उंगली दे उत्ते 28 दिन चुकी रखिया सी इस करके हे भगवान जी तेरा नाम गोवर्धन धारी है ते इहदे साथ ही गोवर्धन पृथ्वी का नाम भी है ते जिथे ए बाहर दी गल है ना पृथ्वी दे आराधन कर तो पृथ्वी नूं धारण वाला रख्या करन वाला गुरु नानक रूप हो करके इस प्रकार है तू परमेश्वर वाहिगुरु ते ऋषिकेश जिहड़ा इंद्रियां दा महाराज मालक है तू इंद्रिया दी रख्या करन वाला है अगे दसदे हन जे धारण करन वाला है ऐसा
मुरली मनोहर हर रंगा
मुरली बांसुरी वजाउण वाला ते मुरली वाला कहिंदे ने हिंदू भरा साडे इह नाम है किरतम नाम है किरिया कीती ना निर्गुण सुरवे चेतन सत्ता रूपी मुरली बजाउण वाला है मनोहर मना नूं आकर्षण शक्ति दे नाल हरन वाला है ते इस करके हर एक दे रंगा रूपां आकारां नूं धारण करन वाला है हरेक दे पापां नूं हरन वाला है सारयां दे विच रंगिया होया है जे
मोहन वादव कृष्ण मुरारे
हे प्रभु तों मोहन मोह लैण वाला है संतां दे मोह नूं हन नाश करन वाला है ते माधव माया दा पति है कृष्ण काले रंग नूं कहिंदे ने भाई कृष्णा पक्ष एक चानन पक्ष नूं तां चानन कहिंदे उहनूं जिहड़ा अनेर पक्ष है उहनूं कृष्णा पक्ष भी कहिंदे है नाम तां कान्हा सी माता दशोदा ने दस्या काला होण करके कृष्ण कहण लग गए ते कृष्ण दा अर्थ हुण अंतरी भाव दे कृष्ण कमजोरी तो रहत अग्नि दी नाही प्रकाश करन वाला इस करके मुरारे मुरदैत नूं मारन वाला है
जगदीश्वर हर जियो असुर संघारे।
हे हर परमेश्वर जी, तू जगत का ईश्वर है, असुर दैत्ता नूं संघारे नाश करन वाला है। जां फिर जिग्यासुआं दे हिरदे रूपी बिरती च अरूढ़ होके फिर तुसीं आसरी संपदा नूं इह राक्षस जिहड़े काम करो इन्हां नूं मारन वाला है।
जग जीवन अविनाशी ठाकुर।
हे प्रभु, तू जगत का जीवन रूप है, अविनाशी नाश तो रहत है, सब दा ठाकुर स्वामी है। ठाकुर सास जी, जिस समय भगवान विष्णु ने बृंदा राक्षसी सी, यह जलंधरी दैत सी, जलंधरी दैत दे घर वाली सी बृंदा, वह देवते सारे मूहरे ला ले, कहिंदे जी मरदे नहीं की करिए, भगवान नूं आराध्या। भगवान जी कहिंदे भी इहदे घर वाली पतिवरता औरत है, इह तां नहीं मरदा। कहिंदे किवें मरू, कहिंदे जे उहदा सतभंग करूगा कोई, कहिंदे साडे च तां ताकत नहीं है। भगवान विष्णु ने देवत्यां दा पक करके जलंधरी दैत दा रूप धारण करके बृंदा राक्षसी दा सत तोड़िया, वह मरिया। तो बृंदा राक्षसी नूं जदों पता लग्या भी ओहो यह तो मेरा पति नहीं है, मेरा पति का रूप धार के छल कर, उन्हें भगवान विष्णु श्राफ दे दिता, जा गंडका नदी का पत्थर बन जाए। वह गंडका नदी जोड़े पत्थर निकलते हैं, चिट्टे रंग का होवे, काली धारी होवे, कहिंदे भगवान के जनेऊ ऐब है, हिंदू भरा साडे उहदी पूजा करते हैं। जे चिट्टे रंग का पत्थर है काली धारी, जे काले रंग का चिट्टी धारी, वह मंदरों च पूजा होंदी है। तो कहिंदे कोई नहीं, जे तू मैनू श्राफ दिता, कहिंदे तुलसी बन के तू ही चढ़िया करेंगी मेरे से। इस तरह की प्रसंग है। इस करके यह ठाकुर बने। दूसरा जिहड़ा ठाकुर है, इहदे सासी अर्थां दे विच ऐसा कथन किया है, ते जिहदे ठाकुर ठा इस्तति को पैदायश रा लैता, उत्पत्ति इस्तति ते लैता करन वाला प्रभु ऐसा है तू। हे वाहिगुरु, तेरे अंदर उत्पत्ति लैता पालना अंतर जामी जान, ये तेरे विच गुण हन।
घट घट वासी है संगा,
ते घटा घटा शरीरां विच बसण वाला है, सारयां दे अंगा साथी हैं।
धरणी तर ईस नरसिंह नारायण।
हे प्रभु, तू आप ही धरणी धरती नूं तर आसरा देण वाला ईश ईश्वर रूप है, धरणी दी न्याई खिमा धारण वाला है, ईश राजा रूप है। ते आप ही महाराज, तू हरनाक्ष नूं मार के प्रहलाद की रक्षा करन वाला नरसिंह रूप है। ते इस तरह नरसिंह जिहड़ा है ना, वो कुछ ग्रंथां दे च लिखिया जिवें हरवंश आदि ग्रंथां अनुसार विष्णु का चौथा अवतार है, इहदा अद्धा शरीर तो है नर मनुख का, अद्धा शरीर जिहड़ा वह शेर का है। भागवत पुराण दे च प्रसंग है कि हरनाक्ष ने अपने पुत्र ते उहने सास जी अपने ही पुत्र जिहड़ा प्रहलाद सी, ते उस नूं विष्णु दा भगत जान के ना उन्हूं मारना चाहिया सी। देवत्यां ते प्रहलाद की रक्षा लई विष्णु ने नरसिंह रूप धारण करके हरनाक्ष नखी विदारिया, जां हरनाक्ष दुष्ट हर मारिया, उन्हूं मारना कीता। ते इस करके ऐसा जो परमेश्वर वाहिगुरु है, कहिंदे तेरा वह नाम है नरसिंह रूप हो करके तू ते नारायण, जिहदे अविद्या रूपी राह तेरी है, कैसा है तू। दिन ते ना रात, किंतु संध्या का वेला से जो मारिया उसनों, उन्हें कहा ना दिन मरा ना रात न मरा, ऐसा तू नारायण रूप है। नारायण दे सिमरतियां दे विच 11 अर्थ किए है। रैण रात का नाम है, ना जी दे रैण अविद्या रूपी रात हो, नरा नरा ऐण जी का घर हो, नर पानी का नाम है जे जो पानी दे जी का घर हो, इत्यादि। ऐसा तू परमेश्वर वाहिगुरु है। नर नाम नियंता प्रेरक है, सिंह शुद्ध ब्रह्म का नाम है। इस करके गुरु गोबिंद सिंह ने कहा है, अर्ध नाम सिंह नहीं लेना, जदों भी लेना सिंह शब्द नाल वरतो, क्यों, सिंह शब्द ब्रह्म का है, शुद्ध ब्रह्म का। जदों कोई किसी का नाम लूगा ब्रह्म का नाम भी लिया जाऊगा नाल, जे सिंह शब्द छड़ता फिर घाटे वाली गल होगी। तो इस करके ऐसा ब्रह्म तू नारायण, नारायण जला आदि तेरा घर है, नरां दे विच आया होया ऐसा स्वरूप है, अविद्या रूपी रात तेरे विच नहीं है, ऐसा तू है।
दाड़ा अग्रे प्रथम त्रायण,
ते अग्रे थोड़ा जा पाठ कस के बोलना जी, अग्रे ना होवे अग्रे, तू आप ही बड़ा रूप होके दाड़ा जाड़ां दे अगे अग्रे पृथ्वी तरके त्रैण रखण वाला है। ते उहदा कारण की है, जिस वेले हरनाक्ष जां इहदा हिरणकश्यप इहदा भरा सी, ਇਹ ਕਸ਼ਵ ਰਿਸ਼ੀ ਨੂੰ ਜਿਹੜੀ ਧਰਤੀ ਦਿੱਤੀ ਸੀ, ਕਸ਼ਮੀਰ ਉਹਦੇ ਨਾਂ ਤੇ ਆ ਕਸ਼ਵ ਰਿਸ਼ੀ ਦੇ, ਜਿਵੇਂ ਜਲੰਧਰ ਸ਼ਹਿਰ ਜਲੰਧਰੀ ਦੈਤ ਦੇ ਨਾਂ ਤੇ ਵਸਿਆ ਹੋਇਆ ਜਿਹੜਾ ਮਾਰਿਆ ਭਗਵਾਨ ਨੇ। ਉਹ ਜਿਹੜਾ ਜਿਹਦਾ ਅਧਕਸ਼ ਦੇਵ ਸੀ ਧਰਤੀ ਦਾ, ਉਹਨੂੰ ਲੈ ਕੇ ਪਤਾਲ ਦੇ ਵਿੱਚ ਚਲਿਆ ਗਿਆ। ਉੱਥੇ ਜਾ ਕੇ ਗੰਦਗੀ ਖਿਲਾਰ ਲਈ ਆਲੇ ਦੁਆਲੇ ਵੀ ਇੱਥੇ ਭਗਵਾਨ ਨਹੀਂ ਆ ਸਕੂਗਾ, ਮੈਨੂੰ ਮਾਰ ਨਹੀਂ ਸਕੂਗਾ। ਤੇ ਉਦੋਂ ਸੂਰ ਦਾ ਰੂਪ ਧਾਰਨ ਕਰਕੇ 1000 ਵਰ੍ਹਾ ਜੰਗ ਕੀਤਾ ਉਹਦੇ ਨਾਲ, ਫਿਰ ਘਸੁੰਨ ਮਾਰ ਕੇ ਮਾਰ ਦਿੱਤਾ ਸੀ ਉਸ ਨੂੰ। ਇਸ ਕਰਕੇ ਦਾੜਾ ਅਗਰੇ ਪ੍ਰਥਮ ਧਰਾਮਣ, ਹੇ ਵਾਹਿਗੁਰੂ ਤੂੰ ਕੈਸਾ ਹੈ ਤੇ ਤੂੰ ਅੰਤਰੀ ਬਲਾਵ ਦੇ ਕਾਲ ਰੂਪੀ ਜਾੜਾਂ ਦੇ ਅੱਗੇ ਸਾਰੀ ਪ੍ਰਿਥਵੀ ਪਾਪ ਸ੍ਰਿਸ਼ਟੀ ਨੂੰ ਰੱਖਣਾ ਕੀਤਾ, ਕਾਲ ਨੂੰ ਭਕਸ਼ਣ ਕਰੀ ਜਾ ਰਿਹਾ ਹੈ। ਅੰਤਰੀਵ ਦੇ ਨਾਲ ਨਾਲ ਅਰਥ ਸਮਝੇ ਜਾਣਾ ਜੇ
ਵਾਹਨ ਰੂਪ ਕੀਆ ਤੁਦ ਕਰਤੇ,
ਹੇ ਕਰਤਾ ਪੁਰਖ ਤੂੰ ਆਪ ਹੀ ਬਲ ਰਾਜੇ ਨੂੰ ਛਲਣ ਦੇ ਲਈ 52 ਅਵਤਾਰ ਦਾ ਰੂਪ ਕੀਤਾ ਸੀ।
ਸਭ ਹੀ ਸੇਤੀ ਹੈ ਚੰਗਾ,
ਤੂੰ ਸਾਰਿਆਂ ਸੇਤੀ ਨਾਲੋਂ ਚੰਗਾ ਸ੍ਰੇਸ਼ਟ ਹੈ। ਜੋ 52 ਅਵਤਾਰ ਧਾਰਿਆ ਸੀ ਉਹ ਸਾਰਿਆਂ ਤੋਂ ਚੰਗਾ ਨਿੱਕਾ ਜਿਹਾ ਰੂਪ ਸਰੂਪ ਧਾਰਿਆ ਸੀ ਉਹਦਾ। ਇਸ ਤਰ੍ਹਾਂ ਸਤਯੁਗ ਦੇ ਤੇ ਪ੍ਰਹਲਾਦ ਭਗਤ ਜਿਹੜਾ ਹੋਇਆ ਹੈ ਇਹਦਾ ਪੁੱਤਰ ਸੀ, ਤੇ ਪ੍ਰਹਲਾਦ ਦਾ ਜਿਹੜਾ ਪੁੱਤਰ ਸੀ ਉਹ ਸੀ ਬਲੋਚਨ। ਬਲੋਚਨ ਜਿਹੜਾ ਸੀ ਨਾ, ਜਿਹੜਾ ਸਤਯੁਗ ਦੇ ਪ੍ਰਹਲਾਦ ਦਾ ਜਿਹੜਾ ਪੋਤਾ ਸੀ ਉਹ ਸੀ ਬਲੋਚਨ। ਬਲੋਚਨ ਦਾ ਪੁੱਤਰ ਸੀ, ਇਹ ਬਿੰਧਿਆਵਲੀ ਦੇ ਉਦਰ ਤੋਂ ਪੈਦਾ ਹੋਇਆ ਸੀ, ਬੜਾ ਪ੍ਰਤਾਪੀ ਸੀ ਬਲ ਰਾਜਾ, ਇਹਦਾ ਨਾਮ ਬਲ ਰੱਖਿਆ। ਤੇ ਆਪਣੇ ਪ੍ਰਤਾਪ ਦੇ ਬਲ ਕਰਕੇ ਚਾਰੇ ਪਾਸੇ ਰਾਜ ਕਾਇਮ ਕਰ ਲਿਆ, ਬੜਾ ਹੰਕਾਰੀ ਹੋ ਗਿਆ। ਤੇ ਬਲ ਰਾਜਾ ਮਾਇਆ ਅਹੰਕਾਰੀ ਜਗਨ ਕਰੈ ਬਹੁ ਭਾਰ ਫਾਰੀ, 101 ਜਾ ਕਰਕੇ ਇੰਦਰ ਦਾ ਰਾਜ ਲੈਣਾ ਹੈ। ਦੇਵਤਿਆਂ ਨੂੰ ਫਿਕਰ ਪੈ ਗਿਆ ਤੇ ਉਸ ਵੇਲੇ ਭਗਵਾਨ ਦੀ ਬੇਨਤੀ ਕੀਤੀ, ਮਹਾਰਾਜ ਬਚਾਓ, ਰਾਕਸ਼ਾਂ ਦਾ ਰਾਜ ਹੋ ਗਿਆ ਫਿਰ ਬਹੁਤ ਠੀਕ ਨਹੀਂ ਰਹੂਗਾ, ਧਰਤੀ ਦੇ ਉੱਤੇ ਜ਼ੁਲਮ ਕਰਨਗੇ। ਉਸ ਵੇਲੇ ਕਸ਼ਵ ਰਿਸ਼ੀ ਦੇ ਘਰ ਜਿਹੜੀ ਅਦਿਤੀ ਸੀ ਦੇਵਤਿਆਂ ਦੀ ਮਾਂ, ਉਹਦੀ ਕੁੱਖ ਤੋਂ 52 ਰੂਪ ਦੇ ਵਿੱਚ ਜੰਮੇ 52 ਉਂਗਲ ਦੇ ਆਕਾਰ ਰੱਖਿਆ। 52 ਤਾਂ ਕਹਿੰਦੇ ਇਹ ਕਿਰਤਮ ਨਾਮਾਂ ਦੇ ਜੀ, 52 ਵਿਅਕਤੀ ਹੈ, ਵਿਅਕਤੀਗਤ ਨਾਮ ਹੈ, ਜਿਹੜੇ ਰਿਛਸ ਜਦ ਰਿਛ ਗੁਣ ਪ੍ਰਕਿਰਿਆ ਪ੍ਰਗਤ ਸੰਬੰਧਿਤ ਵਿਅਕਤੀਗਤ ਨਾਮ, 52 ਉਂਗਲ ਦਾ ਆਕਾਰ। ਤੇ ਉਹ ਜਾ ਕੇ ਬਲਰਾਜੇ ਨੂੰ ਉਹਦੇ ਕੋਲ ਚਲਿਆ ਗਿਆ, ਬ੍ਰਾਹਮਣ ਦਾ ਜਨੇਊ ਉੱਪਰ ਪਾਇਆ ਹੋਇਆ ਹੈ, ਤੇ ਕਹਿੰਦੇ ਜੀ ਬਾਹਰ ਬ੍ਰਾਹਮਣ ਹੋਇਆ ਜਗ ਕਰਦਾ ਸੀ, ਤੇ ਕਹਿੰਦੇ ਬੁਲਾ ਲਓ ਅੰਦਰ। ਸ਼ੁਕਰ ਪ੍ਰੋਹਤ ਕਹਿੰਦਾ ਨਾ ਬੁਲਾ, ਇਹ ਬ੍ਰਾਹਮਣ ਚੰਗੇ ਨਹੀਂ ਹੁੰਦੇ। ਕਹਿੰਦਾ ਨਹੀਂ ਵੀ ਮੇਰਾ ਧਰਮ ਹੈ। ਅੰਦਰ ਬਣਾਇਆ, ਰਾਜੇ ਦੀ ਉਸਤ ਕਰੀ, ਕਹਿੰਦੇ ਕੌਣ ਹੈ? ਕਹਿੰਦੇ ਜੀ ਮੈਂ। ਕਹਿੰਦੇ ਮੰਗ ਬ੍ਰਾਹਮਣ ਜੋ ਕੋਈ ਚਾਹੁੰਦਾ। ਕਹਿੰਦਾ ਦਏਗਾ? ਕਹਿੰਦਾ ਹਾਂ। ਕਹਿੰਦਾ ਵੀ 2.5 ਕਰਮਾਂ ਧਰਤੀ ਚਾਹੀਦੀ ਹੈ। ਖਿੜਖਿੜ ਕਰਕੇ ਹੱਸਿਆ, ਕਹਿੰਦਾ ਉਹ ਕੀ ਮੰਗਿਆ ਬ੍ਰਾਹਮਣਾ, ਤੈਨੂੰ ਮੰਗਣਾ ਨਹੀਂ ਆਇਆ? ਇਹ ਤਾਂ ਮੇਰੇ ਨੌਕਰਾਂ ਦੇ ਨੌਕਰ ਵੀ ਦੇ ਦਿੰਦੇ, ਮੇਰੀ ਪਰਜਾ ਤੋਂ ਵੀ ਕੋਈ ਦੇ ਦਿੰਦਾ। 2.5 ਕਰਮਾਂ ਕੀ ਹੁੰਦੀਆਂ? ਜ਼ਮੀਨ ਨੂੰ ਪੁੱਛਦਾ ਕੌਣ ਸੀ ਉਦੋਂ? ਕੀ ਮੰਗਿਆ? ਤਾਂ ਕਹਿੰਦਾ ਜੀ ਮੈਂ ਸੰਤੋਖੀ ਹਾਂ। ਕੀ ਕਰੇਗਾ? ਕਹਿੰਦਾ ਮੈਂ ਤੈਨੂੰ ਵੇਦਾਂ ਦੀਆਂ ਰੀਚਾਂ ਸੁਣਾਇਆ ਕਰੂੰਗਾ। ਕਹਿੰਦਾ ਸੁਣਾ। ਬਹੁਤ ਮਨ ਮੋਹਲਿਆ ਬਲ ਰਾਜੇ ਦਾ। ਕਹਿੰਦਾ ਉਹ ਐਡਾ ਗੁਣੀ ਹੈ, ਤੂੰ ਐ ਛੋਟਾ ਜਾ ਨਿੱਕਾ ਜਾ। ਜਦੋਂ ਬਲ ਰਾਜਾ ਲੱਗਿਆ ਚੂਲੀ ਛੱਡਣ, ਸ਼ੁਕਰ ਪ੍ਰੋਹਤ ਉਹਦਾ ਸੀ ਜਿਹੜਾ ਇਹਦਾ ਦੈਤਾਂ ਦਾ ਗੁਰੂ, ਉਹ ਕਹਿੰਦਾ ਉਹ ਨਾ ਛੱਡ ਚੂਲੀ, ਕਹਿੰਦਾ ਇਹ ਤੈਨੂੰ ਠੱਗਣ ਆਇਆ। ਕਹਿੰਦਾ ਮਾਸਾ ਮਾਸ ਨਹੀਂ ਦਿਸਦਾ, ਕੀ ਇਹ ਬ੍ਰਾਹਮਣ ਠੱਗ ਲੂਗਾ ਮੈਨੂੰ? ਇੱਕ ਮੁੱਕੀ ਦੀ ਮਾਰਨੀ ਹੈ, ਕੀ ਰਾਜ ਨਸ਼ਟ ਕਰ ਦੂ? ਕਹਿੰਦਾ ਤੂੰ ਨਿੱਕਾ ਨਾ ਜਾਣ। ਦਸਮ ਗ੍ਰੰਥ ਚ ਲਿਖਿਆ ਕਹਿੰਦੇ ਅੱਗ ਦੀ ਚਿੰਗਾੜੀ ਨਿੱਕੀ ਜੀ ਹੁੰਦੀ ਹੈ, ਸਾੜ ਕੇ ਸਵਾਹ ਕਰ ਦਿੰਦੀ ਹੈ ਲੱਖਾਂ ਮਰਕੜਾਂ ਨੂੰ, ਇਹ ਅੱਗ ਦੀ ਚਿੰਗਾੜੀ ਹੈ, ਨਾ ਹਵਾ ਦੇ ਇਹਨੂੰ। ਕਹਿੰਦਾ ਨਹੀਂ। ਕਹਿੰਦਾ ਵੀ ਦੱਸ, ਉਹ ਜਦੋਂ ਗੰਗਾ ਸਾਗਰ ਜੀ ਦੇ ਚ ਨਾ ਉਹ ਤੂਤਨੀ ਜੀ ਮੂਹਰੇ ਲੱਗੀ ਹੁੰਦੀ ਹੈ, ਉਹਨੇ ਕਿਹਾ ਵੀ ਹਟਦਾ ਨਹੀਂ, ਉਹਦੇ ਚ ਮੱਖੀ ਬਣ ਕੇ ਪਾਣੀ ਰੋਕ ਲਿਆ ਵੀ ਸੰਕਲਪ ਨਾ ਕਰੇ, ਭਗਵਾਨ ਜਾਣਦੇ ਸੀ। ਬਲ ਰਾਜਾ ਕਹਿੰਦਾ ਪਾਣੀ ਨਹੀਂ ਨਿਕਲਦਾ, ਜਿਵੇਂ ਆਪਾਂ ਅਰਦਾਸ ਕਰਾਉਂਦੇ ਹਾਂ ਇਹਨਾਂ ਦੇ ਚੂਲੀ ਛੱਡਦੇ ਆ ਹਿੰਦੂਆਂ ਦੇ। ਭਗਵਾਨ ਜੀ ਕਹਿੰਦੇ ਮੂਹਰੇ ਇਹਦੇ ਕੋਈ ਮੱਖੀ ਫਸੀ ਹੋਈ ਆ, ਕਹਿੰਦੇ ਤੀਲਾ ਮਾਰ, ਇਹਦੇ ਤੀਲਾ ਮਾਰਿਆ, ਉਹਦੀ ਅੱਖ ਚ ਲੱਗਿਆ, ਇਹ ਕਾਣਾ ਹੋਇਆ ਵਾ ਸ਼ੁਕਰ ਉਦੋਂ ਦਾ। ਤੇ ਉਸ ਵੇਲੇ ਸ਼ੁਕਰ ਪ੍ਰੋਹਤ ਸੀ ਜਿਹੜਾ ਇਹਦਾ, ਉਹਨੇ ਸੰਕਲਪ ਕੀਤਾ, ਕਹਿੰਦਾ ਵੀ ਠੀਕ ਹੈ ਹੁਣ ਮਨਾਏਗਾ। ਕਹਿੰਦਾ ਮਨਾ। 2 ਕਰਮਾਂ ਦੇ 3 ਲੋਕ ਮਿਣਤੇ, ਜਦੋਂ ਬ੍ਰਹਮਪੁਰੀ ਚ ਚਰਨ ਗਿਆ, ਬਰਮਾ ਨੇ ਧੋ ਕੇ ਕਮੰਡਲ ਚ ਪਾ ਲਿਆ, ਉਹਦੀ ਤਾਂ ਬਣੀ ਗੰਗਾ। ਤੇ ਉਹ ਕਹਿੰਦਾ ਵੀ ਅੱਧੀ ਕਦਮ ਦੇ ਹੁਣ ਤੂੰ, ਤੂੰ ਬੜਾ ਆਪਣੇ ਆਪ ਨੂੰ ਦਾਨੀ ਕਹੋ ਨਾ, ਮੇਰੀ ਅੱਧੀ ਕਰਮ। ਉਹਨੇ ਫਿਰ ਪਿੱਠ ਕਰਤੀ, ਕਹਿੰਦਾ ਜੀ ਹੁਣ ਤਾਂ ਸਰੀਰ ਹੈ ਮੇਰਾ, ਇਹ ਮਿਣ ਲਓ, ਹੁਣ ਤੁਸੀਂ ਜਦੋਂ ਅਗਲੀ ਕਦਮ ਚੁੱਕੋ ਉਹ ਅੱਧੀ ਚ ਗਿਣੀ ਜਾਊਗੀ। ਤੇ ਉਹ ਸਿਰ ਦੇ ਉੱਤੇ ਪੈਰ ਰੱਖ ਕੇ ਧਰਤੀ ਚ ਤੁਸੋ ਦਿੱਤਾ। ਹੁਣ ਇਸੇ ਵਾਰਤਾ ਨੂੰ ਗੁਰੂ ਸਾਹਿਬ ਵੀ ਲਿਖਦੇ ਨੇ, ਪਰ ਹੁਣ ਭਾਈ ਗੁਰਦਾਸ ਕਹਿੰਦੇ ਨੇ ਬਲ ਰਾਜਾ ਕਰੇ ਆਪਣੇ ਅੰਦਰ ਬੈਠਾ ਜਗ ਕਰਾਵੇ, 52 ਰੂਪੀ ਆਇਆ 4 ਬੇਦ ਮੁੱਖ ਪਾਠ ਸੁਣਾਵੇ, ਰਾਜੇ ਅੰਦਰ ਸੱਦਿਆ ਮੰਗ ਸੁਆਮੀ ਜੋ ਤੁਧ ਭਾਵੈ ਅਸ਼ਾਲ ਸ਼ਲਨ ਤੁਧ ਆਇਆ ਸੁਕਰ ਪੁਰੋਹਿਤ ਕਹਿ ਸਮਝਾਵੈ ਕਰੋ ਅਢਾਈ ਤਰਤ ਮੰਗ ਪਿੱਛੋਂ ਦੇ ਤ੍ਰਿਹ ਲੋ ਨਮਾਵੈ ਦੋਏ ਕਰਵਾਂ ਕਰ ਤਿੰਨ ਲੋ ਬਲ ਰਾਜਾ ਲੈ ਮਗਰ ਮਿਣਾਵੈ ਬਲ ਛਲ ਆਪ ਛਲਾਇਨ ਹੋਏ ਦਇਆਲ ਮਿਲੈ ਗਲ ਲਾਵੈ ਫਿਰ ਹੋਇਆ ਕਿ ਅਗਲੀ ਵਾਰ ਤਾਂ ਭਾਈ ਸਾਹਿਬ ਕਹਿੰਦੇ ਕਹਿੰਦੇ ਲੈ ਤੂੰ ਫਿਰ ਵੀ ਮੇਰਾ ਭਗਤ ਹੈ ਕਹਿੰਦੇ ਰਾਜ ਤੈਨੂੰ ਪਤਾਲ ਦਾ ਦਿੱਤਾ ਰਾਜ ਪਤਾਲ ਦਾ ਹੋਏ ਅਧੀਨ ਭਗਤ ਜਸ ਗਾਵੈ ਜਦੋਂ ਆਉਣ ਲੱਗੇ ਭਗਵਾਨ ਜੀ ਪੈਰ ਫੜ ਲਏ ਕਹਿੰਦਾ ਮੈਂ ਆਪਣਾ ਬਚਨ ਦੇ ਕੇ ਪਤਾਲ ਚ ਜਾ ਵੜਿਆ ਤੇ ਤੂੰ ਭਗਵਾਨ ਹੋ ਕੇ ਬਚਨ ਨੀ ਪੂਰਾ ਕਰੇਗਾ ਕਹਿੰਦਾ ਕੀ ਤੂੰ ਮੇਰੇ ਨਾਲ ਬਚਨ ਕੀਤਾ ਵੀ ਤੇਰੇ ਦੁਆਰੇ ਤੇ ਵੇਦਾਂ ਤੇ ਰਿਸ਼ਾਂ ਸੁਣਾਇਆ ਕਰੂੰਗਾ ਕਹਿੰਦੇ ਠੀਕ ਹੈ ਇਸ ਕਰਕੇ ਸਾਸ ਜੀ ਹੋਏ ਦਰਬਾਨ ਮਹਾਂਸੁਖ ਪਾਵੈ ਅਵਾਂ ਵੱਲ ਕੇ ਦੁਆਰ ਖਰੋ ਕਹਿੰਦੇ ਉੱਥੇ ਖੜਾ ਹੁਕਮ ਦਾ ਬੰਨਿਆ ਬਚਨ ਦਾ ਬੰਨਿਆ ਹਰਜੀ ਅੱਜ ਵੀ ਬਲੀ ਰਾਜੇ ਦੇ ਦੁਆਰ ਖੜਾ ਗੁਣ ਗਾਵੈ ਬਲ ਰਾਓ ਸਬਦ ਪਤਾਲ ਬਸੰਤੋ ਤੇ ਇਸ ਪ੍ਰਕਾਰ ਹੈ ਇਹ ਉਹਦਾ ਪ੍ਰਸੰਗ ਇੱਥੇ ਕਥਨ ਕੀਤਾ ਮਹਾਰਾਜ ਨੇ ਕਹਿੰਦੇ ਇਸ ਪ੍ਰਕਾਰ ਜਿਹੜਾ ਨਾ ਬਾਵਲ ਰੂਪ ਕੀਆ ਤੁਧ ਕਰਤੇ ਐਸਾ ਕੀਤਾ ਸਾਰਿਆਂ ਤੋਂ ਐਸਾ ਚੰਗਾ ਸੋਹਣਾ ਰੂਪ ਧਾਰਨ ਕਰ ਲਿਆ ਬਡਾਰ ਰੂਪ ਵੀ ਬਣਾ ਕੇ ਦਿਖਾ ਦਿੱਤਾ ਤੁਸੀਂ ਮਹਾਰਾਜ
ਸ੍ਰੀ ਰਾਮ ਚੰਦ ਜਿਸ ਰੂਪ ਨਾ ਰੇਖਿਆ
ਹੇ ਪ੍ਰਭੂ ਜਿਸ ਆਪ ਜੀ ਦਾ ਕੋਈ ਰੂਪ ਤੇ ਰੇਖਿਆ ਲਕੀਰ ਨਹੀਂ ਹੈ ਉਸ ਨੇ ਹੀ ਸ੍ਰੀ ਸੋਭਾ ਦੇ ਮਾਲਕ ਰਾਮ ਚੰਦਰੀ ਦਾ ਰੂਪ ਧਾਰਨ ਕੀਤਾ
ਵਨਵਾਲੀ ਚੱਕਰ ਪਾਣ ਦਰਸ ਅਨੂਪਿਆ
ਵਨਵਾਲੀ ਵਿਜੰਤੀ ਮਾਲਾ ਨੂੰ ਪਹਿਨਣ ਵਾਲਾ ਸੰਸਾਰ ਬਣਦਾ ਬਾਲੀ ਚੱਕਰ ਪਾਣ ਆਪਣੇ ਹੱਥ ਵਿੱਚ ਚੱਕਰ ਪਕੜਨ ਵਾਲਾ ਸੁਦਰਸ਼ਨ ਚੱਕਰ ਪਕੜਨ ਵਾਲਾ ਜਾਂ ਕਾਲ ਰੂਪੀ ਚੱਕਰ ਆਪਣੇ ਹੱਥਾਂ ਭਾਵ ਹੁਕਮ ਵਿੱਚ ਰੱਖਿਆ ਹੋਇਆ ਤੇਰਾ ਜਿਹੜਾ ਦਰਸ਼ਨ ਹੈ ਉਹ ਬਹੁਤ ਅਨੂਪਿਆ ਉਪਮਾ ਤੋਂ ਹੀ ਰਹਿਤ ਹੈ ਮਹਾਰਾਜ
ਸਹਿਸ ਨੇਤਰ ਮੂਰਤ ਹੈ ਸਹਿਸਾ
ਤੇ ਜਦੋਂ ਮਧੂ ਕੈਪਟ ਦੈਵਤ ਨੂੰ ਮਾਰਿਆ ਹਜ਼ਾਰ ਨੇਤਰਾਂ ਤੇ ਹਜ਼ਾਰ ਜਿਹੜਾ ਬਾਹਾਂ ਵਾਲਾ ਸਰੂਪ ਧਾਰਨ ਕੀਤਾ ਹੈ ਪ੍ਰਭੂ ਤੇਰੇ ਸਰਗੁਣ ਸਰੂਪ ਦੇ ਤੇ ਸਹਿਸ ਹਜ਼ਾਰੇ ਹੀ ਨੇਤਰ ਸਹਿਸ ਤਵ ਨੈਣ ਨਨ ਨੈਣ ਹੈ ਤੋਹੇ ਕਹੋ ਉਹੀ ਸਿਧਾਂਤ ਹੈ ਸਰਗੁਣ ਸਰੂਪ ਦੇ ਚ ਤੇ ਤੁਸੀਂ ਸਹਿਸ ਹਜ਼ਾਰੇ ਹੀ ਮੂਰਤ ਮੂਰਤੀਆਂ ਸਕਲਾਂ ਹਨ ਆਪ ਜੀ ਦੀਆਂ
ਇੱਕ ਦਾਤਾ ਸਭ ਹੈ ਮੰਗਾ
ਇੱਕੋ ਹੀ ਤੂੰ ਦਾਤਾ ਦੇਣ ਵਾਲਾ ਹੈ ਸਾਰੇ ਤੇਰੇ ਦਰ ਦੇ ਮੰਗਤੇ ਹਨ ਮਹਾਰਾਜ ਮੰਗਣ ਵਾਲੇ
ਭਗਤ ਵੱਛਲ ਅਨਾਥ ਹੈ ਨਾਥੇ
ਹੇ ਪ੍ਰਭੂ ਤੂੰ ਭਗਤੀ ਕਰਨ ਵਾਲਿਆਂ ਦਾ ਵੱਛਲ ਨਾਮ ਪਿਆਰੇ ਦਾ ਹੈ ਇਹ ਪੱਕਾ ਪ੍ਰਯੋਗ ਹੈ ਜਿਹੜਾ ਬਤਸਲ ਹੈ ਇਹ ਸਾਰ ਸੁੱਤ ਜਿਹੜੀ ਵਿਆਕਰਨ ਹੈ ਨਾ ਗ੍ਰਾਮਰਾਂ ਜਿਹੜੀਆਂ ਨੇ ਇਹ ਨੌ ਕਿਸਮ ਦੀ ਹੈ ਗ੍ਰਾਮਰ ਇਹ ਜਿਹੜੀ ਸਾਰ ਸੁੱਤ ਵਾਲੀ ਹੈ ਉਹਦੇ ਚ ਸਾਹ ਸਿੰਘ ਜੀ ਕੱਚਾ ਪ੍ਰਯੋਗ ਹੈ ਤੇ ਜਿਹੜੀ ਪਾਣਨੀ ਰਿਸ਼ੀ ਦੀ ਹੈ ਵਿਆਕਰਨ ਬਣਾਈ ਹੋਈ ਮੁੱਢ ਹੈ ਵੈਸੇ ਸਾਰੀਆਂ ਵਿਆਕਰਨਾਂ ਦਾ ਉਹਦੇ ਚ ਪੱਕਾ ਪ੍ਰਯੋਗ ਹੈ ਪੱਕੇ ਪ੍ਰਯੋਗ ਦੇ ਵਿੱਚ ਤਾਂ ਜਿਹੜਾ ਉਹ ਵੱਛਲ ਜਿਹੜਾ ਉਹਦੇ ਚ ਤਾਂ ਬਤਸਲ ਹੈ ਬਤਸਲ ਕੱਚਾ ਪ੍ਰਯੋਗ ਹੋ ਗਿਆ ਇਹ ਜਿਹੜਾ ਸਾਰ ਸੁੱਤ ਵਾਲੀ ਵਿਆਕਰਨ ਹੈ ਜਿਹੜਾ ਪਾਣਨੀ ਰਿਸ਼ੀ ਦਾ ਉੱਥੇ ਵੱਛਲ ਵੱਛਲ ਨਾਲ ਪੱਕਾ ਪ੍ਰਯੋਗ ਹੈ ਮਹਾਰਾਜ ਨੇ ਪੱਕਾ ਪ੍ਰਯੋਗ ਰੱਖਿਆ ਉਹ ਭਗਤਾਂ ਦਾ ਵੱਛਲ ਪਿਆਰਾ ਹੈ ਅਨਾਥ ਹੈ ਨਾਥ ਜਤੀਮਾਂ ਦਾ ਨਾਥ ਸਵਾਮੀ ਹੈ ਤੂੰ ਅਨਾਥ ਹੈ ਅਨਾਥਾਂ ਭਾਵ ਤੂੰ ਅਨਾਥ ਹੈ ਭਾਵ ਤੇਰਾ ਕੋਈ ਸਵਾਮੀ ਨਹੀਂ ਭਾਵ ਤੂੰ ਆਪਣੇ ਆਪ ਦੇ ਵਿੱਚ ਆਪ ਹੀ ਹੈ ਅਤੇ ਸਭ ਹੀ ਆਪਣੇ ਹੁਕਮ ਵਿੱਚ ਨਾਥ ਤੁਸੀਂ ਨਥਨਾ ਕੀਤੇ ਨਮਰ ਅਧੀਨ ਰੱਖੇ ਕਰਨ ਵਾਲਾ ਹੈ
ਗੋਪੀ ਨਾਥ ਸਗਲ ਹੈ ਸਾਥੇ
ਗੋਪੀਆਂ ਦਾ ਨਾਥ ਸਵਾਮੀ ਹੈ ਤੇ ਗੋ ਇੰਦਰੀਆਂ ਪੀ ਪਤੀ ਇਹਨਾਂ ਦਾ ਸਾਥੀ ਚੇਤਨ ਸਰੂਪ ਹੈ ਪੀ ਪਤੀ ਨੂੰ ਕਹਿੰਦੇ ਨੇ ਸਭ ਦਾ ਮਾਲਕ ਹੈ ਸਗਲ ਸਾਰਿਆਂ ਦੇ ਸਾਥੀ ਨਾ ਰਹਿਣ ਵਾਲਾ ਹੈ ਤੇ ਇਸ ਪ੍ਰਕਾਰ ਹੈ ਤੂੰ
ਵਾਸਦੇਵ ਨਿਰੰਜਨ ਦਾਤੇ
ਥੋੜਾ ਜਿਹਾ ਨਾ ਮਤਲਬ ਇਸ ਤਰ੍ਹਾਂ ਹੈ ਵੀ ਸਮਝਣ ਦੀ ਲੋੜ ਹੈ ਵੈਸੇ ਤਾਂ ਕਿਤੇ ਫੇਰ ਸਮਝਾਵਾਂਗੇ ਅੱਜ ਹੁਣ ਮੱਸਿਆ ਦਾ ਦਿਹਾੜਾ ਵੀ ਹੈ ਜਿਹੜੇ ਅੱਖਰ ਨੇ ਜਿੰਨੀ ਦੇਰ ਤੱਕ ਇਹਨਾਂ ਦੇ ਸਥਾਨ ਨਹੀਂ ਸਮਝਦੇ ਵੀ ਜਿਹੜਾ ਬੱਬਾ ਅੱਖਰ ਹੈ ਇਹ ਬੁੱਲੀ ਸੰਕਾਰ ਹੈ ਇਹ ਬੁੱਲੀ ਸੰਕਾਰ ਹੈ ਦੋਨੇ ਬੁੱਲ ਵੱਜਣਗੇ ਤਾਂ ਬੱਬਾ ਨਿਕਲੂਗਾ ਜਿਹੜਾ ਵਾਹਵਾ ਹੈ ਇਹ ਹੇਠਲਾ ਬੁੱਲ ਤੇ ਦੰਦਾਂ ਦੇ ਨਾਲ ਬੋਲ ਹੁੰਦਾ ਜੇ ਤੁਸੀਂ ਇਹ ਨਹੀਂ ਸਮਝੋਗੇ ਬੱਬੇ ਦੀ ਥਾਂ ਵਾਹਵਾ ਵਾਹਵੇ ਥਾਂ ਤੇ ਬੱਬਾ ਬੋਲਿਆ ਹੀ ਜਾਣਾ ਤੇ ਇਸ ਕਰਕੇ ਇਹ ਸਾਰੀ ਲਾਈਨ ਜਿਹੜੀ ਹੈ ਪੱਪੇ ਵਾਲੀ ਇਹ ਬੁੱਲੀ ਸੰਕਾਰ ਹੈ ਪੱਪਾ ਫੱਫਾ ਬੱਬਾ ਭੱਬਾ ਮੰਮਾ ਇਸ ਪ੍ਰਕਾਰ ਸਮਝਣ ਦੀ ਲੋੜ ਹੈ ਬਾਸ ਦੇ ਬੋਲੋ ਜੀ ਬੱਬੇ ਨਾਲ
ਵਾਸਦੇਵ ਨਿਰੰਜਨ ਦਾਤੇ
ਹੇ ਨਿਰੰਜਨ ਸ਼ੁੱਧ ਸਰੂਪ ਦਾਤੇ ਦਾਤਾਰ ਪ੍ਰਭੂ ਤੂੰ ਵਾਸਦੇਵ ਵਾਸਾ ਦੇਣ ਵਾਲਾ ਹੈ ਬਾ ਬਾਸਦੇਵ ਤੇ ਤੇਰਾ ਪੁੱਤਰ ਕ੍ਰਿਸ਼ਨ ਰੂਪ, ਤੇ ਐਸਾ ਵੀ ਹੈ ਤੇ ਬਾਸਦੇਵ ਦਾ ਪੁੱਤਰ ਕ੍ਰਿਸ਼ਨ ਰੂਪ ਹੈ, ਇਹ ਤੇਰੇ ਚੋਜ ਹਨ ਮਹਾਰਾਜ। ਐਸਾ ਹੈ ਤੂੰ
ਵਰਣਨ ਸਾਕੋ ਗੁਣ ਅੰਗਾ,
ਮੈਂ ਤੇਰੇ ਗੁਣਾਂ ਨੂੰ ਵਰਣਨ ਨਹੀਂ ਕਰ ਸਕਦਾ, ਤੂੰ ਸਭ ਅੰਗਾ ਪਿਆਰਾ ਹੈ ਮਹਾਰਾਜ।
ਮੁਕੰਦ ਮਨੋਹਰ ਲਖਮੀ ਨਾਰਾਇਣ,
ਹੇ ਪ੍ਰਭੂ ਮੁਕੰਦ ਮੁਕਤੀ ਦਾ ਦਾਤਾ ਹੋਣ ਕਰਕੇ ਮੁਕੰਦ ਹੈ, ਮਨੋਹਰ ਸੁੰਦਰ ਸਰੂਪ ਹੈ, ਮਨ ਨੂੰ ਹਰਨ ਵਾਲਾ ਹੈ। ਲਕਸ਼ਮੀ ਜਿਹੜੀ ਮਾਇਆ ਲਕਸ਼ਮੀ ਨੂੰ ਅੰਗੀਕਾਰ ਕਰਨ ਕਰਕੇ ਵਿਸ਼ਨੂੰ ਰੂਪ ਚ ਤੇਰਾ ਲਕਸ਼ਮੀ ਨਾਰਾਇਣ ਨਾਮ ਹੈ।
ਦ੍ਰੋਪਦੀ ਲੱਜਾ ਨਿਵਾਰ ਉਦਾਹਰਣ,
ਇਹ ਦ੍ਰੋਪਦੀ ਦੀ ਲੱਜਾ, ਇਹਨੂੰ ਲਜਾ ਨਹੀਂ ਕਹਿਣਾ ਜੀ, ਲੱਜਾ ਕਹਿਣਾ। ਦ੍ਰੋਪਦੀ ਦੀ ਲੱਜਾ ਨਿਵਾਰ ਨਿਵਿਰਤ ਕਰਕੇ ਤੇ ਉਸ ਦਾ ਉਦਾਹਰਣ ਬਚਾਉਣ ਵਾਲਾ ਹੈ, ਭਾਵ ਜਦੋਂ ਦੁਰਯੋਧਨ ਦੀ ਸਭਾ ਵਿਚ ਦ੍ਰੋਪਦੀ ਦੇ ਵਸਤਰ ਉਤਾਰੇ ਜਾ ਰਹੇ ਸੀ ਉਸ ਵੇਲੇ ਦ੍ਰੋਪਦੀ ਦਾ ਅਤਿਅੰਤ ਦੀਨ ਮਨ ਹੋ ਕੇ ਤੇਰਾ ਸਿਮਰਨ ਕੀਤਾ, ਤਦੋਂ ਆਪ ਉਸ ਦੀ ਬੇਪਤੀ ਹੋਣ ਤੋਂ ਬਚਾ ਲਿਆ। ਤੇ ਫਿਰ ਦ੍ਰੋਪਦਾਂ ਦੀ ਨਿਆਈ ਕੀ ਹੈ, ਬ੍ਰਹਮਾਕਾਰ ਬਿਰਤੀ, ਕਾਮ ਕ੍ਰੋਧ ਵਿਕਾਰ ਇਹਨਾਂ ਤੋਂ ਲੱਜਿਆ ਨਿਵਿਰਤ ਕਰਨ ਵਾਲਾ ਹੈ, ਇਹ ਵੀ ਬੇਪਤਾ ਕਰਦੇ ਨੇ, ਸ਼ਬਦ ਰੂਪੀ ਬਲ ਦੇ ਨਾਲ ਉਧਾਰ ਕਰਨ ਵਾਲਾ ਹੈ। ਤੇ ਜਦੋਂ ਭਗਵਾਨ ਕ੍ਰਿਸ਼ਨ ਦਾ ਧੰਨਵਾਦ ਕੀਤਾ ਨਾ ਦ੍ਰੋਪਦੀ ਨੇ, ਕਹਿੰਦੀ ਭਗਵਾਨ ਵੀ ਤੂੰ ਮੇਰੀ ਪੱਤ ਰੱਖ ਲਈ, ਕਹਿੰਦੇ ਦ੍ਰੋਪਦੀ ਤੇਰਾ ਦਾਨ ਕੀਤਾ ਫਲਿਆ, ਦਾਨ ਕੀ ਕੀਤਾ ਇਹ। ਤੇ ਜਿਸ ਵੇਲੇ ਦ੍ਰੋਪਦਾਂ ਕਪੀਨ ਮਤ ਦਈ ਜੋ ਮਨੀਸ਼ਰ ਹੈ ਤਾਂ ਤੇ ਸਭਾ ਬੰਦ ਰਹੇ ਹੋ ਬਸਨ ਪ੍ਰਵਾਹ ਜੀ, ਭਾਈ ਗੁਰਦਾਸ ਲਿਖਦੇ ਆ। ਉਹ ਦਰਵਾਸ਼ਾ ਨਹਾਉਂਦਾ ਸੀ, ਉਹਦੇ ਲੱਕ ਦਾ ਵਸਤਰ ਹੜ ਗਿਆ, ਬੀਬੀਆਂ ਨਹਾਉਣ ਆਈਆਂ, ਦ੍ਰੋਪਦੀ ਸੀ ਨਾਲ ਆਪਣੇ ਦ੍ਰੋਪਦ ਪਿਤਾ ਦੇ ਘਰ ਸੀ, ਕਹਿੰਦੀ ਰਿਸ਼ੀ ਨਿਕਲ ਸੀ ਨਹਾਉਣਾ ਹੈ, ਕਹਿੰਦਾ ਪੁੱਤਰੀਓ ਮੈਂ ਕੀ ਕਰਾਂ ਇਸ ਵੇਲੇ ਬੇਪੜਤ ਹੈ, ਤੇ ਕੋਈ ਮੈਨੂੰ ਵਸਤਰ ਦਿਓ, ਕੋਈ ਚੁੰਨੀ ਲਾ ਕੇ ਦੇਣ ਨੂੰ ਕੁੜੀ ਤਿਆਰ ਨਾ, ਵੀ ਸਿਰ ਤੋਂ ਨੰਗੀ ਨਹੀਂ ਸੀ ਹੁੰਦੀ ਅੱਗੇ ਭਾਰਤ ਦੀ ਲੜਕੀ। ਦ੍ਰੋਪਦੀ ਨੇ ਆਪਣੇ ਦੁਪੱਟਾ ਚੀਰ ਚੀਰ ਕੇ ਸਿੱਟਿਆ ਲੰਗੋਟੀ ਵਾਂਗੂ, ਉਹ ਹੜ ਕੇ ਦੂਏ ਪਾਸੇ ਚਲਿਆ ਜਾਇਆ ਕਰੇ। ਤੇ ਉਹ ਸਾਸ ਜੀ ਜਦੋਂ ਉਹਦੇ ਹੱਥ ਆਏ, ਉਹਨੇ ਲੰਗੋਟ ਬੰਨਿਆ, ਲੱਕ ਨੂੰ ਤਾਂ ਸੰਗਲ ਬੰਨਿਆ ਹੀ ਹੁੰਦਾ ਇਹਨਾਂ ਦੇ, ਲੰਗੋਟ ਬੰਨ ਕੇ ਬਾਹਰ ਆਇਆ, ਕਹਿੰਦਾ ਪੁੱਤਰੀ ਤੈਂ ਤਾਂ ਚਾਰ ਕੁੰਗਲ ਲੀਰ ਦਿੱਤੀ ਹੈ, ਜਦੋਂ ਤੈਨੂੰ ਲੋੜ ਪਊਗੀ ਉਦੋਂ ਹਜ਼ਾਰਾਂ ਗੁਣ ਹੋ ਕੇ ਫੜੂਗੀ। ਭਗਵਾਨ ਕ੍ਰਿਸ਼ਨ ਜੀ ਕਹਿੰਦੇ ਤੇਰਾ ਦਾਨ ਕੀਤਾ ਹੋਇਆ ਫੜਿਆ ਦ੍ਰੋਪਦੀ, ਤੈਂ ਕਿਸੇ ਦਾ ਪੜਦਾ ਚੱਕਿਆ ਸੀ ਤੇਰਾ ਪੜਦਾ, ਮੈਂ ਤਾਂ ਤੇਰੇ ਦਾਨ ਦਾ ਫਲ ਦਿੱਤਾ ਹੈ ਤੈਨੂੰ। ਸੋ ਇਸ ਪ੍ਰਕਾਰ ਕਹਿ ਦ੍ਰੋਪਦੀ ਲਈ ਲੱਜਾ ਰੱਖੀ ਜੀ।
ਕਮਰਾ ਕੰਤ ਕਰਹਿ ਕੰਤੂਹਲ,
ਇਹ ਦ੍ਰੋਪਦੀ ਦੀ ਨਿਆਂ ਦੁਬਾਰੇ ਬੋਲੋ ਜੀ, ਉਹਦੇ ਚ ਅੰਤਰੀ ਵਰਥ ਰਹਿ ਗਿਆ।
ਦ੍ਰੋਪਦੀ ਲੱਜਾ ਨਿਵਾਰ ਉਦਾਹਰਣ,
ਦ੍ਰੋਪਦੀ ਦੀ ਨਿਆਂ ਬ੍ਰਹਮਾਕਾਰ ਬਿਰਤੀ ਹੈ, ਕਾਮ ਕ੍ਰੋਧ ਵਿਕਾਰ ਆਦਿ ਇਹਨਾਂ ਤੋਂ ਲੱਜਾ ਰੱਖਣ ਵਾਲਾ ਹੈ, ਸ਼ਬਦ ਰੂਪੀ ਬਲ ਦਾ ਇਹ ਦੇ ਕੇ ਉਧਾਰ ਕਰਨ ਵਾਲਾ ਹੈ।
ਕਮਲਾ ਕੰਤ ਕਰਹਿ ਕੰਤੂਹਲ,
ਹੇ ਪ੍ਰਭੂ ਕਮਲਾ ਲਕਸ਼ਮੀ ਦਾ ਕੰਤ ਪਤੀ ਹੋਣ ਕਰਕੇ ਤੇਰਾ ਨਾਮ ਕਮਲਾ ਕੰਤ, ਇਹ ਵੀ ਨਾਮ ਹੈ ਕੰਤੂਹਲ, ਤੇ ਉਤਸ਼ਾਹਦਾਇਕ ਕੌਤ ਕਰੇ ਕਰਦਾ ਹੈ ਤੂੰ, ਇਸ ਕਰਕੇ ਮਹਾਰਾਜ
ਅਨੰਦ ਬਿਨੋਦੀ ਨਿਹਸੰਗਾ,
ਤੇ ਆਨੰਦਦਾਇਕ ਬਿਨੋਦੀ ਅਸਚਰਜ ਕੌਤ ਕੀ ਨਿਹਸੰਗਾ ਅਸੰਗ ਰੂਪ ਹੈ ਜੇ।
ਅਮੋਘ ਦਰਸ਼ਨ ਆਜੂਨੀ ਸੰਭਵ,
ਤੇਰਾ ਦਰਸ਼ਨ ਦੀਦਾਰ ਅਮੋਘ, ਮੋਘ ਹੁੰਦਾ ਮੋਗਾ ਕਿਸੇ ਚੀਜ਼ ਨੂੰ ਪਾੜ ਦਈਏ, ਅਮੋਘ ਜਿਹੜਾ ਅਖੰਡ ਰਹੇ, ਅਮੋਘ ਜਿਹੜਾ ਸਫਲ ਹੋਵੇ, ਤੇ ਜਿਹੜਾ ਜਿਵੇਂ ਰਾਮ ਚੰਦਰ ਦੇ ਜਿਹੜੇ ਬਾਣ ਸੀ ਅਮੋਘ ਕਹੇ ਨੇ, ਗੁਰੂ ਗੋਬਿੰਦ ਸਿੰਘ ਸਾਹਿਬ ਦੇ ਛੇਵੇਂ ਪਾਤਸ਼ਾਹ ਦੇ ਅਮੋਘ ਸ਼ਸਤਰ ਸੀ, ਸਫਲ ਸੀ। ਤੋ ਇਸ ਕਰਕੇ ਤੇਰਾ ਦਰਸ਼ਨ ਦੀਦਾਰ ਅਮੋਘ ਸਫਲ ਹੈ, ਤੂੰ ਅਜੂਨੀ ਅਜਾਨਮਾ ਹੈ, ਤੂੰ ਸੰਭਵ ਸੁਤੇ ਪ੍ਰਕਾਸ਼ ਹੈ, ਇਹ ਸਾਰੇ ਅਜੂਨੀ ਸਹਿਭੰਗ ਆਦਿ ਇਹ ਜਿਹੜੇ ਸਰੂਪ ਲਖਣ ਲਏ ਨੇ। ਤੇ ਇਸ ਪ੍ਰਕਾਰ ਜਿਹੜੇ ਨਾ ਮਹਾਰਾਜ ਸਾਹਿਬ ਨੇ ਕੁਛ ਮੂਲ ਮੰਤਰ ਦੇ ਵਿੱਚੋਂ ਵੀ ਉਹ ਨਾਮ ਲਏ ਨੇ।
ਅਕਾਲ ਮੂਰਤ ਜਿਸ ਕਦੇ ਨਾਹੀ ਖਾਉ,
ਤੇ ਅਕਾਲ ਕਾਲ ਤੋਂ ਰਹਿਤ, ਮੌਤ ਤੋਂ ਰਹਿਤ ਮੂਰਤ ਹਸਤੀ ਹੈ ਤੇਰੀ, ਮੂੰਹ ਮੇਰੀ ਤੇਰੇ ਵਿੱਚ ਰਤ ਪ੍ਰੀਤੀ ਹੈ ਹੇ ਪ੍ਰਭੂ, ਇਸ ਕਰਕੇ ਤੇਰੇ ਸਰੂਪ ਦਾ ਕਦੇ ਕਦਾਚਿਤ ਵੀ ਖਾਉ, ਨਾਸ ਨਹੀਂ ਹੁੰਦਾ।
ਅਵਨਾਸੀ ਅਵਗਤ ਅਗੋਚਰ,
ਹੇ ਪ੍ਰਭੂ ਤੂੰ ਬਨਾਸੀ ਨਾਸ ਤੋਂ ਰਹਿਤ ਹੈ, ਅਵਗਤ ਵਿਅਕਤੀਗਤ ਤੋਂ ਵੀ ਰਹਿਤ ਹੈ, ਵਿਸ਼ੇਸ਼ ਕਰਕੇ ਗਿਆਨ ਸਰੂਪ ਹੈ, ਅਗੋਚਰ ਇੰਦਰਿਆਂ ਦੇ ਅਵੇਸ਼ੇ ਹੈ ਮਹਾਰਾਜ,
ਸਭ ਕੁਛ ਤੁਝ ਹੀ ਹੈ ਲੱਗਾ,
ਸਭ ਸਾਰਾ ਕੁਝ ਹੁਣ ਤੇਰੇ ਨਾਲ ਹੀ ਲੱਗਾ ਹੋਇਆ, ਭਾਵ ਤੇਰੇ ਹੀ ਆਸਰੇ ਹੈ।
ਸ੍ਰੀ ਰੰਗ ਬੈਕੁੰਠ ਕੀ ਵਾਸੀ,
ਹੇ ਪ੍ਰਭੂ ਸ੍ਰੀ ਨਾਮ ਲਕਸ਼ਮੀ ਦਾ, ਸ੍ਰੀ ਲਕਸ਼ਮੀ ਨੂੰ ਰੰਗ ਆਨੰਦ ਦੇਣ ਵਾਲਾ ਹੈ, ਤੂੰ ਹੀ ਬੈਕੁੰਠ ਸਵਰਗ ਸੱਚਖੰਡ ਇਹਨਾਂ ਦੇ ਵਿੱਚ ਵਾਸੀ ਨਿਵਾਸ ਕਰਨ ਵਾਲਾ ਹੈ। ਬੈਕੁੰਠ ਦਾ ਅਰਥ ਹੈ ਜੀ, ਬੈ ਨਾਮ ਦਵੈਸ਼ ਦਾ ਹੁੰਦਾ, ਕੁੰਠ ਨਾਮ ਰੋਕਣ ਦਾ ਹੁੰਦਾ, ਜਿੱਥੇ ਵਾਸ ਨਾ ਰੁਕ ਜਾਏ, ਜਿੱਥੇ ਦਵੈਸ਼ ਰੁਕਦਾ ਉਹਦਾ ਨਾਮ ਵਿਕੁੰਠ ਹੈ। ਤੇ ਇਸ ਕਰਕੇ ਅਦਵੈਸ ਰੂਪ ਵਿੱਚ ਤੂੰ ਬਸਣ ਵਾਲਾ ਹੈ।
ਮੱਛ ਕੱਛ ਪੂਰਮ ਆਗਿਆ ਔ ਤਰਾਸੀ,
ਤੇ ਮੱਛ ਕੱਛ ਤੇ ਇਹ ਕੂਰਮ ਆਦਿ ਤੇਰੀ ਆਗਿਆ ਰਜਾ ਵਿੱਚ ਹੀ ਔ ਤਰਾਸੀ ਅਵਤਾਰ ਹੋਏ ਨ। ਮੱਛ ਵਰਮਾ ਜੀ ਦੇ ਪਾਸ ਇੱਕ ਸਾਸ ਜੀ ਸੰਖ ਸੀ, ਉਹ ਸੰਖ ਦੇ ਚ ਵੇਦਾਂ ਦੀਆਂ ਧੁਨਾਂ ਸੀ, ਉਹਨੂੰ ਵਜਾ ਕੇ ਵਰਮਾ ਜੀ ਨੂੰ ਸਾਰੇ ਵੇਦ ਸਫੁਰਨ ਹੁੰਦੇ ਸੀ, ਪਰਮਾਤਮਾ ਨੇ ਦਿੱਤਾ ਸੀ ਵਰਦਾਨ ਚ। ਉਹ ਵਰਮਾ ਸੁੱਤਾ ਪਿਆ ਸੀ, ਸੰਖਾ ਸੁਰਨਾਮੇ ਦਾਇਆ ਤੋਂ ਚੱਕ ਕੇ ਲੈ ਗਿਆ, ਚੋਰੀਆਂ ਮੁੜ ਤੇ ਹੁੰਦੀਆਂ ਆਈਆਂ ਨੂੰ, ਸਮੁੰਦਰ ਦੇ ਵੀ ਜਾ ਵੜਿਆ। ਵਰਮਾ ਨੂੰ ਜਦੋਂ ਵੇਦ ਨਾ ਸਫੁਰਨ ਹੋਣ ਤੇ ਬੜਾ ਘਾਟਾ ਪਿਆ, ਵਿਸ਼ਨੂੰ ਜੀ ਨੂੰ ਅੱਗੇ ਬੇਨਤੀ ਕੀਤੀ, ਭਗਵਾਨ ਜੀ ਮੇਰੀ ਰੱਖਿਆ ਕਰੋ। ਭਗਵਾਨ ਜੀ ਨੇ ਆਪਣਾ ਪਹਿਲਾ ਸਾਸ ਸੀ ਮੱਛ ਅਵਤਾਰ, ਪਹਿਲਾ ਅਵਤਾਰ ਹੈ ਮੱਛ ਅਵਤਾਰ ਧਾਰਨ ਕਰਕੇ ਸੰਖਾ ਸੁਰਦੈਤ ਨੂੰ ਮਾਰ ਕੇ ਉਹ ਵੇਦਾਂ ਦੀ ਧੁਨੀ ਵਾਲਾ ਸੰਖ ਬ੍ਰਹਮਾ ਨੂੰ ਲਿਆ ਕੇ ਦਿੱਤਾ। ਤੇ ਉਹ ਮੱਛ ਭਗਵਾਨ ਦਾ ਹੇਠਲਾ ਧੜ ਤਾਂ ਮੱਛ ਦਾ ਸੀ, ਉਪਰਲਾ ਹਿੱਸਾ ਮਨੁੱਖ ਦਾ ਸੀ। ਇਹ ਅਵਤਾਰ ਸਤਿਯੁਗ ਚ ਹੋਇਆ। ਤੋ ਇਸ ਕਰਕੇ ਕਈ ਲੋਕ ਕਹਿੰਦੇ ਲਓ ਜੀ ਵੇਦ ਅਖੇ ਜੀ ਚੱਕ ਕੇ ਜਦੋਂ ਸੰਖਾ ਸੁਰਦੈਤ ਲੈ ਗਿਆ, ਇਹ ਮਿਥਿਹਾਸ ਹੈ, ਉਦੋਂ ਕਿ ਪਾਣੀ ਦੇ ਚ ਭਿੱਜ ਕੇ ਪੱਤਰੇ ਨੀ ਖਰਾਬ ਹੋਏ ਉਹਨਾਂ ਦੇ, ਐ ਮੂਰਖ ਲੋਕ ਜਿਹੜੇ ਨੇ ਉਹ ਗੱਲਾਂ ਕਰਦੇ ਆ। ਉਹ ਵੇਦਾਂ ਦੀ ਧੁਨੀ ਵਾਲਾ ਸੰਖ ਸੀ, ਸੰਖ ਦਾ ਕੀ ਵਿਗੜਨਾ ਸੀ, ਧੁਨੀ ਸੀ ਉਹਦੇ ਵਿੱਚ। ਵੇਦ ਕਿਤਾਬਾਂ ਤਾਂ ਹੈ ਹੀ ਨਹੀਂ ਸੀ ਉਸ ਵੇਲੇ, ਇਹ ਤਾਂ ਧੁਨੀ ਰੂਪ ਦੇ ਵਿੱਚ। ਵੇਦ ਤਾਂ ਜਾ ਕੇ ਕਿਤੇ ਦੁਆਪਰ ਦੇ ਚ ਮਹਾਨ ਰਿਸ਼ੀ ਜਿਹੜਾ ਉਹ ਵੇਦ ਵਿਆਸ ਜੀ ਨੇ ਲਿਖੇ ਨੇ, ਉਹ ਵੀ ਭੋਜ ਪੱਤਰ ਦੇ ਪੱਤਿਆਂ ਦੇ ਉੱਤੇ ਲਿਖੇ, ਤੇ ਕਾਲ ਪੈ ਗਿਆ ਉਹ ਪੱਤਰੇ ਵੀ ਕਿਤੇ ਇੱਧਰ ਤੋਂ ਇਹੋ ਜਿਹੇ ਹੋ, ਸਾਰਾ ਕੁਛ ਰਿਖਿਆਂ ਨੂੰ ਪਹਿਲਾਂ ਜਵਾਨੀ ਹੁੰਦੇ ਸੀ ਯਾਦ, ਉਹ ਭੁੱਲ ਗਏ। ਜਦੋਂ ਭੁੱਲ ਕੇ ਵਰਮਾ ਪਾਸ ਗਏ, ਉਹ ਕਹਿੰਦੇ ਵੀ ਤੁਸੀਂ ਰੋਣੀ ਦੇ ਕੋਲ ਜਾਓ, ਉਹਦੇ ਵੇਦ ਯਾਦ ਨੇ। ਉਹ ਰਿਸ਼ੀ ਮੁਨੀ ਬੜੀਆਂ ਬੜੀਆਂ ਉਮਰਾਂ ਵਾਲੇ ਕਹਿੰਦਾ ਆਓ ਪੁੱਤਰੋ। ਰਿਸ਼ੀ ਸੜਬੜ ਕੇ ਕਹਿੰਦੇ ਨਿੱਕਾ ਜਿਹਾ ਨਿਆਣਾ ਸਾਨੂੰ ਪੁੱਤਰ ਕਹਿੰਦਾ, ਅਸੀਂ ਨਹੀਂ ਪੜ੍ਹਨਾ ਇਹਦੇ ਕੋਲੋਂ। ਆ ਗਏ, ਕਹਿੰਦੇ ਜੀ ਅਸੀਂ ਨਹੀਂ ਪੜ੍ਹਨਾ ਉਹਦੇ ਕੋਲ, ਪੁੱਤਰ ਕਹਿੰਦਾ। ਕਹਿੰਦੇ ਭਾਈ ਪੜ੍ਹਾਉਣ ਵਾਲਾ ਚਾਹੇ ਭਰਾ ਬਣਾ ਕੇ ਪੜ੍ਹਾਵੇ, ਚਾਹੇ ਪੁੱਤਰ ਬਣਾ ਕੇ, ਜੇ ਪੜ੍ਹਨਾ ਫਿਰ ਤਾਂ ਇੱਕ ਨੇ ਪੜ੍ਹਨਾ ਪਊਗਾ। ਪਿਓ ਪੁੱਤ ਵਾਲਾ ਰਿਸ਼ਤਾ ਹੁੰਦਾ ਹੈ ਉਸਤਾਦ ਤੇ ਸ਼ਗਿਰਦਾ, ਮੁੜ ਕੇ ਉਹਦੇ ਕੋਲੋਂ ਪੜ੍ਹੇ। ਫਿਰ ਉਹ ਰਿਸ਼ੀਆਂ ਨੇ ਅੱਗੇ ਸਾਹਸ ਨਹੀਂ ਦੇਖਿਆ ਵੀ ਕਿਤੇ ਫੇਰ ਨਾ ਨੁਕਸਾਨ ਹੋਵੇ, ਫਿਰ ਵਿਆਸ ਜੀ ਨੇ ਲਿਖਤ ਵਿੱਚ ਲਿਆਂਦੇ ਵੇਦ, ਤਾਂ ਕਰਕੇ ਹੋਇਆ। ਉਹ ਸੰਖਾਸੁਰ ਸੀ ਜਿਹੜਾ, ਤੇ ਉਹ ਦੈਤ ਨੂੰ ਮਾਰਨ ਕਰਕੇ ਨਾ ਉਸ ਵੇਲੇ ਮੱਛ ਅਵਤਾਰ ਧਾਰਨ ਕੀਤਾ। ਦਸਮ ਪਾਤਸ਼ਾਹ ਨੇ ਐਸਾ ਲਿਖਿਆ, ਸੰਖਾਸੁਰ ਮਾਰੇ ਵੇਦ ਉਦਾਰੇ, ਸਤਰ ਸੰਗਾਰੇ ਜਸ ਲੀਨੋ, ਦੇਵੇਸ ਬੁਲਾਇਓ ਰਾਜ ਬਿਠਾਇਓ, ਸ਼ਤ ਫਰਾਇਓ ਸੁਖ ਦੀਨੋ, ਕੋਟੰਗ ਬਜ ਬਾਜੇ ਸੂਰ ਸਭ ਗਾਜੇ, ਸੁਭ ਘਰ ਸਾਜੇ ਸੋਖ ਹਰੇ, ਦੇ ਕੋਟਕ ਦਸ਼ਨਾ ਕਰੋੜ ਪ੍ਰਦਰਸ਼ਨਾ, ਆਨ ਸੋ ਮੱਛ ਕੇ ਪਾਏ ਪਰੇ। ਇਹ ਦਸਮ ਪਾਤਸ਼ਾਹ ਨੇ ਪ੍ਰਸੰਗ ਲਿਖਿਆ। ਇਹ ਤਾਂ ਹੋ ਗਿਆ ਮੱਛ। ਕੱਛ ਅਵਤਾਰ ਭਾਗਵਤ ਪ੍ਰਮਾਣ ਦੀ ਕਥਾ, ਕਿਸੇ ਵੀ ਦੇਵਤਿਆਂ ਦੇ ਦੇਵਤਾਂ ਨੂੰ ਖੀਰ ਸਮੁੰਦਰ ਰਿੜਕਣ ਵੇਲੇ ਮੰਦਰਾਚਲ ਪਰਬਤ ਦੀ ਮਧਾਣੀ ਬਣਾਈ, ਸ਼ੇਸ਼ ਨਾਗ ਨਾਲ ਨੇਤਰਾ ਪੋਣਾ ਕੀਤਾ, ਤਾਂ ਪਰਬਤ ਦੀ ਮਧਾਣੀ ਜਿਹੜੀ ਪਾਈ ਉਹ ਹੇਠਾਂ ਨੂੰ ਜਾਈ ਜਾਵੇ, ਧੱਸਦੀ ਜਾਵੇ। ਕਹਿੰਦੇ ਜੀ ਹੁਣ ਕੀ ਕਰੀਏ। ਭਗਵਾਨ ਵਿਸ਼ਨੂੰ ਨੇ ਉਸ ਵੇਲੇ ਕੱਛੂ ਦਾ ਅਵਤਾਰ ਧਾਰਨ ਕੀਤਾ ਤੇ ਹੇਠਾਂ ਨੂੰ ਜਾਣ ਤੋਂ ਪਿੱਠ ਦੇ ਉੱਤੇ ਰੋਕਣਾ ਕੀਤਾ, ਸਮੁੰਦਰ ਰਿੜਕਣ ਵੇਲੇ ਇਹ ਆਸਾਨੀ ਨਾਲ ਤਾਂ ਕਿ ਇਹ ਰਿੜਕਿਆ ਜਾਵੇ। ਇਸ ਕਰਕੇ ਮੱਛ ਕੱਛ ਤੇ ਤੀਸਰਾ ਕੂਰਮ, ਕੂਰਮ ਕੱਛੂ ਕੁਮੇ ਦਾ ਅਵਤਾਰ ਜੋ ਪ੍ਰਿਥਵੀ ਦੇ ਹੇਠਾਂ ਆਪਣੀ ਪਿੱਠ ਦੇ ਕੇ ਆਪਣੀ ਸ਼ਕਤੀ ਨਾਲ ਬੈਠਿਆ ਮੰਨਿਆ ਪੁਰਾਣਾ ਚ, ਇਹ ਈਸ਼ਵਰ ਦਾ ਪਲੰਗ ਰੂਪ ਮੰਨਿਆ। ਤੇ ਕੂਰਮ ਪਦ ਦੇ ਹੋਰ ਵੀ ਅਰਥ ਨੂੰ ਕੂਰਮ ਨੂੰ ਪ੍ਰਿਥਵੀ ਵੀ ਕਿਹਾ, ਕੂਰਮ ਵਿਸ਼ਨੂੰ ਦਾ ਨਾਮ ਵੀ ਹੈ, ਇੱਕ ਅਵਤਾਰ ਦਾ ਨਾਮ ਵੀ ਹੈ, ਕੂਰਮ ਇੱਕ ਪੁਰਾਣ ਨੂੰ ਵੀ ਕਹਿੰਦੇ ਹੈ ਜਿਸ ਵਿੱਚ ਕੱਛੂ ਅਵਤਾਰ ਦੀ ਕਥਾ ਲਿਖੀ ਹੈ। ਕੂਰਮ ਇੱਕ ਰਿਸ਼ੀ ਦਾ ਨਾਮ ਵੀ ਹੈ ਜਿਸ ਨੂੰ ਰਿਗਵੇਦ ਦੀਆਂ ਕਈ ਸੂਤਰਾਂ ਦਾ ਵਿਕਾਸ ਕੀਤਾ। ਕੂਰਮ ਇੱਕ ਪ੍ਰਕਾਰ ਦੀ ਵਾਯੂ ਹੈ ਜਿਸ ਨਾਲ ਨੇਤਰਾਂ ਦੀਆਂ ਪਲਕਾਂ ਖੁੱਲਦੀਆਂ ਹਨ। ਛੇਵਾਂ ਅਰਥ ਹੈ ਕੂਰਮ ਨਾਭੀ ਚੱਕਰ ਦੇ ਕੋਲ ਇੱਕ ਨਾੜੀ ਹੈ ਜਿਸਦਾ ਸਿਰਾ ਜਿਹੜਾ ਹੈ ਉਹ ਪੁਰਸ਼ ਦੇ ਤਾਂ ਸੱਜੇ ਅੰਗੂਠੇ ਚ ਹੈ, ਬੰਦਿਆਂ ਦੇ ਇਸ ਥਾਂ ਤੇ ਉਹਦਾ ਸਿਰ ਹੈ, ਪਰ ਔਰਤ ਦੇ ਸੱਜੇ ਹੱਥ ਚ ਨਹੀਂ ਆਏ, ਔਰਤ ਦੇ ਖੱਬੇ ਹੱਥ ਵਿੱਚ ਹੈ। ਇਹ ਭੇਦ ਰੱਖਿਆ ਪਰਮਾਤਮਾ ਨੇ। ਇਸ ਕਰਕੇ ਇਸ ਤੋਂ ਵੈਦ ਰੋਗ ਰੋਗ ਦੀ ਪਛਾਣ ਕਰਦੇ ਨੇ, ਇਹਦਾ ਆਦਮੀ ਕੂਰਮ ਇਹਦਾ ਨਾਮ ਵੀ ਹੈ। ਇਸ ਪ੍ਰਕਾਰ ਪਰ ਇਹ ਅਵਤਾਰ ਮਹਾਰਾਜ ਤੂੰ ਧਾਰਨ ਕੀਤੇ ਹਨ, ਆਗਿਆ ਔਤਰਾ ਸੀ। ਇਹ ਪੰਕਤੀ ਬੋਲਤੀ ਜੀ ਮੱਛ ਕੱਛ ਵਾਲੀ, ਤੇ ਅੱਗੇ ਲਿਖਿਆ ਇਸ ਤਰ੍ਹਾਂ ਤੁਸੀਂ ਅਵਤਾਰ ਧਾਰਨ ਕੀਤੇ ਮਹਾਰਾਜ, ਇਹ ਤੇਰੀ ਐਸੀ ਖੇਡ ਹੈ ਗਰੀਬ ਨਿਵਾਜ,
ਕੇਸਵ ਚਲਤ ਕਰਹਿ ਨਿਰਾਲੇ।
ਇਹ ਕੇਸਵ ਕੇਸਾ ਤਾਰੀ ਪਰਮੇਸ਼ਰ, ਇਹ ਪਾਣੀ ਦੇ ਸਭ ਸਹਿਣ ਕਰਨ ਵਾਲੇ ਕੇਸਵ ਪ੍ਰਭੂ, ਤੂੰ ਆਪਣੇ ਨਿਰਾਲੇ ਵਿਲੱਖਣ ਅਨੋਖੇ ਕੌਤਕ ਕਰਦਾ ਹੈਂ।
ਕੀਤਾ ਲੋੜਹਿ ਸੋ ਹੋਏਗਾ,
ਜੋ ਤੂੰ ਲੋੜੇ ਚਾਹੁੰਦਾ ਕੀਤਾ ਹੈ ਉਹੀ ਕੁਛ ਹੋਏਗਾ ਹੁੰਦਾ ਹੈ।
ਨਿਰਾਹਾਰੀ ਨਿਰਵੈਰ ਸਮਾਇਆ,
ਹੇ ਪ੍ਰਭੂ ਨਿਰਾਹਾਰੀ ਹਾਰ ਤੋਂ ਰਹਿਤ, ਬਿਨਾਂ ਨਿਰਵੈਰ ਵੈਰ ਤੋਂ ਰਹਿਤ ਸਾਰੇ ਘਟਾਂ ਦੇ ਸਮਾਇਆ ਹੋਇਆ ਹੈ।
ਧਾਰ ਖੇਲ ਚਤੁਰਭੁਜ ਕਹਾਇਆ,
ਸੰਸਾਰ ਦੀ ਖੇਡ ਨੂੰ ਧਾਰਨ ਕਰਕੇ ਚਤੁਰਭੁਜੀ ਚਾਰ ਬਾਹਾਂ ਵਾਲਾ ਵਿਸ਼ਨੂੰ ਕਹਾਉਣਾ ਕੀਤਾ ਅਖਵਾਇਆ ਹੈ।
ਸਾਵਲ ਸੁੰਦਰ ਰੂਪ ਬਣਾਵੇ,
ਤੂੰ ਆਪ ਹੀ ਸਾਵਲੇ ਰੰਗ ਵਾਲਾ ਸੁੰਦਰ ਸੋਹਣਾ ਰੂਪ ਬਣਾਵੇ। ਭਾਵੇਂ ਕਾਲਾ ਰੂਪ ਸੀ ਕ੍ਰਿਸ਼ਨ ਜੀ ਦਾ, ਪਰ ਸੋਹਣਾ ਬਹੁਤ ਸੀ, ਮੋਹਿਤ ਕਰ ਲੈਂਦਾ ਸੀ। ਇਸ ਕਰਕੇ ਗੋਤੀਆਂ ਮੋਹਿਤ ਹੁੰਦੀਆਂ, ਜਿਹੜੀਆਂ ਗੋਪੀਆਂ ਸੀ ਰਾਧਾ ਮੋਹਿਤ ਹੋਈ। ਇਉਂ ਬਣਾਵੇ ਬਣਾਉਣਾ ਕਰਦਾ ਹੈ ਤੂੰ,
ਬੇਣ ਸੁਣਤ ਸਭ ਮੋਹ ਹੈਗਾ,
ਤੇਰੀ ਬੇਣ ਬੰਸਰੀ ਸੁਣ ਕਰਕੇ ਸਾਰੇ ਮੋਹੇ ਜਾਂਦੇ, ਜੜ ਤੇ ਚੇਤਨ, ਚੇਤਨ ਤੇ ਜੜ, ਇਹ ਲਿਖਿਆ ਦਸਮ ਪਾਤਸ਼ਾਹ ਨੇ। ਤੇ ਇੱਧਰ ਤੇਰੀ ਸਤਨਾਮ ਰੂਪੀ ਸੁੰਦਰ ਬਾਣੀ ਨੂੰ ਸੁਣ ਕੇ ਸਾਰੀ ਸ੍ਰਿਸ਼ਟੀ ਮੋਹਿਤ ਹੋ ਜਾਂਦੀ ਹੈ। ਤੇਰੀ ਚੇਤਨ ਸੱਤਾ ਰੂਪੀ ਬੇਣ ਵੱਜ ਰਹੀ ਹੈ, ਜਿਸ ਨੂੰ ਸੁਣ ਕੇ ਸਾਰੀ ਸ੍ਰਿਸ਼ਟੀ ਮੋਹਿਤ ਕਰ ਲਏਗਾ ਲਵੇਗਾ।
ਬਨ ਮਾਲਾ ਵਿਭੂਖਣ ਕਮਲ ਨੈਣ,
ਬਨ ਮਾਲਾ ਜੰਗਲੀ ਫੁੱਲਾਂ ਦੀ ਮਾਲਾ ਹੁੰਦੀ ਹੈ, ਜਿਹੜੀ ਗੋਡਿਆਂ ਤੱਕ ਨੀ ਗਿੱਟਿਆਂ ਤੱਕ ਜਾਵੇ ਉਹਨੂੰ ਬਨ ਮਾਲਾ ਕਹਿੰਦੇ ਨੇ। ਵਿਆਹ ਦੇ ਮੇਲੇ ਪਹਿਨਾਈ ਜਾਂਦੀ ਸੀ, ਜਾਂ ਕਲਪਤਰ ਵਿਰਸ਼ ਦੇ ਫੁੱਲਾਂ ਦੀ ਮਾਲਾ, ਵਿਭੂਖਣ ਗਹਿਣਾ ਪਹਿਨਣ ਵਾਲਾ ਉਹ ਭਗਵਾਨ ਹੈ। ਤੇ ਕਮਲ ਸਰੀਖੇ ਨੈਣ ਨੇਤਰ ਹੈ ਤੇਰੇ, ਇਹ ਬਨਸਪਤੀ ਰੂਪ ਬਨ ਮਾਲਾ ਪਹਿਨਣ ਕੀਤੀ ਹੈ। ਤੰਤਰੀ ਭਾਵ ਦੇ ਵਿੱਚ ਬਨ ਮਾ ਲਾ, ਜੋ ਸੰਸਾਰ ਰੂਪੀ ਬਨ ਹੈ ਇਸ ਨੂੰ ਮਾਂ ਮਾਇਆ ਵਿੱਚ ਲਾ ਲਾਇਆ ਹੋਇਆ ਹੈ, ਤੈਂ ਐਸਾ ਹੈ ਤੇ ਸਾਰਿਆਂ ਵਿੱਚ ਗਹਿਣਾ ਰੂਪ ਹੈ, ਕਮਲ ਦੀ ਨਾਈ ਨਿਰਲੇਪ ਹੈ, ਸਭ ਦੇ ਜਿਹੜੇ ਨੇਤਰ ਹੈ ਭਾਵ ਦ੍ਰਿਸ਼ਟਾ ਰੂਪ ਸਾਰਿਆਂ ਵਿੱਚ ਹੈ।
ਸੁੰਦਰ ਕੁੰਡਲ ਮੁਕਟ ਬੈਨ,
ਤੇਰੇ ਸੋਹਣੇ ਕੁੰਡਲ ਪਹਿਨੇ ਹੋਣੇ, ਸਿਰਪ ਮੁਕਟ ਹੈ, ਬੈਨ ਗਰੜ ਦੀ ਸਵਾਰੀ ਕਰਦਾ ਹੈ, ਸੋਹਣੇ ਬੈਨ ਵਚਨ ਬੋਲਦਾ ਹੈ, ਸਤ ਚੇਤਨੰਦ ਰੂਪ ਸੁੰਦਰ ਹੈ, ਕੁੰਡਲ ਵਾਂਗ ਤੂੰ ਸੰਸਾਰ ਨੂੰ ਇਉਂ ਬਲਿਆ ਹੋਇਆ, ਗੋਲਾਕਾਰ ਕੀਤਾ, ਕਾਲ ਰੂਪੀ ਚੱਕਰ ਰੱਖਿਆ ਹੋਇਆ, ਮੁਕਟ ਬੋਹ ਨੂੰ ਕੱਟਣ ਵਾਲਾ ਹੈ, ਸਾਰੀ ਸ੍ਰਿਸ਼ਟੀ ਨੂੰ ਬੈਨ ਬਣਾਉਣ ਵਾਲਾ ਹੈ ਹੇ ਪਰਮੇਸ਼ਰ।
ਸੰਖ ਚੱਕਰ ਗਦਾ ਹੈ ਧਾਰੀ,
ਹੇ ਪ੍ਰਭੂ ਤੂੰ ਸਰਗਣ ਸਰੂਪ ਦੇਵ, ਹੱਥਾਂ ਦੇ ਵਿੱਚ ਸੰਖ ਚੱਕਰ ਤੇ ਗਦਾ ਗੁਰਜ, ਇਹ ਸ਼ਾਸਤਰਾਂ ਨੂੰ ਧਾਰੀ ਧਾਰਨ ਕੀਤਾ ਹੈ। ਤੇ ਇਸ ਕਰਕੇ
ਮਹਾ ਸਾਰਥੀ ਸਤ ਸੰਗਾ,
ਅਰਜਨ ਦਾ ਮਹਾ ਵੱਡਾ ਬਲ ਵਾਲਾ ਸਾਰਥੀ ਰਥਵਾਹੀ ਬਣਿਆ, ਸਤ ਸਰੂਪ ਅਤੇ ਸਾਰਿਆਂ ਦਾ ਸੰਗਾ ਸੰਗੀ ਹੈ, ਜਸ ਰੂਪੀ ਸੰਖ ਹੁਕਮ ਰੂਪੀ ਚੱਕਰ ਸਾਰਿਆਂ ਦੇ ਅੰਦਰ ਵਸ ਕੇ ਗਰੀਬੀ ਧਾਰਨ ਰੂਪੀ ਗਦਾ ਧਾਰਨ ਕੀਤੀ ਹੈ। ਸਾਰੇ ਜੀਵ ਅਰਜਨ ਦੀ ਨਿਆਈ ਹਨ, ਤੂੰ ਚੇਤਨ ਸਰੂਪ ਹੋ ਕੇ ਇੰਦਰਿਆਂ ਰੂਪ ਘੋੜਿਆਂ, ਮਨ ਰੂਪੀ ਵਾਂਗਾਂ ਪਕੜ ਕੇ ਸਰੀਰ ਰੂਪੀ ਰਸ ਨੂੰ ਚਲਾਉਣ ਵਾਲਾ ਹੈ, ਜਿਵੇਂ ਭਗਵਾਨ ਕ੍ਰਿਸ਼ਨ ਨੇ ਅਰਜਨ ਦਾ ਰਸ ਚਲਾਏ। ਅੰਤਰੀ ਭਾਵ ਸਮਝਣਾ, ਇਹ ਸੰਤ ਜਨਾਂ ਦਾ ਸੰਗੀ ਹੈ, ਸਤ ਸੰਗਤ ਦੁਆਰਾ ਪ੍ਰਾਪਤ ਹੁੰਦਾ ਹੈ।
ਪੀਤ ਪੀਤੰਬਰ ਤ੍ਰਿਭਵਨ ਧਣੀ,
ਪੀਤ ਪੀਲੇ ਵਸਤਰ ਪਹਿਨਣ ਵਾਲਾ ਕ੍ਰਿਸ਼ਨ ਰੂਪ, ਪੀਤ ਪ੍ਰੀਤੀ ਰੂਪ ਪੀਲੇ ਵਸਤਰ ਧਾਰਨ ਕਰਨ ਵਾਲਾ ਨਿਰਾਕਾਰ, ਤ੍ਰਿਭਵਨ ਤਿੰਨਾਂ ਲੋਕਾਂ ਦਾ ਧਣੀ ਮਾਲਕ ਹੈ।
ਜਗਨਨਾਥ ਗੋਪਾਲ ਮੁਖ ਭਣੀ,
ਜਗਨਨਾਥ ਜਗ ਦਾ ਸਵਾਮੀ ਹੈ, ਗੋਪਾਲ ਪ੍ਰਿਥਵੀ ਦਾ ਪਾਲਕ ਹੈ, ਆਪਣੇ ਮੁਖ ਮੂੰਹ ਦੁਆਰਾ ਤੇਰਾ ਜਸ ਪਣੀ ਉਚਾਰਦਾ ਰਾਮ ਹੈ ਮਹਾਰਾਜ।
ਸਾਰੰਗ ਧਾਰ ਭਗਵਾਨ ਬੀਠਲਾ,
ਸਾਰੰਗ ਧਾਰ ਸਾਰੰਗ ਗੈਂਡੇ ਦੇ ਸਿੰਘਾਂ ਦੇ ਧਰਖ ਨੂੰ ਹੱਥਾਂ ਵਿੱਚ ਧਰ ਧਾਰਨ ਵਾਲਾ ਹੈ, ਜਾਂ ਜਿਵੇਂ ਸਾਰੰਗ ਪਪੀਹਾ ਸਵਾਂਤੀ ਬੂੰਦ ਨੂੰ ਧਾਰਨ ਕਰਦਾ ਹੈ, ਇਉਂ ਤੂੰ ਭਗਤਾਂ ਦੀ ਪ੍ਰੀਤੀ ਰੂਪ ਸਵਾਂਤੀ ਬੂੰਦ ਨੂੰ ਧਾਰਨ ਵਾਲਾ ਹੈ, ਸਾਰੇ ਅੰਗਾਂ ਵਿੱਚ ਸ੍ਰੇਸ਼ਟਤਾ ਹੀ ਧਾਰਨ ਕਰਨ ਵਾਲਾ ਹੈ, ਜਾਂ ਫਿਰ ਐਸਾ ਹੈ ਤੂੰ ਸਾਰੰਗ ਧਾਰ ਭਗਵਾਨ ਬੀਠਲਾ, ਤੇ ਸਾਰੰਗ ਧਾਰ ਸਾਰੇ ਅੰਗਾਂ ਸ੍ਰੇਸ਼ਟਤਾ ਹੀ ਕਰਨ ਵਾਲਾ ਹੈ, ਜਾਂ ਖੱਟ ਪਗਾਂ ਸਪੰਨ, ਭਗਵਾਨ ਕਹੇ ਨਾ ਅੱਗੇ ਖੱਟ ਪਗਾਂ ਸਪੰਨ ਹੋਣ ਕਰਕੇ ਭਗਵਾਨ ਹੈ, ਤੇ ਉਹਦੇ ਧਰਮ ਸੁਜਸ ਵੈਰਾਗ ਪੁਨ ਅਸੁਰ ਸ੍ਰੇ ਵਿਗਿਆਨ, ਜੈ ਖੱਟ ਪਗਾਂ ਸਪੰਨ ਜੋ ਤਾਹੇ ਕਹਿਤ ਭਗਵਾਨ। ਇਸ ਕਰਕੇ ਮਹਾਰਾਜ ਇਹ ਤੇਰਾ ਨਾਮ ਭਗਵਾਨ ਹੈ, ਖੱਟ ਪਗਾਂ ਸਪੰਨ ਹੈ ਤੂੰ, ਤੇ ਇਸ ਦੇ ਅੱਗੇ ਤੂੰ ਬੀਠਲਾ, ਬੀਠਲਾ ਕਿਹਾ ਹੈ, ਇਹ ਪੁੰਡਰੀਕ ਰਾਜਾ ਹੋਇਆ ਹੈ, ਉਹ ਇੱਧਰ ਮਹਾਰਾਸ਼ਟਰ ਦੀ ਬੋਲੀ ਹੈ, ਉੱਥੇ ਜਿਹੜਾ ਦੱਖਣ ਦੇ ਵਿੱਚ ਜਿਹੜੀ ਇੱਟ ਹੈ ਉਹਨੂੰ ਬੀਠਲ ਕਹਿੰਦੇ ਨੇ। ਭਗਵਾਨ ਜੀ ਨੇ ਜਦੋਂ ਦਰਸ਼ਨ ਦਿੱਤੇ, ਬੈਠਣ ਨੂੰ ਕੋਈ ਹੋਰ ਜਗ੍ਹਾ ਸੀ, ਉਹ ਜਿਹੜੀ ਇੱਟ ਸਰਾਣੇ ਰੱਖਦਾ ਹੁੰਦਾ ਸੀ ਭਜਨ ਕਰਨਾ, ਕਹਿੰਦੇ ਮਹਾਰਾਜ ਭਗਵਾਨ ਜੀ ਇੱਟ ਤੇ ਹੀ ਬਹਿ ਜਾਓ। ਉਦੋਂ ਤੋਂ ਭਗਵਾਨ ਨੂੰ ਬੀਠਲ ਕਹਿਣ ਲੱਗ ਗਏ, ਵੇਦਾਂ ਦੇ ਅੰਦਰ ਨਾਮ ਨਹੀਂ ਹੈ ਬੀਠਲ ਭਗਵਾਨ ਦਾ, ਇਹ ਭਗਤ ਦੇ ਕੀਰਤਨ ਤੋਂ ਭਰਿਆ ਹੋਇਆ। ਇਸ ਕਰਕੇ ਬੀਠਲ ਪ੍ਰਸਿੱਧ ਇਹ ਮਹਾਰਾਸ਼ਟਰ ਦੇ ਵਿੱਚ ਇੱਟ ਨੂੰ ਕਹਿੰਦੇ ਤਾਂ ਹੋਇਆ। ਇਹ ਬੀਠ ਲੈਤਾ ਹੈ। ਦੂਸਰਾ ਬੀ ਉਤਪਤੀ ਬੀਜ ਰੂਪ ਹੋ ਕੇ ਠੋ ਇਸਤਤੀ ਤੇ ਜੋ ਵਿਸ਼ਨੂੰ ਰੂਪ ਹੋ ਕਰਕੇ ਲਾ ਲੈਤਾ ਜੋ ਸ਼ਿਵਜੀ ਰੂਪ ਹੋ ਕਰਕੇ ਉਤਪਤ ਲੈਤਾ ਪਾਲਣਾ ਇਹ ਕਰਨ ਵਾਲਾ ਹੈ ਇਸ ਕਰਕੇ ਤੈਨੂੰ ਬੀਠਲ ਕਿਹਾ ਹੈ। ਨਾਮਦੇਵ ਜੀ ਇਹੀ ਨਾਮ ਜਪਦੇ ਸੀ ਜਾਦੇ
ਮੈਂ ਗਣਤ ਨਾ ਆਵੈ ਸਰ ਬੰਗਾ
ਮੇਰੇ ਕੋਲੋਂ ਸਾਰੇ ਅੰਗਾਂ ਕਰਕੇ ਗਿਣਤੀ ਨਹੀਂ ਆਉਂਦੀ ਮਹਾਰਾਜ ਤੂੰ ਐਸਾ ਹੈ
ਨਿਹ ਕੰਟਕ ਨਿਹ ਕੇਵਲ ਕਹੀਏ
ਪ੍ਰਭੂ ਤੂੰ ਨਿਹ ਕੰਟਕ ਨਿਰਵੈਰ ਨਿਹ ਕੇਵਲ ਸ਼ੁੱਧ ਸਰੂਪ ਹੈ ਨਿਸ਼ਚੇ ਕਰਕੇ ਕੇਵਲ ਮੁਕਤ ਸਰੂਪ ਕਹੀਏ ਕਿਹਾ ਜਾਂਦਾ ਹੈ
ਧਨੰਜੈ ਜਲ ਥਲ ਹੈ ਮਹੀਏ
ਤੇ ਧਨੰਜੈ ਕਹਿੰਦੇ ਨੇ ਧਨਖ ਕਰਕੇ ਜੈ ਕਰਨ ਵਾਲਾ ਅਰਜਨ ਨਰ ਅਵਤਾਰ ਸੀ ਸਾਰੇ ਧਨ ਨੂੰ ਜਿੱਤਣ ਵਾਲਾ ਸਭ ਦੇ ਪ੍ਰੇਮ ਮਨ ਰੂਪੀ ਧਨ ਨੂੰ ਜਿੱਤਣ ਵਾਲਾ ਜਲ ਤਰਲ ਥਾਵਾਂ ਤੇ ਥਲ ਤੇ ਇਸ ਪ੍ਰਕਾਰ ਖੁਸ਼ਕ ਥਾਵਾਂ ਚ ਮਹੀ ਧਰਤੀ ਦੇ ਚ ਵਿਆਪਕ ਹੈ ਮਹੀ ਪ੍ਰਿਥਵੀ ਵਿਚ ਵਿਆਪਕ ਹੈ ਮਹਾਰਾਜ
ਮਿਰਤ ਲੋਕ ਪਾਇਆਲ ਸਮੀਪਤ
ਤੇ ਤੂੰ ਮਹਾਰਾਜ ਮਿਰਤ ਲੋਕ ਤੇ ਮਿਰਤ ਲੋਕ ਦੇ ਵਿੱਚ ਮਾਤ ਲੋਕ ਦੇ ਵਿੱਚ ਪਿਆਲ ਪਤਾਲ ਲੋਕ ਦੇ ਸਾਰੇ ਜੀਵਾਂ ਦੇ ਸਮੀਪਤ ਨੇੜੇ ਹੋ ਕੇ ਵਸਦਾ ਹੈ
ਅਸਥਿਰ ਥਾਨ ਜਿਸ ਹੈ ਅਭੱਗਾ
ਜਿਸ ਆਪ ਜੀ ਦਾ ਸਰੂਪ ਵੈਕੁੰਠ ਰੂਪ ਥਾਨ ਅਸਥਾਨ ਅਸਥਿਰ ਇਸਥਿਤ ਰਹਿਣ ਵਾਲਾ ਅਭੱਗਾ ਭੰਗ ਨਾਸ ਨਹੀਂ ਹੋ ਸਕਦਾ ਨਾਸ ਤੋਂ ਰਹਿਤ ਹੈ
ਪਤਿਤ ਪਾਵਨ ਦੁੱਖ ਭੈ ਭੰਜਨ
ਹੇ ਪ੍ਰਭੂ ਤੂੰ ਪਤਿਤ ਪਾਪੀਆਂ ਨੂੰ ਪਾਵਨ ਪਵਿੱਤਰ ਕਰਕੇ ਹਿਰਦੇ ਪਵਿੱਤਰ ਕਰਨ ਵਾਲਾ ਹੈ ਸਾਰੇ ਦੁੱਖ ਕਸ਼ਟ ਭੈ ਡਰਾਂ ਨੂੰ ਭੰਜਨ ਨਾਸ ਕਰਨ ਵਾਲਾ ਹੈ
ਅਹੰਕਾਰ ਨਿਵਾਰਨ ਹੈ ਭਵ ਖੰਡਨ
ਹਉਮੈ ਦੇ ਨਿਵਾਰ ਨਿਵਿਰਤੀ ਕਰਨ ਵਾਲਾ ਹੈ ਜੰਮਣ ਮਰਨ ਦਾ ਸੰਸਾਰ ਦਾ ਖੰਡਨ ਕਰਨ ਵਾਲਾ ਹੈ ਜੰਮਣ ਮਰਨ ਤੋਂ ਆਪਣੇ ਭਗਤਾਂ ਨੂੰ
ਭਗਤੀ ਤੋਖਿਤ ਦੀਨ ਕਿਰਪਾਲਾ
ਪ੍ਰਭੂ ਤੂੰ ਭਗਤੀ ਬੰਦਗੀ ਕਰਕੇ ਤੋਖਤ ਪ੍ਰਸੰਨ ਹੁੰਦਾ ਦੀਨ ਗਰੀਬਾਂ ਉੱਤੇ ਕਿਰਪਾਲਾ ਮਿਹਰਬਾਨ ਹੁੰਦਾ ਹੈ
ਗੁਣ ਨਾ ਕਿਤੇ ਹੀ ਹੈ ਭਿੱਗਾ
ਕਿਸੇ ਗੁਣ ਕਰਕੇ ਤੂੰ ਭਿੱਗਾ ਭਿੱਜਦਾ ਨਹੀਂ ਹੋਰ ਕੋਈ ਗੁਣ ਹੋਵੇ
ਨਿਰੰਕਾਰ ਅਸ਼ਲ ਉਡੋਲੋ
ਹੇ ਪ੍ਰਭੂ ਤੂੰ ਨਿਰੰਕਾਰ ਮੈਕੀ ਇਕਾਰਾਂ ਤੋਂ ਰਹਿਤ ਹੈ ਅਸ਼ਲ ਛਲਣ ਤੋਂ ਰਹਿਤ ਹੈ ਅਡੋਲੋ ਡੋਲਣ ਤੋਂ ਰਹਿਤ ਹੈ
ਜੋਤ ਸਰੂਪੀ ਸਭ ਜਗ ਮੌਲੋ
ਤੇ ਤੂੰ ਜੋਤ ਸਰੂਪੀ ਜੋਤ ਪ੍ਰਕਾਸ਼ ਰੂਪ ਹੈ ਸਾਰੇ ਜਗ ਸੰਸਾਰ ਨੂੰ ਮੌਲੋ ਕਰਨਾ ਮੌਲੋ ਨਹੀਂ ਕਰਨਾ ਮੌਲੋ ਖਿਡਾਉਣੇ ਵਾਲਾ ਹੈ
ਸੋ ਮਿਲੈ ਜਿਸ ਆਪ ਮਿਲਾਏ
ਪ੍ਰਭੂ ਤੇਰੇ ਨਾਲ ਉਹੀ ਮਿਲਦਾ ਹੈ ਜਿਹੜਾ ਆਪਣੇ ਨਾਲ ਤੂੰ ਆਪ ਮਿਲਾਉਣਾ ਚਾਹੁੰਦਾ ਜਿਸ ਨੂੰ
ਆਪੋ ਕੋਈ ਨਾ ਪਾਵੇਗਾ
ਤੇ ਆਪਣੇ ਆਪ ਤੇ ਸਰੂਪ ਨੂੰ ਕੋਈ ਨਹੀਂ ਪਾ ਸਕਦਾ ਜੇ
ਆਪੇ ਗੋਪੀ ਆਪੇ ਕਾਨਾ
ਆਪ ਹੀ ਗੋਪੀ ਗਵਾਲਣਾ ਰੂਪ ਹੈ ਆਪ ਹੀ ਕਾਨਾ ਕ੍ਰਿਸ਼ਨ ਰੂਪ ਹੈ ਜਾਂ ਤੂੰ ਆਪ ਹੀ ਇੰਦਰੀਆਂ ਰੂਪ ਗਵਾਲਣਾ ਇਹ ਗਵਾਲਣਾ ਰੂਪ ਹੈ ਤੂੰ ਆਪ ਹੀ ਅੰਤਸ਼ਕਰ ਰੂਪੀ ਕਾਨਾ ਕ੍ਰਿਸ਼ਨ ਰੂਪ ਹੈ ਆਪੇ ਗੋਪੀ ਆਪੇ ਕਾਨਾ ਇਹਨੂੰ ਕਾਨਾ ਨਹੀਂ ਕਰਨਾ ਜੀ ਪਾਠ ਕਾਨਾ ਕਰਨਾ ਹੈ ਆਪ ਹੀ ਬਿਰਤੀਆਂ ਰੂਪ ਗਵਾਲਣਾ ਆਪ ਹੀ ਚੇਤਨ ਸਰੂਪ ਭਿੰਨ ਹੋ ਕੇ ਚੇਸ਼ਟਾ ਕਰਾਉਣ ਵਾਲਾ ਤੇ ਆਪ ਹੀ ਗੋਪੀਆਂ ਦੀ ਨਿਆਂ ਇਸਤਰੀਆਂ ਰੂਪ ਹੈ ਆਪ ਹੀ ਕ੍ਰਿਸ਼ਨ ਦੀ ਨਿਆਈ ਤੂੰ ਪੁਰਖ ਰੂਪ ਹੈ ਜੇ
ਆਪੇ ਗਊ ਚਰਾਵੇ ਬਾਨਾ
ਆਪ ਹੀ ਬਾਨਾ ਜੰਗਲ ਦੇ ਵਿੱਚ ਗਊ ਗਾਵਾਂ ਨੂੰ ਚਰਾਵੇ ਚਰਾਉਣ ਵਾਲਾ ਦੁਆਪਰ ਦੇ ਵਿੱਚ ਜਾਂ ਫਿਰ ਗੁਰੂ ਨਾਨਕ ਰੂਪ ਹੋ ਕਰਕੇ ਗਊਆਂ ਨੂੰ ਚਾਰਿਆ ਜਿੱਥੇ ਖੇਤੀ ਜਿਹੜੀ ਸਾਰੀ ਉਜਾੜ ਦਿੱਤੀ ਜਿਮੀਦਾਰ ਨੇ ਸ਼ਿਕਾਇਤ ਕੀਤੀ ਹਰੀ ਭਰੀ ਕਰ ਦਿੱਤੀ ਸੀ ਆਪ ਹੀ ਬਿਰਤੀ ਰੂਪ ਗਾਈਆਂ ਨੂੰ ਸਤਸੰਗ ਰੂਪੀ ਬਨ ਵਿੱਚ ਸ਼ੁਭ ਗੁਣਾਂ ਦਾ ਘਾਹ ਚਰਾਉਣ ਵਾਲਾ ਹੈ ਜੇ
ਆਪ ਉਪਾਵਹਿ ਆਪ ਖਪਾਵਹਿ
ਤੇ ਹੇ ਪ੍ਰਭੂ ਤੂੰ ਆਪ ਹੀ ਸਾਰੀ ਸਿਸਟਮ ਪੈਦਾ ਕਰਨ ਵਾਲਾ ਤੇ ਆਪ ਹੀ ਖਪਾਵਹਿ ਨਾਸ ਕਰਦਾ ਆਪ ਹੀ ਮਹਾਤਮਾ ਦੇ ਹਿਰਦੇ ਚ ਗਿਆਨ ਪੈਦਾ ਕਰਨ ਵਾਲਾ ਹੈ ਆਪ ਹੀ ਅਗਿਆਨ ਨੂੰ ਖਪਾਉਣ ਵਾਲਾ ਹੈ
ਤੁਧ ਲੇਪ ਨਹੀਂ ਇੱਕ ਤਿਲ ਰੰਗਾ
ਤੂੰ ਆਪ ਹੀ ਇੱਕ ਤਿਲ ਮਾਤਰ ਰੰਗਾ ਤਮਾਸਿਆਂ ਆਦਿ ਵਿੱਚ ਲੇਪ ਲਪਾਏ ਮਨ ਨਹੀਂ ਹੁੰਦਾ
ਏਕ ਜੀਹ ਗੁਣ ਕਵਨ ਵਖਾਨਾ
ਹੁਣ ਮਹਿਮਾ ਕਰਕੇ ਕਹਿੰਦੇ ਹੇ ਪ੍ਰਭੂ ਤੇਰੀ ਤੇਰੀ ਜਿਹੜੀ ਉਪਮਾ ਉਹ ਤਾਂ ਹੈ ਬਹੁਤ ਹੀ ਮੇਰੀ ਇੱਕ ਜੀਵ ਹੈ ਕਵਨ ਕਿਹੜੇ ਕਿਹੜੇ ਗੁਣ ਵਖਿਆਨ ਕਰਾਂ ਮਹਾਰਾਜ ਤੇਰੇ ਬੇਅੰਤ ਗੁਣ ਹਨ
ਸਹਿਸ ਫਨੀ ਸੇਖ ਅੰਤ ਨਾ ਜਾਣੈ
ਤੇ ਸਹਿਸ ਹਜ਼ਾਰਾਂ ਫਣੀ ਫਣਾਂ ਵਾਲਾ ਮੂੰਹ ਵਾਲਾ ਸ਼ੇਸ਼ ਨਾਗ 2000 ਜੀਭਾਂ ਜੀ ਦੀ ਹੈ ਇਹ ਨਾਮਾਂ ਵਾਲਾ ਅਖੀਰ ਨਹੀਂ ਪਾ ਸਕਿਆ ਸ਼ੇਸ਼ ਨਾਗ ਸਿਰ ਸਹਿਸ ਬਣਾਈ ਦੋਏ ਸਹੰਸ ਰਸਨਾ ਸੁਹਾਈ ਰਟ ਤਵ ਲਗੇ ਨਾਮ ਪਾਰਾ ਤੁਮਰਾ ਤਉ ਨਾ ਪਾਵਤ ਪਾਰਾ ਉਹ ਵੀ ਅੰਤ ਨਹੀਂ ਪਾ ਸਕਿਆ
ਸਹਿਸ ਫਨੀ ਸੇਖ ਅੰਤ ਨਾ ਜਾਣੈ
ਸਹਿਸ ਹਜ਼ਾਰ ਫਣੀ ਫਣਾਂ ਵਾਲਾ ਸ਼ੇਸ਼ ਨਾਗ ਵੀ ਤੇਰੇ ਗੁਣਾਂ ਦਾ ਨਾਮਾਂ ਦਾ अंत अखीर नहीं जाना जान सकदा।
नवतन नाम जपै दिन राती,
ते शेष नाग दिन रात नवतन नवे तो नवे नाम जपे जपदा है दिन रात। हे प्रभु
एक गुण नाही प्रभ कह संगा,
परमेश्वर ओ तेरा फिर भी एक गुण कह नहीं संगा सकदा है, एक भी गुण नहीं कथन होया।
ओट गही जगत पित शरण आया,
ये संसार दे पित पिता स्वरूप शरीर करके तेरी शरणाई शरण विच आया हां, मन करके तेरी ओर टेक गही ग्रहण कीती है।
भयानक जमदूत दुत्तर है माया,
क्योंकि भयानक डराने भय देने वाले जमदूत बहुत भय डर देंदे न, अते माया रूपी नदी दुत्तर तरनी दुस्तर कठिन है।
ओह कृपाल इच्छा कर रख
हो, हे प्रभु कृपालु मेहरबान होवो, अपनी इच्छा करके मेनू बचा के रखो रखना करो जी।
साध संतन के संग संगा,
साध श्रेष्ठ संतन संत जना दे संगा साथ संगत संग नाल मेलना करो, संतां दी संगत देव महाराज।
दृष्ट मान है सगल मिथेना,
प्रतख दृष्टि आने वाला संसार मिथेना मिथ्या रूप है। मिथ्या वह चीज हुंदी है जेड़ी होवे दिसे तां सही पर होवे ना, जिवें सप दे विचों रस्सी चो सप दिसदा है पर सप हुंदा नहीं, ए मिथेना तां कहा मिथ्या नासमंत है।
दृष्ट मान है सगल मिथेना,
प्रतख दृष्ट मान दिसन वाला पदार्थ सगल संसार सगल सारा ही मथेना मिथ्या रूप है, झूठा नासवंत है जी।
इक मांगो दान गोबिंद संत रेना,
इसलिए हे गोबिंद परमेश्वर मैं तेरे पासों संत शांत चित महात्मा जिन्हां दी चरण रेण धूड़ी दा दान मांगो मंगदा हां जी।
मस्त कलाए परम पद पावा,
ओ धूड़ी नूं मैं अपने मथे उपर ला के परम पद वड्डी पदवी कैवल मोक्ष नूं पावो पौना करां जी।
जिस प्राप्त सो पावेगा,
जिहदे भागां विच चरण धूड़ी प्राप्त लिखी हुई है ओही पौना करेगा जी।
जिन को कृपा करी सुख दाते,
सुखां दे देण वाले प्रभु ने जिन्हां दे उपर आप कृपा मेहर करी कीती है।
जिन साधु चरण लै हृदय प्राते,
उन्होंने साधु संतां दे चरणां दी धूड़ी लै के अपने हृदय हिरदे दे विच प्राते प्रो लई है, उन्होंने साधुओं के चरणा की श्रद्धा रूपी धूड़ी नू अपने हिरदे च प्रो लिया है।
सगल नाम निधान तिन पाया,
उन्होंने सगल सारे निधान खजानिया नू खजानिया तो श्रेष्ठ नाम दा खजाना पाया पा लिया है।
अनहद शब्द मन आजंगा,
उन्होंने मन हिरदे विच अनहद हद तो रहत एक रस ब्रह्म अजपा जाप बाजंगा बजदा है प्रगट हो जाता है।
कीर्तन नाम कथे तेरे जेहबा,
हुण महाराज निर्णय कर दे हे प्रभु असा ने तेरे कीर्तन कम्मा ते गुणा करके होए कल्पे हुए नाम जीवा रसना दे नाल कथन कीते हन।
सत नाम तेरा परा पूर बला,
ये कीर्तन नाम जेड़े छे किस्म दे हुंदे आ उन्हां दे नाम आया, पर तेरा सत नाम सच्चा नाम परा उत्कृष्ट पूर बला अनाद काल दा है, ते सत ते नाम इहदे विच सास जी ते जेड़ा सत है हमेशा रहण वाला आद सच जुगाद सच है पी सच नानक होसी भी सच, ते इस करके नाम प्रसिद्ध ऐसा जेड़ा वो सत नूं किसी ने राम कहता रमिया होया, ते बाकी किरतम नाम ना सत शब्द है जेड़ा त्रै काल वध तिं सत त्यों, ते इस करके बोधा बोध भाव संबंध इहदे विच हुंदा है, ते वो बोध बोधक भाव संबंध कहिंदे ने सत जेड़ा सास जी ये बोध रूप है नाम बोधक रूप है उहदे जनाउण वाला है, ये सारे बाकी किरतम नाम से मूल मंत्र सानू सत नाम जेड़ा दिता है ये परापूर्वला है इस प्रकार कहा है जी।
कहो नानक भगत पई शरणाई,
ते इहों सास जी इहदा सारा वेरवा आपां पिछे ना 1078 अंग दे उत्ते जिथे सिमरै धरती आर आकाशा उथे चंगी तरह कर लेना उथे होर भी खोलिया गया है। हां जी हुण बोलो जी।
कहो नानक भगत पै सरनाई,
सतगुरु जी कथन करदे हे प्रभु तेरे भगत सेवक जन तेरी सरनाई सरन च पए हन।
देहो दर्श मन रंग लगा,
उन्हां दी इच्छा पूरी करदा है मेरे भी मन हिरदे विच तेरा रंग प्रेम लगा होया, इस लई अपना दर्श दर्शन देहो देना करो जी।
तेरी गति में तो तू है जान है,
हे प्रभु तेरी ते तेरे नामा दी गति मती तू ही जानदा, गत प्राप्ति दी मत मर्यादा तेरी तू ही जानदा है, ਹੋਰ ਨੀ ਕੋਈ ਜਾਣ ਸਕਦਾ।
ਤੂੰ ਆਪੇ ਕਥਾ ਹੈ ਤੈ ਆਪ ਅਖਾੜ ਹੈ,
ਤੂੰ ਆਪ ਹੀ ਗੁਰੂ ਸਰੂਪ ਹੋ ਕੇ ਉਪਦੇਸ਼ ਨੂੰ ਕਥੇ ਕਥਨ ਕਰਦਾ, ਆਪ ਹੀ ਉਸ ਦੇ ਕਹੇ ਹੋਏ ਦਾ ਵਖਾਣੇ ਵਖਿਆਨ ਕਰਦਾ ਹੈ।
ਨਾਨਕ ਦਾਸ ਦਾਸਨ ਕੋ ਕਰੀਆ ਹੋ,
ਬਸ ਮੇਰੀ ਇਹ ਬੇਨਤੀ ਹੈ ਮਹਾਰਾਜ ਕਹਿੰਦੇ, ਦੇਖੋ ਕਿੰਨੀ ਨਿਮਰਤਾ ਹੈ। ਸਤਿਗੁਰੂ ਜੀ ਕਥਨ ਕਹੇ, ਪ੍ਰਭੂ ਮੈਨੂੰ ਆਪਣੇ ਦਾਸਾਂ ਦਾ ਵੀ ਦਾਸ ਸੇਵਕ ਕਰੀਓ ਬਣਾਉਣਾ ਕਰੋ।
ਹਰ ਭਾਵੈ ਦਾਸਾ ਰਾਖ ਸੰਗਾ,
ਹੇ ਹਰ ਹਰੀ ਜੇ ਤੈਨੂੰ ਭਾਵੈ ਭਾ ਜਾਵੇ ਤਾਂ ਤੈਨੂੰ ਆਪਣੇ ਦਾਸਾ ਸੇਵਕਾਂ ਦੇ ਸੰਗਾਂ ਨਾਲ, ਜੇ ਤੈਨੂੰ ਭਾ ਜਾਵੇ ਤਾਂ ਫਿਰ ਮੈਨੂੰ ਤੂੰ ਆਪਣੇ ਦਾਸਾਂ ਸੇਵਕਾਂ ਦੇ ਸੰਗਾਂ ਨਾਲ ਰਾਖ ਰੱਖਣਾ ਕਰ। ਆਓ ਇੱਥੇ ਸਾਧ ਸੰਜੀਤ ਸਮਾਪਤੀ, ਭੁੱਲਾਂ ਚੁੱਕਾਂ ਦੀ ਸਤਿਗੁਰੂ ਖੇਮਾ ਕਰਨ ਦੀ।
ਤੇਰੀ ਗਾਤ ਮੈਂ ਤਾਂ ਤੂੰ ਹੈ ਜਾਣ ਹੈ, ਤੂੰ ਆਪੇ ਕਥਾ ਹੈ ਤੈ ਆਪ ਵਖਾਣ ਹੈ।
ਨਾਨਕ ਦਾਸ ਦਾਸਨ ਕੋ ਕਰੀਓ, ਹਰ ਭਾਵੈ ਦਾਸਾ ਰਾਖ ਸੰਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।